ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। ਅੰਮ੍ਰਿਤ ਨੀਰ ਗਿਆਨ ਮਨ ਮੱਜਨ। ਅੜਸਠ ਤੀਰਥ ਸੰਗ ਗਹੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ। ਸਤਿਗੁਰਾਂ ਨੇ ਜੋ ਅੰਮ੍ਰਿਤਮਈ ਬਾਣੀ ਦੀ ਕਥਾ ਬਖਸ਼ੀ ਹੋਈ ਹੈ, ਆਓ ਦਾ ਸਮਾਂ ਹੋ ਆਇਆ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਜੀ।
ਅੰਮ੍ਰਿਤ ਨੀਰ ਗਿਆਨ ਮਨ ਮੱਜਨ।
ਤੇ ਭਾਈ ਗੁਰੂ ਸਾਹਿਬ ਜੀ ਯਾਨੀ ਗੁਰੂ ਰੂਪੀ ਤੀਰਥ ਵਿਚ ਨਾਮ ਅੰਮ੍ਰਿਤ ਰੂਪੀ ਨੀਰ ਜਲ ਹੈ, ਜੋ ਮਨ ਵਿਚ ਗਿਆਨ ਪ੍ਰਾਪਤ ਹੋਣਾ ਇਹ ਮੱਜਣ ਇਸ਼ਨਾਨ ਕਰਨਾ। ਇਸ ਕਰਕੇ ਐਸਾ ਇਹ ਇਸ਼ਨਾਨ ਸ੍ਰੇਸ਼ਟ ਹੈ।
ਅੜਸਠ ਤੀਰਥ ਸੰਗ ਗਹੇ।
ਅੜਸਠ ਅਠਾਰ ਤੀਰਥਾਂ ਦੀ ਪਵਿੱਤਰਤਾ ਕਲਿਆਣ ਵਾਸਤੇ ਗੁਰਾਂ ਦੇ ਸੰਗ ਨਾਲ ਸਾਥ ਗਹੇ ਗ੍ਰਹਿਣ ਕਰਦੇ ਹਨ।
ਗੁਰ ਉਪਦੇਸ਼ ਜਵਾਹਰ ਮਾਣਕ।
ਗੁਰਾਂ ਦਾ ਉਪਦੇਸ਼ ਜਵਾਹਰ ਤੇ ਮਾਣਕਾਂ ਦੀ ਨਿਆਈ ਹੈ। ਜਿਵੇਂ ਇਹ ਧਾਤੂਆਂ ਅਮੋਲਕ ਨ, ਗੁਰੂ ਦਾ ਉਪਦੇਸ਼ ਵੀ ਅਮੋਲਕ ਹੈ। ਜੋ ਸਿੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਨ ਉਹ ਇਸ ਪ੍ਰਕਾਰ ਪ੍ਰਾਪਤ ਕਰਦੇ ਨੇ ਸੇਵੇ
ਸੇਵੇ ਸਿੱਖ ਸੋ ਖੋਜ ਲਹਿ।
ਜਿਹੜੇ ਸਤਿਗੁਰਾਂ ਦੇ ਸਤਿਗੁਰਾਂ ਦੀ ਸੇਵੇ ਟਹਿਲ ਕਰਦਾ, ਸੋ ਉਹ ਇਸ ਜਵਾਹਰ ਤੇ ਮਾਣਕ ਰੂਪ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਵਰ ਵਾਹਿਗੁਰੂ ਨੂੰ ਖੋਜ ਲੈਂਦਾ, ਲੱਭ ਲੈਂਦਾ। ਤੇ ਗੁਰਾਂ ਦੇ ਉਪਦੇਸ਼ ਦੁਆਰਾ ਸਰਵਣ ਮੰਨਣ ਅਧਿਆਸਨ ਰੂਪੀ ਮਾਣਕ ਅਤੇ ਗਿਆਨ ਰੂਪੀ ਜਵਾਹਰ ਇਹਨਾਂ ਨੂੰ ਖੋਜ ਲੈਂਦਾ ਹੈ।
ਗੁਰ ਸਮਾਨ ਤੀਰਥ ਨਹੀਂ ਕੋਈ।
ਭਾਈ ਗੁਰਾਂ ਦੇ ਬਰਾਬਰ ਸਦਰਸ਼ ਕੋਈ ਵੀ ਤੀਰਥ ਨਹੀਂ ਹੈ।
ਸਾਰ ਸੰਤੋਖ ਤਾਸ ਗੁਰ ਹੋ।
ਤਾਸ ਇਸ ਗੁਰੂ ਦੇ ਨਾਲ ਮਿਲ ਕੇ ਸਿੱਖ ਸੰਤੋਖ ਆਦਿ ਦੈਵੀ ਗੁਣਾਂ ਦਾ ਸਰ ਸਰੋਵਰ ਹੋ ਜਾਂਦੇ ਹੈ। ਸੰਤੋਖ ਆਦਿ ਗੁਣਾਂ ਦਾ ਸਰੋਵਰ ਹਰੀ ਪਰਮਾਤਮਾ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ।
ਰਹਾਉ
ਕੇ ਫਰਮਾਉਂਦੇ ਜੀ
ਗੁਰ ਦਰਿਆਉ ਸਦਾ ਜਲ ਨਿਰਮਲ।
ਇਸ ਕਰਕੇ ਗੁਰੂ ਸਾਹਿਬ ਜੀ ਦਰਿਆਉ ਦਰਵੀ ਭੂਤਨ ਦਰਿਆ ਦੀ ਨਿਆਈ ਹੈ। ਫਾਰਸੀ ਚ ਦਰਿਆ ਸਮੁੰਦਰ ਨੂੰ ਕਹਿੰਦੇ। ਉਹ ਸਮੁੰਦਰ ਦੀ ਨਿਆਈ ਹੈ, ਦਰਵੀ ਭੂਤਨ। ਤਿੰਨਾਂ ਦਾ ਉਪਦੇਸ਼ ਰੂਪੀ ਜਿਹੜਾ ਨਿਰਮਲ ਜਲ ਹੈ ਉਹ ਬੜਾ ਉੱਜਲ ਹੈ। ਤੇ ਭਾਵ ਤੀਰਥਾਂ ਦੇ ਪਾਣੀ ਉਹ ਤਾਂ ਇੱਕੋ ਥਾਂ ਖੜਾ ਰਹਿੰਦਾ। ਤੇ ਗੁਰੂ ਸਾਹਿਬ ਜੀ ਚੱਲਦੇ ਪ੍ਰਵਾਹ ਦੀ ਨਿਹਾਈ ਉਹ ਤੁਰ ਫਿਰ ਕੇ ਉਪਦੇਸ਼ ਦੇਣਾ ਕਰਦੇ ਹਨ।
ਮਿਲਿਆ ਦੁਰਮਤ ਮੈਲ ਹਰੈ।
ਜਿਹਨਾਂ ਦੇ ਨਾਲ ਮਿਲਣ ਕਰਕੇ ਦੁਰਮਤ ਖੋਟੀ ਮਤ ਰੂਪੀ ਮੈਲ ਮਲੀਨਤਾਈ ਹਰੈ ਨਾਸ ਹੋ ਜਾਂਦੀ ਹੈ।
ਸਤਿਗੁਰ ਪਾਇਆ ਪੂਰਾ ਨਹਾਵਣ।
ਸਤਿਗੁਰਾਂ ਦੇ ਪਾਇਆ ਪਾਉਣ ਕਰਕੇ ਜਾਂ ਸਤਿਗੁਰਾਂ ਪਾਸੋਂ ਨਾਮ ਉਪਦੇਸ਼ ਪ੍ਰਾਪਤ ਕਰਕੇ ਅੰਤਹਿਕਰਨ ਦਾ ਪੂਰਾ ਪੂਰਨ ਨਹਾਵਣ ਇਸ਼ਨਾਨ ਪ੍ਰਾਪਤ ਹੁੰਦਾ ਹੈ। ਤੋ ਇਸ ਕਰਕੇ ਗੁਰੂ ਸਾਹਿਬ ਜੀ ਦੀ ਸਮਰੱਥਾ ਅੱਗੇ ਹੋਰ ਦੱਸਦੇ ਨੇ।
ਪਸ਼ੂ ਪ੍ਰੇਤੋ ਦੇਵ ਕਰੈ।
ਗੁਰੂ ਜੀ ਪ੍ਰਤੱਖ ਪਸ਼ੂਆਂ ਅਤੇ ਪ੍ਰੇਤ ਪ੍ਰੇਤ ਜਿਹੜੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਵੀ ਉਧਾਰ ਮਹਾਰਾਜ ਸਾਹਿਬ ਜੀ ਕਰਦੇ ਹੈ। ਪਸ਼ੂ ਪ੍ਰੇਤੋ ਦੇਵ ਕਰੇ, ਉਹਨਾਂ ਨੂੰ ਦੇਵ ਦੇ ਹੀ ਦੇਖ ਕੇ ਉਹਨਾਂ ਦਾ ਭਲਾ ਕਰ ਦਿੰਦੇ ਹੈ। ਤੋ ਐਸਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਦੇ ਵਿਚ ਉਹਨਾਂ ਦੀ ਜੀਵਨ ਯਾਤਰਾ ਵਿਚ ਐਸਾ ਪ੍ਰਸੰਗ ਆਉਂਦਾ ਕਿ ਮਹਾਰਾਜ ਸਾਹਿਬ ਜੀ ਜਿਸ ਸਮੇਂ ਭੂਖੰਡ ਦੇ ਅੰਦਰ ਗਏ ਹੈ, ਜੰਗਲ ਦੇ ਵੀ ਕੀਰਤਨ ਕਰਨ ਲੱਗੇ, ਉੱਥੇ ਕੋਈ ਪੰਛੀ ਆਦਮੀ ਨਹੀਂ ਸੀ ਦਿਸਦਾ। ਤੇ ਉਸ ਵੇਲੇ ਬੜੀ ਮਧੁਰ ਆਵਾਜ਼ ਸੁਣ ਕੇ 5000 ਕਹਿੰਦੇ ਨੇ ਸ਼ੇਰ ਉੱਥੇ ਇਕੱਠਾ ਹੋ ਗਿਆ। ਉਹ ਜਿਹੜੇ ਸ਼ੇਰ ਸੀ ਉਹ ਜੰਗਲ ਦੀ ਕੋਈ ਚੀਜ਼ ਨਹੀਂ ਸੀ ਛੱਡੀ ਉਹਨਾਂ ਨੇ। ਤੇ ਮਹਾਰਾਜ ਨੇ ਉਹਨਾਂ ਦੀ ਚੇਤਨਾ ਜਗਾਈ, ਜਿਹੜਾ ਜੀਵ ਆਤਮਾ ਮਨੁੱਖਾ ਸਰੀਰ ਚ ਹੈ ਕਈ ਹੋਰ ਜੂਨਾਂ ਜਾਂਦਾ, ਪਸ਼ੂ ਜੂਨ ਚ ਉਹਨਾਂ ਨੂੰ ਗਿਆਨ ਬਖਸ਼ ਦਿੱਤਾ। ਫਿਰ ਉਹਨਾਂ ਨੇ ਅੰਤਰ ਆਤਮੇ ਬੇਨਤੀਆਂ ਕੀਤੀਆਂ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਤੇ ਸਾਡੇ ਵਿੱਚ ਹੁਣ ਹੋਰ ਤਾਂ ਕੋਈ ਖੁਰਾਕ ਰਹੀ ਨਹੀਂ ਹੈ, ਜਿਹੜਾ ਥੋੜਾ ਜਿਹਾ ਸੌਂ ਜਾਂਦਾ ਉਹਨੂੰ ਇਹ ਪਾੜ ਚੀੜ ਕਰਕੇ ਖਾ ਲੈਂਦੇ ਹਾਂ, ਇਸ ਕਰਕੇ ਹੁਣ ਸਾਡੀ ਗਿਣਤੀ ਮੁੱਕਦੀ ਜਾਂਦੀ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਉਹਨਾਂ ਦੇ ਸਾਰੇ ਸ਼ੇਰਾਂ ਦੀ ਜੂਨ ਛਡਾ ਦਿੱਤੀ। ਉਹ ਛਡਾ ਕਰਕੇ ਮਹਾਰਾਜ ਕਹਿੰਦੇ ਹੁਣ ਦੂਸਰੇ ਜਾਮੇ ਵਿੱਚ ਤੁਹਾਨੂੰ ਸਿੱਖ ਬਣਾ ਕੇ ਅਸੀਂ ਤੁਹਾਡਾ ਉਧਾਰ ਕਰਾਂਗੇ। ਇਉਂ ਮਹਾਰਾਜ ਸਾਹਿਬ ਨੇ ਪ੍ਰਤੱਖ ਵੀ ਪਸ਼ੂਆਂ ਦਾ ਉਧਾਰ ਕੀਤਾ ਹੈ। ਤੇ ਬਾਕੀ ਵਿਆਕਰਨ ਉਚਾਰਨ ਕਰਨ ਵਾਲਾ ਪਾਣੀ ਰਿਸ਼ੀ ਹੈ, ਪ੍ਰੇਤ ਦੀ ਜੂਨ ਪਿਆ ਸੀ, ਕੰਸੀ ਦੇ ਗੁਰੂ ਨਾਨਕ ਸਾਹਿਬ ਨੇ ਇਹਦਾ ਉਧਾਰ ਕੀਤਾ। ਤੇ ਤੀਸਰੇ ਜਾਮੇ ਚ ਗੁਰੂ ਅਮਰਦਾਸ ਮਹਾਰਾਜ ਨੇ ਕਿੰਨੇ ਪ੍ਰੇਤਾਂ ਦਾ ਗੋਬਿੰਦਵਾਲ ਸਾਹਿਬ ਉਧਾਰ ਕੀਤਾ। ਨੌਵੇਂ ਜਾਮੇ ਦੇ ਭੂਤ ਹਵੇਲੀ ਸੀ ਦਿੱਲੀ, ਉੱਥੇ ਪ੍ਰੇਤ ਦੀ ਜੂਨੀ ਮਹਾਰਾਜ ਸਾਹਿਬ ਨੇ ਛੁਡਾਈ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਹੋਰ ਵੀ ਬੜੇ ਪ੍ਰਸੰਗ ਆਉਂਦੇ ਹੈ। ਤੇ ਅੰਤਰੀ ਭਾਵ ਦੇ ਵਿੱਚ ਐਸਾ ਹੈ ਕਿ ਪ੍ਰੇਤ ਦੀ ਨਿਆਈ ਨੀਚ, ਪਸ਼ੂਆਂ ਦੀ ਨਿਆਈ ਮੱਧਮ ਜੀਵ, ਉਹਨਾਂ ਤੋਂ ਦੇਵ ਦੇਵਤੇ ਕਰੇ ਕਰ ਦਿੰਦੇ ਨੇ, ਪਸ਼ੂ ਪ੍ਰੇਤ ਤੋਂ ਦੇਵ ਕਰੇ। ਪ੍ਰੇਤ ਦੀ ਨਿਆਈ ਅਪਵਿੱਤਰ, ਪਸ਼ੂਆਂ ਦੀ ਨਿਆਈ ਅਗਿਆਤ ਜਿਹੜੇ ਜੀਵਨ, ਤੇ ਉਹਨਾਂ ਨੂੰ ਦੇਵਤਿਆਂ ਵਰਗੀ ਮਹਾਰਾਜ ਐਸੀ ਸਮਰੱਥਾ ਦੇ ਦਿੰਦਾ, ਉਹਨਾਂ ਦਾ ਉਹਨੂੰ ਪੂਜਨੀਕ ਬਣਾ ਦਿੰਦਾ ਦੇਵਤਿਆਂ ਦੀ ਨਿਆਈ। ਪਸ਼ੂਆਂ ਦੀ ਨਿਆਈ ਖਾਣ ਪੀਣ, ਸੌਣ ਤੇ ਭੋਗਣ ਵਿੱਚ ਲੱਗੇ ਹੋਏ ਗ੍ਰਿਸਤੀ, ਅਤੇ ਪ੍ਰੇਤਾਂ ਦੀ ਨਿਆਈ ਦੇਵ ਮਾਨੀ, ਤਮੋ ਗੁਣੀ, ਭੋਜਨ ਖਾਣ ਵਾਲੇ, ਉਹ ਦੇਵਤਿਆਂ ਦੇ ਸੁਭਾਅ ਵਾਲੇ ਬਣਾ ਦਿੱਤੇ ਨੇ ਮਹਾਰਾਜ ਨੇ। ਇਹਦੇ ਦਸਮ ਪਾਤਸ਼ਾਹ ਦੇ ਵੇਲੇ ਵੀ ਇੱਕ ਪ੍ਰਸੰਗ ਆਉਂਦਾ ਹੈ ਕਿ ਪ੍ਰਤੱਖ ਵੀ ਮਹਾਰਾਜ ਕਿਵੇਂ ਭਲਾ ਕਰਦੇ ਹੈ, ਤੇ ਕਿਸ ਪ੍ਰਕਾਰ ਮਹਾਰਾਜ ਨੇ ਜਿਵੇਂ ਸਾਹਿਜ ਦੀ ਜੂਨ ਦੇ ਵਿੱਚ ਮੂਲੇ ਖੱਤਰੀ ਦਾ ਆਧਾਰ ਕੀਤਾ, ਪਹਿਲੇ ਜਾਮੇ ਦਾ ਵਿਛੜਿਆ ਸੀ। 1734 ਵਿਕਰਮੀ ਸੰਮਤ ਦੇ ਵਿੱਚ ਲਗਭਗ ਇਹ ਵਾਕਾ ਹੋਇਆ ਕਿ ਅਨੰਦਪੁਰ ਸਾਹਿਬ ਦੀਵਾਨ ਲੱਗਿਆ ਹੋਇਆ ਸੀ, ਇੱਕ ਕਲੰਦਰ ਆਇਆ ਜਿਹਦੇ ਕੋਲ ਇੱਕ ਬਾਂਦਰ ਸੀ, ਇੱਕ ਜਰਿਛ ਸੀ। ਉਹਨੇ ਕਿਹਾ ਮਹਾਰਾਜ ਜੀ ਆ ਗਿਆ ਦਿਓ, ਮੈਂ ਤਮਾਸ਼ਾ ਕਰਕੇ ਵਿਖਾ ਦਿਆਂ। ਮਹਾਰਾਜ ਕਹਿੰਦੇ ਭਾਈ ਚੰਗਾ ਵਿਖਾ ਦੇ। ਉਹ ਮਹਾਰਾਜ ਨੇ ਦੇਖ ਲਿਆ ਵੀ ਰੋਜੀ ਰੋਟੀ ਵਾਸਤੇ ਵਿਚਾਰਾ ਤਰਲੇ ਮਾਰਦਾ ਹੈ। ਜਦੋਂ ਉਹ ਰਿਛ ਦੇ ਨਾਲ ਕੁਸ਼ਤੀ ਕਰਨ ਲੱਗਿਆ, ਕਦੇ ਰਿਛ ਉਹਦੇ ਹੇਠਾਂ, ਕਦੇ ਉਹ ਉਹਦੇ ਹੇਠਾਂ ਜੱਫਾ ਭਰ ਭਰ ਕੇ, ਉਹ ਇਹੋ ਜਿਹੇ ਤਰੀਕੇ ਨਾਲ ਖੇਡਾ ਕਰ ਰਿਹਾ ਸੀ, ਤੇ ਗੁਰੂ ਸਾਹਿਬ ਜੀ ਦਾ ਜਿਹੜਾ ਚੌਰ ਵਰਦਾਰੀ ਸੀ ਭਾਈ ਕੀਰਤਰੀਆ, ਉਹ ਬਾਹਲਾ ਹੀ ਖੜਖੜ ਕਰਕੇ ਹੱਸੀ ਜਾਏ। ਮਹਾਰਾਜ ਕਹਿੰਦੇ ਪਿੱਛੇ ਨੂੰ ਦੇਖ ਕੇ ਕਹਿੰਦੇ ਤੂੰ ਹੱਸਦਾ ਹੈ? ਮਹਾਰਾਜ ਸਾਰੇ ਸਿੱਖੀ ਹੱਸਦੇ ਹੈ। ਕਹਿੰਦੇ ਇਹ ਹੱਸੀ ਜਾਣ, ਤੂੰ ਨਾ ਹੱਸ। ਕਿਉਂ ਮਹਾਰਾਜ? ਕਹਿੰਦੇ ਤੇਰੇ ਹੱਸਣ ਦੇ ਨਾਲ ਇਹਦਾ ਅਪਮਾਨ ਹੈ। ਮਹਾਰਾਜ ਮੇਰੇ ਹੱਸਣ ਨਾਲ ਅਪਮਾਨ ਕਿਉਂ ਹੈ? ਕਹਿੰਦੇ ਤੈਨੂੰ ਪਤਾ ਕੌਣ ਹੈ ਇਹ? ਹਵੇ ਨਹੀਂ ਮਹਾਰਾਜ, ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਤੇਰਾ ਬਾਪ ਹੈ ਸ਼ੋਭਾ ਰਾਮ, ਇਹ ਰਿਸ਼ੇ ਦੀ ਜੂਨ ਚ ਪਿਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਹ 8 ਸਾਲ ਪਹਿਲਾਂ ਇਹਨਾਂ ਨੇ ਫੜਿਆ। ਉਹ ਰਿਛ ਵਾਲਾ ਹੈਰਾਨ ਹੋ ਗਿਆ, ਕਹਿੰਦਾ ਹਾਂ ਮਹਾਰਾਜ, ਵੀ ਉੱਤਰ ਕੰਸੀ ਦੇ ਵਿੱਚ ਅਸੀਂ ਇਹ ਉੱਥੋਂ ਫੜਿਆ ਸੀ 8 ਸਾਲ ਪਹਿਲਾਂ। ਉਹ ਕਹਿਣ ਲੱਗਾ ਮਹਾਰਾਜ ਵੀ ਮੇਰੇ ਪਿਤਾ ਸ਼ੋਭਾ ਰਾਮ ਨੇ ਤਾਂ ਬੜੀ ਸੇਵਾ ਕੀਤੀ ਹੈ, 7ਵੇਂ ਪਾਤਸ਼ਾਹ ਦਾ ਚੌਰ ਬਰਦਾਰੀ, 8ਵੇਂ ਪਾਤਸ਼ਾਹ ਦਾ ਚੌਰ ਬਰਦਾਰੀ, 9ਵੇਂ ਪਾਤਸ਼ਾਹ ਦਾ ਚੌਰ ਬਰਦਾਰੀ। ਜੇ ਅੱਜ ਉਹ ਰਿਛ ਦੀ ਜੂਨ ਚ ਪੈ ਗਿਆ ਵੀ ਮੈਨੂੰ ਤਾਂ ਬਾਂਦਰ ਦੀ ਉਹ ਮਿਲੂਗੀ ਨਾ ਕੱਲ ਨੂੰ, ਮੈਂ ਵੀ ਚੌਰ ਕਰਦਾ ਤੁਹਾਨੂੰ। ਮਹਾਰਾਜ ਕਹਿੰਦੇ ਇਹ ਗੱਲ ਨਹੀਂ ਹੈ, ਇੱਕ ਤਿਲ ਜਿੰਨੀ ਵੀ ਸੇਵਾ ਕੀਤੀ ਘਾਲਣਾ ਮਹਾਰਾਜ ਗਵਾਉਂਦੇ ਨਹੀਂ, ਪਰ ਤੇਰੇ ਬਾਪ ਤੋਂ ਕਰਮ ਇਹੋ ਜਿਹਾ ਹੋ ਗਿਆ। ਕਹਿੰਦੇ ਮਹਾਰਾਜ ਦੱਸੋ ਕੀ ਹੋਇਆ? ਕਹਿੰਦੇ ਭਾਈ ਵੱਡੇ ਗੁਰੂਆਂ ਦੇ ਵੇਲੇ 9ਵੇਂ ਪਾਤਸ਼ਾਹ ਗਰੀਬ ਨਿਵਾਜ, ਉਹ ਜਦੋਂ ਤਾਰ ਰਹੇ ਸੀ ਵੀ ਇਹ ਧੰਨਾ ਨਾਮ ਦਾ ਇੱਕ ਜ਼ਿਮੀਂਦਾਰ ਸੀ, ਧੰਨੇ ਭਗਤ ਵਰਗੀ ਉਹ ਕਮਾਈ ਜਿਹਦਾ ਕਦੇ ਵੀ ਰਾਈ ਮਾਤਰ ਵੀ ਕਿਸੇ ਦਾ ਹੱਕ ਆਪਣੇ ਕਿਰਤ ਚ ਨਹੀਂ ਸੀ ਦਾਖਲ ਹੋਣ ਦਾ। ਸੱਚ ਬੋਲਦਾ ਸੀ, ਗਰੀਬੀ ਭਾਵੇਂ ਕਈ ਵਾਰੀ ਆਈ ਪਰ ਉਹਨੇ ਧਰਮ ਨਹੀਂ ਛੱਡਿਆ ਆਪਣਾ, ਗਰੀਬੀ ਦੇ ਨਾਲ ਜੂਝਦਾ ਰਿਹਾ। ਉਹ ਇੱਕ ਦਿਨ ਗੱਡੇ ਦੇ ਉੱਤੇ ਗੁੜ ਲੱਦ ਕੇ ਵੇਚਣ ਜਾ ਰਿਹਾ ਸੀ, ਹੋਰ ਵੀ ਗੱਡੇ ਸੀ। ਉਹਨੇ ਕਿਹਾ ਵੀ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ, ਭੋਗ ਪੈ ਰਿਹਾ ਸੀ ਉਸ ਵੇਲੇ, ਭੋਗ ਪੈ ਗਿਆ ਤੇ ਦੇਗ ਵਰਤਣ ਲੱਗੀ। ਉਹਨੇ ਕਿਹਾ ਵੀ ਚਲੋ, ਦੇਗ ਦਾ ਬਹੁਤ ਵੱਡਾ ਮਹਾਤਮ ਹੈ ਗੁਰੂ ਨਾਨਕ ਦੇ ਘਰ ਵਿੱਚ, ਮੈਂ ਕਿਣਕਾ ਦੇਗ ਦਾ ਲੈ ਲਵਾਂ। ਸਿਆਣੇ ਬੈਲ ਜਿਹੜੇ ਨੇ ਲੀਹੇ ਲੀਹੇ ਆਪ ਹੀ ਤੁਰੀ ਜਾਂਦੇ ਹੁੰਦੇ ਸੀ, ਤੇ ਉਹ ਗੱਡੇ ਨੂੰ ਛੱਡ ਕੇ ਗੱਡਾ ਤੁਰੀ ਵੀ ਆ, ਨੱਠ ਕੇ ਆ ਕੇ ਉਹਨੇ ਕਹਿੰਦੇ ਤੇਰੇ ਪਿਤਾ ਦੇ ਅੱਗੇ ਸ਼ੋਭਾ ਰਾਮ ਦੇ ਅੱਗੇ ਹੱਥ ਕੀਤੇ, ਸਿੱਖਾ ਮੈਨੂੰ ਪ੍ਰਸ਼ਾਦ ਦੇ ਦੇ ਜਲਦੀ ਦੇ ਕੇ, ਮੇਰਾ ਗੱਡਾ ਜਾਂਦਾ। ਉਹ ਵਿੱਚੋਂ ਉਹਦਾ ਨਰਾਦਰ ਕਰਕੇ ਕਹਿੰਦਾ, ਤੇ ਕਹਿੰਦਾ ਉਹ ਬੁੱਝੜ ਜੱਟਾ, ਕਹਿੰਦਾ ਤੂੰ ਟਿੱਕੇ ਨਹੀਂ ਖੜ ਸਕਦਾ? ਐਂ ਕਿਹਾ ਉਹਨੂੰ। ਉਹਨੇ ਦੁਬਾਰੇ ਫੇਰ ਹੱਥ ਕਰੇ, ਕਹਿੰਦੇ ਜੀ ਮੇਰਾ ਗੱਡਾ ਲੰਘ ਜੂਗਾ, ਕਿਤੇ ਮੇਰਾ ਗੱਡੇ ਦੇ ਬੈਲ ਕਿਸੇ ਹੋਰ ਪਾਸੇ ਨਾ ਪੈ ਜਾਣ, ਮੈਨੂੰ ਲੱਭਣੇ ਔਖੇ ਹੋ ਜਾਣਗੇ, ਤੁਸੀਂ ਮੈਨੂੰ ਪਹਿਲਾਂ ਦੇ ਦਿਓ। ਉਹ ਕਹਿੰਦਾ ਕਿਉਂ ਐਵੇਂ ਰਿੱਛ ਵਾਂਗੂ ਕੁੱਦਾ ਉਹਨੇ? ਦੂਈ ਵਾਰ ਇਹ ਕਹਿਤਾ, ਪਹਿਲਾਂ ਬੁੱਝੜ ਕਿਹਾ ਫਿਰ ਰਿੱਛ ਵਾਂਗੂ ਕਹਿਤਾ। ਉਹਨੇ ਫਿਰ ਵੀ ਸਬਰ ਕਰਿਆ, ਉਹਨੇ ਕਿਹਾ ਵੀ ਤੀਸਰੀ ਵਾਰੀ ਬੇਨਤੀ ਕਰਕੇ ਦੇਖ ਲੈਂਦਾ, ਵੀ ਪ੍ਰਸ਼ਾਦ ਲਏ ਬਿਨਾਂ ਮੈਂ ਵੀ ਜਾਣਾ ਨਹੀਂ ਸੀ, ਮਹਾਰਾਜ ਦਾ ਹੁਕਮ ਹੈ। ਉਹਨੇ ਤੀਸਰੀ ਵਾਰ ਫਿਰ ਮੂਹਰੇ ਨੂੰ ਹੋ ਕੇ ਕਹਿੰਦਾ, ਸਿੱਖਾ ਮੇਰੇ ਤੇ ਕਿਰਪਾ ਕਰ, ਮੈਨੂੰ ਦੇ ਦੇ ਕਣਕਾ ਪ੍ਰਸ਼ਾਦ। ਕਹਿੰਦਾ ਤੂੰ ਬੰਦਾ ਇੱਕ ਰਿੱਛ ਹੈ? ਰਿੱਛ ਵਾਂਗੂ ਮੂਹਰੇ ਨੂੰ ਆਈ ਜਾਣਾ, ਕਹਿੰਦਾ ਦਾੜੀ ਦੇ ਵਿੱਚ ਤੇਰੇ ਪਈ ਹੋਏ ਅੱਖੇ ਮਿੱਟੀ ਘਟਿਆ ਲਿਬੜਿਆ, ਕਹਿੰਦਾ ਕੁੱਦਦਾ ਉਹਨਾਂ ਆਖੇ ਮੂਹਰੇ ਨੂੰ। ਉਹਨੇ ਕਿਹਾ, ਹੇ ਗਰੀਬ ਨਿਵਾਜ ਸਤਿਗੁਰੂ, ਤੁਸੀਂ ਅੰਤਰ ਜਾਮੀ ਹੋ, ਮੇਰੇ ਗਰੀਬ ਸਿੱਖ ਦੀ ਮਦਦ ਕਰੋ, ਮੈਂ ਕੜਾ ਪ੍ਰਸ਼ਾਦ ਲੈਣਾ ਚਾਹੁੰਦਾ, ਇਹ ਦੰਦਾ ਨਹੀਂ ਹੈ। ਮਹਾਰਾਜ ਨੇ ਕਲਾ ਵਰਤਾ ਦਿੱਤੀ, ਉਹਦੇ ਹੱਥ ਤੋਂ ਕਿਣਕਾ ਹੇਠਾਂ ਜ਼ਮੀਨ ਤੇ ਡਿੱਗ ਪਿਆ, ਵਰਤਾਉਣ ਲੱਗਿਆ ਆਮ ਡਿੱਗ ਜਾਂਦੇ ਨੇ। ਉਹਨੇ ਚੱਕ ਕੇ ਕਿਣਕਾ ਮੂੰਹ ਚ ਪਾਇਆ, ਕਪਾਟ ਖੁੱਲ ਗਏ। ਉਸ ਵੇਲੇ ਗੁਰੂ ਨੇ ਕਿਰਪਾ ਕਰ ਦਿੱਤੀ, ਸਿੱਖ ਦੀ ਭਾਵਨਾ ਪੂਰੀ ਕਰਨੀ ਸੀ, ਉਹਨੂੰ ਡੰਨ ਦੇਣਾ ਸੀ। ਉਹਦੇ ਕਪਾਟ ਖੁੱਲੇ, ਰਿੱਧੀਆਂ ਸਿੱਧੀਆਂ ਹਾਜ਼ਰ ਹੋ ਗਈਆਂ, ਪਿਛਲੀ ਕਮਾਈ ਸੀ ਬਹੁਤ ਵੱਡੀ। ਉਹ ਛੱਕ ਕੇ ਕਹਿੰਦਾ ਉਹ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਕਹਿੰਦਾ ਤੈਨੂੰ ਬੋਲਣ ਦਾ ਵੀ ਨਹੀਂ ਪਤਾ, ਸਿੱਖਾਂ ਦਾ ਨਿਰਾਦਰ ਕਰਦਾ ਹੈ। ਕਹਿੰਦਾ ਤੂੰ ਮੈਨੂੰ ਰਿੱਛ ਕਿਹਾ, ਜਾ ਆਉਂਦੇ ਜਨਮ ਚ ਤੂੰ ਹੀ ਰਿੱਛ ਬਣੇਗਾ। ਕਿ ਇਹ ਕਹਿ ਕੇ ਆਪਣੇ ਗੱਡੇ ਤੇ ਤੁਰ ਗਿਆ। ਕਹਿੰਦੇ ਭਾਈ ਇਹ ਰਿੱਛ ਦੀ ਜੂਨ ਚ ਪਿਆ ਹੋਇਆ ਉਦੋਂ ਦਾ। ਉਹ ਹੈਰਾਨ ਰਹਿ ਗਿਆ, ਮਦਾਰੀ ਕਹਿਣ ਲੱਗਿਆ, ਮਹਾਰਾਜ ਵੀ ਹਾਂ ਮੈਂ ਉੱਤਰਕੰਸ਼ੀ ਤੋਂ ਫੜਿਆ ਸੀ। ਉਹ ਫਿਰ ਰੋਣ ਲੱਗ ਗਿਆ, ਜਿਹੜਾ ਉਹਦਾ ਹਾਸਾ ਸੀ ਗਵਾਂ ਚ ਬਦਲ ਗਿਆ। ਕਹਿੰਦਾ ਜੀ ਮੇਰੇ ਬਾਪ ਦੀ ਇਹ ਹਾਲਤ ਹੈ, ਚਰਨ ਫੜ ਲਏ ਮਹਾਰਾਜ, ਹੁਣ ਤੁਸੀਂ ਕਿਰਪਾ ਕਰੋ, ਕਹਿੰਦੇ ਭਲਾ ਕਰੋ। ਵੀ ਸੇਵਾ ਦਾ ਫਿਰ ਕੀ ਫਲ ਹੋਇਆ? ਸਿੱਖ ਦੇ ਸਰਾਫਤ ਦਾ ਫਲ ਹੋ ਗਿਆ। ਕਹਿੰਦੇ ਸੇਵਾ ਦਾ ਫਲ ਤੈਨੂੰ ਹੁਣ ਦਿਖਾ ਦਿੰਦੇ ਵੀ ਕੀ ਹੈ। ਮਹਾਰਾਜ ਕਹਿੰਦੇ ਜਾਓ ਭਾਈ, ਕੜਾਹ ਪ੍ਰਸ਼ਾਦ ਤੋਂ ਵਿਗੜੀ ਸੀ ਇਹਦੀ ਗੱਲ, ਕੜਾਹ ਪ੍ਰਸ਼ਾਦ ਤਿਆਰ ਕਰੋ। ਤਿਆਰ ਪਰ ਤਿਆਰ ਸਿੰਘਾਂ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਅਰਦਾਸ ਕੀਤੀ। ਅਰਦਾਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਆਪਣੇ ਮੁੱਖ ਦੇ ਵਿੱਚ ਕਿਣਕਾ ਪਾਇਆ। ਉਹਨੂੰ ਕਹਿੰਦੇ ਲੈ ਭਾਈ, ਵੀ ਸੀਤ ਪ੍ਰਸ਼ਾਦ ਇਹਨੂੰ ਰਿਸ਼ ਨੂੰ ਜਿਹੜਾ ਇਹਨੂੰ ਖਵਾ ਦੇ, ਸ਼ੋਭਾ ਰਾਮ ਇਹਦਾ ਫਲਾ ਹੋ ਜਾਊਗਾ। ਉਹ ਕਹਿੰਦਾ ਜੀ ਜਿਹੜਾ ਰਿਛ ਵਾਲਾ ਸੀ ਮਹਾਰਾਜ, ਕਹਿੰਦੇ ਇਹਦੇ ਕੋਲੋਂ ਰਿਛ ਤੁਸੀਂ ਮੁੱਲ ਲੈ ਲਓ। ਕਹਿੰਦੇ ਭਾਈ ਦੱਸ ਕਿੰਨੇ ਪੈਸੇ ਲੈਣੇ? ਕਹਿੰਦਾ 200। ਬਹੁਤ ਵੱਡੀ ਗੱਲ ਸੀ 200। ਜਦੋਂ ਦੇਣ ਲੱਗੇ ਕਹਿੰਦਾ ਮੈਂ ਤਾਂ ਨਹੀਂ 200 ਲੈਣੇ, ਮੈਂ ਤਾਂ 300 ਲਊਂਗਾ। ਮਹਾਰਾਜ ਕਹਿੰਦੇ ਬਈ ਇਹ ਲਾਲਚ ਕਰਦਾ, ਕਹਿੰਦੇ 200 ਰੁਪਇਆ ਸਿੱਟ ਕੇ ਖੋਲੋ ਇਹਦੇ ਕੋਲੋਂ, ਐਂ ਵੀ ਵਚਨ ਆਉਂਦਾ। ਇਹ ਵੀ ਹੈ ਵੀ ਉਸ ਵੇਲੇ ਸਾਧ ਸਿੰਘ ਜਦੋਂ ਕਿਣਕਾ ਰਿਸ਼ ਦੇ ਮੂੰਹ ਚ ਪਾਇਆ, ਰਿਸ਼ ਪ੍ਰਾਣ ਤੇ ਆ ਗਿਆ, ਉਹ ਰੋਣ ਲੱਗਿਆ, ਕਹਿੰਦਾ ਮੇਰਾ ਰੁਜ਼ਗਾਰ ਗਿਆ। ਮਹਾਰਾਜ ਦੁੱਗਣੇ ਪੈਸੇ ਦੇ ਕੇ ਉਹਨੂੰ ਵਿਦਾ ਕੀਤਾ, ਉਹ ਵੀ ਸੋਭਾ ਕਰਦਾ ਚਲਿਆ ਗਿਆ। ਉਹਦੇ ਵਿੱਚੋਂ ਫਿਰ ਜੀਵ ਆਤਮਾ ਨਿਕਲਿਆ। ਸੋਭਾ ਰਾਮ ਆਪਣੀ ਉਸੇ ਵਾਸਤਵ ਰੂਪ ਜਿਹੜਾ ਸੀ ਉਹਦਾ ਮਨੁੱਖਾ ਸਰੀਰ ਚ, ਉਹ ਪ੍ਰਕਾਸ਼ ਦੀ ਦੇਹ ਪ੍ਰਗਟ ਹੋ ਕੇ ਕਹਿਣ ਲੱਗਿਆ, ਬੇਟਾ ਕੀਰਤੀਆ ਤੂੰ ਸ਼ੰਕਾ ਨਾ ਕਰ, ਸੇਵਾ ਦਾ ਤਾਂ ਆਹ ਫਲ ਹੈ ਵੀ ਮੈਂ ਹੁਣ ਬੇਕੁੰਠ ਨੂੰ ਜਾਊਂਗਾ। ਮੇਰੇ ਕੋਲੋਂ ਸਿੱਖਾਂ ਦਾ ਨਿਰਾਦਰ ਹੋ ਗਿਆ ਸੀ, ਵੀ ਵਰਤਾਵੇ ਨੂੰ ਧੀਰਜ ਚਾਹੀਦੀ ਹੈ, ਦੂਆ ਭਾਵੇਂ ਬੁਰਾ ਭਲਾ ਵੀ ਬੋਲ ਦੇਵੇ। ਕਹਿੰਦੇ ਵੀ ਇਹ ਸਿੱਖ ਦਾ ਸਰਾਫ ਮੈਨੂੰ ਲੱਗ ਗਿਆ ਸੀ, ਧੰਨਾ ਸੀ ਉਹਦਾ, ਵੀ ਤੂੰ ਹੁਣ ਸੰਭਲ ਕੇ ਚੱਲ, ਤੂੰ ਕਾਹਦੇ ਬਾਂਦਰ ਦੀ ਜੂਨ ਪਏਗਾ, ਮੇਰੇ ਕੋਲੋਂ ਤਾਂ ਕਰਮ ਇਹੋ ਜਿਹਾ ਹੋ ਗਿਆ ਵੀ। ਤੇ ਉਸ ਵੇਲੇ ਮਹਾਰਾਜ ਕਹਿੰਦੇ ਬਈ ਜੇ ਇਹ ਸਿੱਖ ਦੇ ਚਰਨ ਫੜ ਲੈਂਦਾ, ਸਿੱਖ ਇਹਨੂੰ ਬਖਸ਼ ਵੀ ਦਿੰਦਾ, ਪਰ ਗੁਰੂ ਨਹੀਂ, ਫਿਰ ਸਿੱਖ ਦੀ ਮਾਰ ਪੈ ਗਈ, ਗੁਰੂ ਨਹੀਂ ਬਖਸ਼ਦਾ। ਇਸ ਕਰਕੇ ਕਹਿੰਦੇ ਭਾਈ ਹੁਣ ਸਾਨੂੰ ਲਾਜ ਸੀ ਵੀ ਤਿੰਨ ਗੁਰੂਆਂ ਦਾ ਚੌਰ ਬਰਦਾਰੀ ਸੀ, ਇਉਂ ਮਹਾਰਾਜ ਪਸ਼ੂਆਂ ਦਾ ਵੀ ਉਧਾਰ ਕਰਦੇ ਹੈ, ਤੇ ਪ੍ਰਤੱਖ ਰੂਪ ਦੇ ਵਿੱਚ ਵੀ ਐਸਾ ਹੈ। ਤੇ ਮਹਾਰਾਜ ਸਾਹਿਬ ਜੀ ਦਾ ਸਾਧ ਸਿੰਘ ਇਹ ਜਿਹੜੀ ਤੁਕ ਹੈ ਵੀ ਇਹਦੇ ਵਿੱਚ ਕਿਹਾ ਸੀ ਨਾ, ਪਸ਼ੂ ਪ੍ਰੇਤੋ ਦੇਵ ਕਰੈ, ਅੰਤਰੀ ਭਾਵ ਵੀ ਸੁਣ ਲਿਆ ਆਪ ਜੀ ਨੇ, ਬਾਹਜ ਭਾਵ ਦੇ ਵਿੱਚ ਵੀ ਐਸਾ ਇਤਿਹਾਸ ਵਿੱਚ ਹੈ।
ਰਤਾ ਸੱਚ ਨਾਮ ਤਲ ਹੀ ਅਲ,
ਕਿਉਂ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ, ਕਹਿੰਦੇ ਰਤਾ ਸੱਚ ਨਾਮ ਤਲ ਹੀ ਅਲ, ਇਹ ਐੜਾ ਜਿਹੜਾ ਵਿੱਚ ਹੈ ਭਾਈ ਬੋਲਣਾ, ਜਿਹਨਾਂ ਸਤਿਗੁਰਾਂ ਦਾ ਹੀ ਅਲ ਨਾਮ ਹਿਰਦੇ ਦਾ ਹੁੰਦਾ, ਹਿਰਦਾ ਰੂਪੀ ਤਲ ਸਥਾਨ ਸੱਚ ਸੱਚੇ ਨਾਮ ਵਿੱਚ ਰਤਾ ਰੰਗਿਆ ਹੋਇਆ ਹੈ, ਐਸੇ ਜੋ ਹਨ।
ਸੋ ਗੁਰ ਪਰਮਲ ਕਹੀ
ਹੈ, ਗੁਰ ਪਰਮਲ ਨਾਮ ਚੰਦਨ ਦਾ ਹੁੰਦਾ, ਉਹ ਤਾਂ ਚੰਦਨ ਵੱਤ ਕਹੀ ਦੇ ਹੈ, ਉਹ ਤਾਂ ਚੰਦਨ ਦਾ ਰੂਪ ਹੀ ਨੇ ਗੁਰੂ ਸਾਹਿਬ ਜਿਹੜੇ ਐਸੇ ਹਨ।
ਜਾ ਕੀ ਵਾਸ ਬਨਾਸਪਤ ਸੌਰੈ,
ਤੇ ਜਾਂ ਜਿਸ ਗੁਰੂ ਰੂਪੀ ਚੰਦਨ ਦੀ ਭਗਤੀ ਰੂਪੀ ਵਾਸ ਸੁਗੰਧੀ ਦੇ ਨਾਲ ਸਭ ਜਗਿਆਸੂਆਂ ਰੂਪੀ ਬਨਸਪਤੀ ਸੌਰੈ ਸੰਵਰ ਜਾਂਦੀ ਹੈ, ਮਹਿਕ ਦੇ ਸਹਿਤ ਹੋ ਰਹੀ ਹੈ, ਭਾਵ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ।
ਦਾਸ ਚਰਨ ਲਿਵ ਰਹੀ ਹੈ,
ਦਾਸ ਉਸ ਦੇ ਚਰਨਾਂ ਦੇ ਵਿੱਚ ਲਿਵ ਬਿਰਤੀ ਲਾ ਕਰਕੇ, ਦਾਸ ਉਸ ਗੁਰੂ ਦੇ ਚਰਨਾਂ ਵਿੱਚ ਲਿਵ ਬਿਰਤੀ ਜਾਂ ਪ੍ਰੀਤੀ ਲਾ ਕਰਕੇ ਰਹੀਏ ਰਹਿਣਾ ਕਰੀਏ।
ਗੁਰਮੁਖ ਜੀ ਪ੍ਰਾਨ ਉਪਜਹਿ।
ਗੁਰਮੁਖ ਮੁਖੀ ਗੁਰਾਂ ਦੇ ਗੁਰਮੁਖ ਜਨਾਂ ਦੇ ਜੀ ਹਿਰਦਾ ਤੇ ਪ੍ਰਾਨ ਤੇ ਵਿਕਾਰਾਂ ਵੱਲੋਂ ਤੇ ਉਭਰੇ ਇਹਦੇ ਉਪਜੇ ਦੇ ਨਾਲ ਇੱਥੇ ਉਭਰਦੇ ਕੀਤਾ ਜਾਂਦਾ ਤੇ ਇਸ ਪ੍ਰਕਾਰ ਉਹ ਉਪਜੇ ਹੈ। ਜਾਂ ਇਉਂ ਕੋਈ ਗੁਰਮੁਖ ਜੀ ਪ੍ਰਾਨ ਤੇ ਮੁਖੀ ਗੁਰੂ ਸਾਹਿਬ ਦੁਆਰਾ ਜਿਨ੍ਹਾਂ ਦਾ ਜੀ ਹਿਰਦਾ ਤੇ ਪ੍ਰਾਨ ਜਿਹੜੇ ਹਨ ਤੇ ਹਿਰਦੇ ਦੇ ਵਿੱਚ ਹਰ ਇੱਕ ਦੇ ਵਿਕਾਰ ਜਿਹੜੇ ਉਪਜੇ ਹੋਏ ਹੈ ਤੇ ਉਹ ਫਿਰ ਉਪ ਪੈਦਾ ਹੋ ਕੇ ਜਹ ਨਾਸ ਹੀ ਹੋ ਜਾਂਦੇ ਹੈ ਜਿਹੜੇ ਉਪਜੇ ਹੋਏ ਸੀ ਜਾਂ ਉਪਜ ਪੈਦਾ ਹੋਏ ਸੀ। ਹੇ ਨਾਮ ਤਿਆਗ ਦਾ ਹੁੰਦਾ ਹੈ ਸੰਸਕ੍ਰਿਤ ਦੇ ਵਿੱਚ ਤੇ ਉਹ ਤਿਆਗ ਦਿੰਦੇ ਹੈ ਇਹ ਸਮਰੱਥਾ ਮਿਲ ਜਾਂਦੀ ਹੈ।
ਗੁਰਮੁਖ ਸੇਵ ਘਰ ਜਾਈਏ।
ਸੇਵ ਕਲਿਆਣ ਸਰੂਪ ਦੀ ਪ੍ਰਾਪਤੀ ਵੀ ਸੰਗਤ ਰੂਪੀ ਤੁਰਿਆ ਪਦ ਰੂਪੀ ਘਰ ਵੀ ਜਾਈਏ ਜਾਈਦਾ ਹੈ।
ਗੁਰਮੁਖ ਨਾਨਕ ਸੱਚ ਸਮਾਈਏ।
ਕਥਨ ਕਰਦੇ ਹਨ ਗੁਰਮੁਖ ਮੁਖੀ ਗੁਰਾਂ ਦੁਆਰਾ ਸੱਚ ਸਰੂਪ ਵਿੱਚ ਸਮਾ ਜਾਈਦਾ ਭੇਦ ਹੋ ਜਾਈਦਾ ਹੈ।
ਗੁਰਮੁਖ ਨਿਜ ਪਦ ਪਾਈਏ।
ਗੁਰਮੁਖ ਮੁਖੀ ਗੁਰਾਂ ਦੁਆਰਾ ਨਿਜ ਆਪਣੇ ਸਰੂਪ ਪਦ ਨੂੰ ਪਾਈਏ ਪਾ ਲਈਦਾ ਹੈ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਦੇ ਅੰਮ੍ਰਿਤ ਬਚਨੇ ਚੱਲ ਰਹੇ ਹੈ ਆਪ ਜੀ ਫਰਮਾਨ ਕਰ ਰਹੇ ਹਨ ਜੀ।
ਗੁਰ ਪ੍ਰਸਾਦੀ ਵਿਦਿਆ ਵਿਚਾਰੈ।
ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ ਹੈ। ਇੱਕ ਬ੍ਰਾਹਮਣ ਸਤਿਗੁਰਾਂ ਦੇ ਪਾਸ ਆਇਆ ਉਹਨੇ ਕਿਹਾ ਮਹਾਰਾਜ ਤੁਸੀਂ ਬੇਦੀ ਵੰਸ ਦੇ ਕੁਲ ਭੂਸ਼ਣ ਹੋ ਮਹਾਰਾਜ ਤੁਸੀਂ ਮੇਰੇ ਜਜਵਾਨ ਹੋ ਤੇ ਕਿਰਪਾ ਕਰੋ ਮਹਾਰਾਜ। ਕਹਿੰਦੇ ਕੀ ਚਾਹੀਦਾ? ਕਹਿੰਦੇ ਮਹਾਰਾਜ ਪਦਾਰਥ ਚਾਹੀਦਾ ਤੇ ਅਨਾਜ ਚਾਹੀਦਾ ਹੈ। ਮਹਾਰਾਜ ਸ਼ਾਹ ਨੇ ਗੁਰਸਿੱਖਾਂ ਨੂੰ ਕਹਿ ਕੇ ਬ੍ਰਹਮ ਨੂੰ ਦਾਨ ਦਿਵਾ ਦਿੱਤਾ ਤੇ ਬ੍ਰਹਮ ਨੇ ਜਦੋਂ ਕਿਹਾ ਮਹਾਰਾਜ ਜਜਮਾਨ ਤੇਰਾ ਭਲਾ ਹੋਵੇ ਤੂੰ ਮੇਰਾ ਜਜਮਾਨ ਹੈ। ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਭਾਈ ਮੈਂ ਕਾਹਨੂੰ ਮੈਂ ਕਿਸੇ ਦਾ ਜਜਮਾਨ? ਜਜਮਾਨ ਤਾਂ ਪਰਮਾਤਮਾ ਹੀ ਹੈ, ਉਹਨੇ ਪੈਦਾ ਕੀਤਾ ਹੈ ਅਨਾਜ ਜਿਹੜਾ ਤੈਨੂੰ ਦਿੱਤਾ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਿਆ ਬੋਲੋ ਜੀ ਹੁਣ।
ਗੁਰ ਪ੍ਰਸਾਦੀ ਵਿਦਿਆ ਵਿਚਾਰੈ।
ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਜਿਹੜਾ ਬ੍ਰਹਮ ਵਿਦਿਆ ਦੀ ਵਿਚਾਰ ਹੈ ਵਿਚਾਰ ਕਰਦਾ ਹੈ ਉਹ ਵਿਦਿਆ ਨੂੰ ਪੜ ਪੜ ਕੇ ਅੱਗੇ ਬੋਲੋ ਜੀ।
ਪੜ ਪੜ ਪਾਵੈ ਮਾਨ।
ਇਹਨੂੰ ਭਾਈ ਪੜ ਪੜ ਪਾਠ ਕਰਨਾ, ਪੜ ਪੜ ਨਹੀਂ ਕਰਨਾ ਪਾਠ, ਪੜ ਪੜ ਕੇ ਅਭਿਆਸ ਕਰਕੇ ਲੋਕ ਪ੍ਰਲੋਕ ਦੇ ਮਾਨ ਸਤਿਕਾਰ ਪਾਵੈ ਪਾਉਂਦਾ। ਬ੍ਰਹਮ ਵਿਦਿਆ ਜਿਹੜੀ ਹੈ ਇਹਦਾ ਬਹੁਤਾ ਵੱਡਾ ਮਹੱਤਵ ਹੈ ਤੇ ਇਸ ਕਰਕੇ ਜਿਹੜਾ ਬ੍ਰਹਮ ਵਿਦਿਆ ਨੂੰ ਵਿਚਾਰ ਕਰਦਾ ਦੂਸਰੀ ਪੜ੍ਹਾਈ ਦਾ ਖੰਡਨ ਹੋ ਸਕਦਾ, ਇਹਦਾ ਖੰਡਨ ਨਹੀਂ ਹੋ ਸਕਦਾ। ਕਈ ਅਣਜਾਣ ਪ੍ਰਚਾਰਕ ਉਹ ਇਸ ਬ੍ਰਹਮ ਵਿਦਿਆ ਨੂੰ ਵਿੱਚ ਲਪੇਟ ਦਿੰਦੇ ਆ ਜਦੋਂ ਪੜ੍ਹਾਈ ਦੇ ਪ੍ਰਮਾਣ ਦੇਣੇ ਹੁੰਦੇ, ਗਲਤੀ ਆ ਉਹਨਾਂ ਦੀ। ਪੜ੍ਹ ਪੜ੍ਹ ਕੇ ਭਾਵ ਅਭਿਆਸ ਕਰ ਕਰਕੇ ਲੋਕ ਪ੍ਰਲੋਕ ਦੇ ਵਿੱਚ ਫਿਰ ਪੜ੍ਹ ਪੜ੍ਹ ਪਾਵੈ ਦੁਆਰੇ ਬੋਲਿਓ।
ਪੜ ਪੜ ਪਾਵੈ ਮਾਨ।
ਉਹ ਪੜ੍ਹ ਪੜ੍ਹ ਕੇ ਅਭਿਆਸ ਕਰਕੇ ਲੋਕ ਪ੍ਰਲੋਕ ਸਤਿਕਾਰ ਪਾਉਂਦਾ ਹੈ। ਹੰਗਤਾ ਮਮਤਾ ਦੇ ਪੜ ਪੜਦੇ ਨੂੰ ਪੜ ਪਾੜ ਕੇ ਪ੍ਰਭੂ ਦੇ ਮਾਨ ਮੰਨਣ ਗਿਆਨ ਨੂੰ ਪਾਉਂਦਾ ਹੈ। ਸਰਵਣ ਮੰਨਣ ਦੇ ਆਸਨ ਕਰਕੇ ਬ੍ਰਹਮ ਗਿਆਨ ਰੂਪੀ ਮਾਨ ਨੂੰ ਪਾਉਣਾ ਕਰਦਾ ਹੈ।
ਆਪਾ ਮੱਧੇ ਆਪ ਪਰਗਾਸਿਆ
ਸਾਰੇ ਜੀ
ਪਾਇਆ ਅੰਮ੍ਰਿਤ ਨਾਮ।
ਜਦੋਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਰਾਮ ਨੂੰ ਪਾਇਆ ਪਾਉਣਾ ਕੀਤਾ ਤਦੋਂ ਆਪਾ ਆਪਣੇ ਅੰਤਸ਼ਕਰਨ ਦੇ ਮੱਧੇ ਵਿੱਚ ਇਹਨੂੰ ਮੱਧੇ ਕੱਸ ਕੇ ਬੋਲਣਾ ਜੀ ਤੇ ਆਪ ਆਪਣੇ ਤੁਰਿਆ ਪਾਦ ਸਰੂਪ ਦਾ ਗਿਆਨ ਪ੍ਰਗਾਸਿਆ ਪ੍ਰਕਾਸ਼ ਹੋ ਆਇਆ ਹੈ। ਇਸ ਪ੍ਰਕਾਰ ਕਿਰਪਾ ਹੁੰਦੀ ਹੈ।
ਪਾਇਆ ਅੰਮ੍ਰਿਤ ਨਾਮ।
ਉਹ ਉਹਨਾਂ ਨੇ ਫਿਰ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਫਿਰ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਪਰਮੇਸ਼ਰ ਵਾਹਿਗੁਰੂ ਦੇ ਨੂੰ।
ਕਰਤਾ ਤੂੰ ਮੇਰਾ ਜਜਮਾਨ।
ਜਿਵੇਂ ਉਹ ਜਹਾਜ਼ ਦੀ ਜਿਹੜੀ ਸੂਈ ਹੈ ਕੰਪਾਸ ਕਹਿੰਦੇ, ਚਲੋ ਬੋਲੀ ਬਦਲ ਗਈ, ਪੁਰਾਣੇ ਸਮੇਂ ਚ ਉਹਨੂੰ ਕੁਤਮਨਵਾ ਸੂਈ ਕਹਿੰਦੇ ਸੀ। ਉਹ ਜਹਾਜ਼ ਜਿੱਧਰ ਮਰਜ਼ੀ ਫਿਰੀ ਜਾਵੇ ਉਹ ਧਰੂੰ ਵਾਲੇ ਪਾਸੇ ਨੂੰ ਰਹਿੰਦੀ ਹੈ। ਧਰੁਵ ਹੈ ਜਿਹੜਾ ਧਰਤੀ ਦਾ, ਸਾਊਥ ਹਾਲ ਹੈ, ਇੱਕ ਸਾਸ ਜੀ ਦੋ ਪੋਲ ਇਹ ਤੇ ਉਹ ਧਰੂੰ ਵਾਲੇ ਪਾਸੇ ਨੂੰ ਧਰੁਵ ਵਾਲੇ ਪਾਸੇ ਨੂੰ ਰਹਿੰਦੀ ਹੈ। ਉਹ ਤੋਂ ਪਤਾ ਲੱਗਦਾ ਵੀ ਜਹਾਜ਼ ਮੇਰਾ ਕਿਹੜੇ ਪਾਸੇ ਜਾਂਦਾ। ਜਹਾਜ਼ ਜਿੱਥੇ ਮਰਜ਼ੀ ਘੁੰਮੀ ਜਾਵੇ ਸੂਈ ਉਧਰੇ ਰਹਿੰਦੀ ਹੈ। ਇਸੇ ਤਰ੍ਹਾਂ ਤੇ ਮਹਾਰਾਜ ਸਾਹਿਬ ਜੀ ਗੱਲ ਜਿਹਦੇ ਨਾਲ ਮਰਜ਼ੀ ਕਰਨ, ਪਰ ਬ੍ਰਹਮਾਕਾਰ ਸੂਈ ਜਿਹੜੀ ਬ੍ਰਹਮ ਵੱਲ ਨੂੰ ਹੀ ਰਹਿੰਦੀ ਹੈ। ਬ੍ਰਹਮ ਨਾਲ ਗੱਲ ਕਰਦੇ ਨੇ ਪਰ ਕਹਿੰਦੇ ਨੇ ਪਰਮਾਤਮਾ ਨੂੰ, ਇਹ ਕਰਤਾ ਪੁਰਖ ਤੂੰ ਹੀ ਮੇਰਾ ਜਜਮਾਨ ਹੈ, ਦਾਨ ਦੇਣ ਵਾਲਾ ਸਭ ਨੂੰ।
ਇੱਕ ਦੱਖਣਾ ਹਉ ਤੈ ਪਹਿ ਮੰਗੋ,
ਇਹ ਦੱਖਣਾ ਖੱਖੇ ਦੀ ਸਿਹਾਰੀ ਹੈ ਭਾਈ, ਧਿਆਨ ਨਾਲ ਪਕਾ ਲਿਓ ਇਹਨੂੰ, ਕਿਉਂਕਿ ਸਿਹਾਰੀ ਕਈ ਵਾਰੀ ਲੋਪ ਹੋ ਜਾਂਦੀ ਹੈ। ਤੇ ਮੈਂ ਮਹਾਰਾਜ, ਹੇ ਪ੍ਰਭੂ ਜੀ, ਹੇ ਪਰਮੇਸ਼ਰ ਜੀ, ਵਾਹਿਗੁਰੂ, ਤੇ ਮੈਂ ਤੇਰੇ ਪਹਿ ਪਾਸੋਂ ਇੱਕ ਦੱਖਣਾ, ਦੱਖਣਾ ਭਾਵ ਮੈਂ ਦੱਸਣਾ ਮੰਗਦਾ ਹਾਂ ਮਹਾਰਾਜ। ਇਹਦਾ ਵੀ ਥੋੜਾ ਜਿਹਾ ਭੇਦ ਹੈ, ਦੱਖਣਾ ਸ਼ਬਦ ਉਥੋਂ ਚੱਲਿਆ ਹੈ, ਜਿਹੜਾ ਦਹਿਣੇ ਹੱਥ ਦੇ ਨਾਲ ਦਾਨ ਕੀਤਾ ਜਾਵੇ ਉਹਨੂੰ ਦੱਖਣਾ ਕਹਿੰਦੇ, ਹੈ ਤਾਂ ਦਾਨ ਹੀ ਪਰ ਦਹਿਣੇ ਹੱਥ ਨਾਲ ਕਰਨ ਕਰਕੇ ਇਹਨੂੰ ਦੱਖਣਾ ਕਹਿੰਦੇ ਹੈ। ਤੇ ਇਹੋ ਮਹਾਰਾਜ ਤੁਸੀਂ ਕਿਰਪਾ ਕਰਕੇ ਦਾਨ ਦੇਣ ਵਾਲੇ ਹੋ, ਮੈਂ ਆਪ ਕਿਰਪਾ ਕਰਕੇ ਮੈਂ ਤੁਹਾਡੇ ਕੋਲੋਂ ਇੱਕ ਦਾਨ ਮੰਗਦਾ ਹਾਂ।
ਦੇਹ ਆਪਣਾ ਨਾਮ,
ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਨਿਰੰਕਾਰ ਜੀ, ਆਪ ਕਿਰਪਾ ਕਰੋ, ਆਪਣਾ ਨਾਮ ਦੇਣਾ ਕਰੋ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਹੈ, ਮੈਂ ਤਾਂ ਕੇਵਲ ਨਾਮ ਹੀ ਚਾਹੀਦਾ ਹੈ।
ਰਹਾਉ
ਸਾਈ ਦੇ ਕੇ ਫਰਮਾਉਂਦੇ ਆ,
ਪੰਚ ਤਸਕਰ ਧਾਵਤ ਰਾਖੇ,
ਪੰਚ, ਪੰਜ ਦਾ ਨਾਮ ਹੈ, ਤਸਕਰ ਚੋਰਾਂ ਦਾ ਨਾਮ। ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕਰੋ ਲੋਭੋ ਅਹੰਕਾਰਾ, ਉਹ ਪੰਜ ਇੱਥੇ ਵਸਦੇ ਹੈ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਕਾਮ ਕਰੋ ਲੋਭੋ ਅਹੰਕਾਰ, ਪੰਜ ਗਿਆਨ ਇੰਦਰੀ ਰੂਪੀ ਤਸਕਰ ਚੋਰ, ਇਹ ਧਾਵਤ ਦੌੜਦੇ ਰਹਿੰਦੇ ਨੇ ਚੋਰੀ ਕਰਨ ਵਾਸਤੇ।
ਰਾਖੇ,
ਤੇ ਇਹਨਾਂ ਤੋਂ ਮਹਾਰਾਜ ਤੁਸੀਂ ਰੱਖਿਆ ਕਰੋ।
ਚੂਕਾ ਮਨ ਅਭਿਮਾਨ,
ਉਹਨਾਂ ਦੇ ਮਨ ਅੰਤਸ਼ਕਰਨ ਚ ਅਭਿਮਾਨ ਹੰਕਾਰ ਵੀ ਚੁੱਕਿਆ ਗਿਆ ਹੈ।
ਦਿਸ਼ਟ ਬਿਕਾਰੀ ਦੁਰਮਤ ਭਾਗੀ,
ਉਹਨਾਂ ਦੇ ਅੰਦਰ ਬਿਕਾਰੀ, ਵਿਕਾਰਾਂ ਵਾਲੀ ਦ੍ਰਿਸ਼ਟੀ ਜਿਹੜੀ ਹੈ ਭਾਗੀ ਭੱਜ ਗਈ ਹੈ। ਇਸ ਪ੍ਰਕਾਰ ਫਿਰ ਐਸਾ
ਬ੍ਰਹਮ ਗਿਆਨ,
ਅਜਿਹਾ ਬ੍ਰਹਮ ਗਿਆਨ ਦੇਣ ਵਾਲਾ ਨਾਮ ਹੈ, ਜਿਵੇਂ ਬ੍ਰਹਮਣ ਜਜਮਾਨ ਪਾਸੋਂ ਕਣਕ, ਚਾਵਲ, ਅੰਨ, ਗਊ ਆਦਿ ਵੀ ਇਹ ਸਾਧ ਸਿੰਜੀ ਲੈਂਦੇ ਹੈ, ਦਾਨ ਕਰਾ ਲੈਂਦੇ ਹੈ, ਤੇ ਗਊਆਂ ਆਦਿ ਦਾ ਦਾਨ ਕਰਾ ਲੈਂਦੇ ਵੀ ਬਹੁਤ ਬੜਾ ਮਹੱਤ ਮਿਲੇਗਾ, ਸਵਰਗ ਮਿਲੇਗਾ। ਭਾਵ ਇਹ ਜਿਹੜਾ ਨਾ, ਇਸ ਭਾਵ ਦੁਆਰਾ ਮਹਾਰਾਜ ਅੱਗੇ ਸਮਝਾਉਂਦੇ ਹਨ।
ਜਤ ਸਤ ਚਾਵਲ ਦਇਆ ਕਣਕ ਕਰ,
ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹੈ, ਜੋ ਜਤ ਇੰਦਰੀਆਂ ਨੂੰ ਕਾਬੂ ਕਰਨਾ ਹੈ, ਸਤ ਸੀਤਲ ਸੁਭਾਅ ਰੂਪੀ, ਇਹ ਤਾਂ ਮਹਾਰਾਜ ਚਾਵਲ, ਇਹ ਚੌਲ ਹੋ ਗਏ। ਦਇਆ ਦਿਆਲਤਾ ਰੂਪੀ ਕਣਕ ਦੇਣਾ ਕਰੋ ਮਹਾਰਾਜ ਮੈਨੂੰ, ਅਤੇ ਆਪਣਾ ਫਿਰ
ਪ੍ਰਾਪਤ ਪਾਤੀ ਧਾਨ,
ਧਿਆਨ ਦੀ ਪ੍ਰਾਪਤੀ ਰੂਪੀ ਪਾਤੀ, ਇਹ ਪੱਤਲ ਦੇਣਾ ਕਰੋ ਮਹਾਰਾਜ, ਪੱਤਲਾਂ ਹੁੰਦੀਆਂ।
ਦੂਧ ਕਰਮ ਸੰਤੋਖ ਘਿਓ ਕਰ,
ਨਿਸ਼ਕਾਮ ਕਰਮਾਂ ਰੂਪੀ ਦੁੱਧ, ਸੰਤੋਖ ਰੂਪੀ ਘਿਓ ਦੇਣਾ ਕਰੋ ਮਹਾਰਾਜ। ਹੇ ਹਰੀ ਪਰਮੇਸ਼ਵਰ ਵਾਹਿਗੁਰੂ,
ਐਸਾ ਮੰਗੋ ਦਾਨ,
ਤੇਰੇ ਪਾਸੋਂ ਅਜਿਹਾ ਦਾਨ ਮੰਗੋ ਮੰਗਦਾ ਹਾਂ।
ਖਿਮਾ ਧੀਰਜ ਕਰ ਗਊ ਲਵੇਰੀ,
ਖਿਮਾ ਰੂਪੀ ਲਵੇਰੀ, ਦੁੱਧ ਦੇਣ ਵਾਲੀ ਜਿਹੜੀ ਤਾਜ਼ਾ ਸੂਈ ਹੋਈ ਹੋਵੇ ਗਊ ਮੱਝ ਨੂੰ ਲਵੇਰੀ ਕਹਿੰਦੇ ਹੈ, ਦੁੱਧ ਦੇਣ ਵਾਲੀ ਗਊ ਅਤੇ ਧੀਰਜ, ਖਿਮਾ ਰੂਪੀ ਤਾਂ ਲਵੇਰੀ ਦੁੱਧ ਦੇਣ ਵਾਲੀ ਗਊ ਅਤੇ ਧੀਰਜ ਧੀਰਤਾ ਰੂਪੀ ਅੱਗੇ ਦੱਸਦੇ ਹਨ। ਤੇ ਇਹਦਾ ਜਿਹੜਾ ਬੱਚਾ ਕਿਹੜਾ ਹੈ,
ਸਹਿਜੇ ਬਛਰਾ ਖੀਰ ਪੀਏ,
ਧੀਰਜਤਾ ਰੂਪੀ ਬੱਚਾ ਦੇਣਾ ਕਰੋ, ਖਿਮਾ ਕਰਕੇ ਹੀ ਧੀਰਜਤਾ ਪ੍ਰਾਪਤ ਹੁੰਦੀ ਹੈ, ਜਿਸ ਤੋਂ ਸਹਿਜੇ ਸੁਭਾਵ ਕੀ ਧੀਰਜ ਰੂਪੀ ਬੱਚਾ, ਧੀਰਜਵਾਨ ਜਗਿਆਸੂ ਰੂਪ ਜਾਂ ਉਹ ਬੱਚੇ ਦੀ ਨਿਆਈ ਹੈ, ਨਿਸ਼ਕਾਮ ਕਰਮਾਂ ਜਾਂ ਬ੍ਰਹਮਾਨੰਦ ਰੂਪੀ ਖੀਰ ਦੁੱਧ ਪੀਏ ਪੀਣਾ ਕਰੇ, ਸਹਿਜ ਸਰੂਪ ਦੀ ਪ੍ਰਾਪਤੀ ਦਾ ਗਿਆਨ ਰੂਪੀ ਦੁੱਧ ਪੀਣਾ ਕਰੇ।
ਸਿਫਤ ਸਰਮ ਕਾ ਕੱਪੜਾ ਮੰਗੋ,
ਹੇ ਪ੍ਰਭੂ, ਲੋਕ ਪਰਲੋਕ ਚ ਪੜਦੇ ਕਜਣ ਦੇ ਲਈ ਤੇਰੀ ਸਿਫਤ ਉਸਤਤੀ, ਸਰਮ ਬੈਰਾਗ, ਲੱਜਾ ਦਾ ਪੜਦਾ, ਇਹ ਮੰਗੋ ਮੰਗਦਾ ਹਾਂ।
ਹਰ ਗੁਣ ਨਾਨਕ ਰਵਤ ਰਹੇ,
ਕਥਨ ਕਰਦੇ ਹਨ ਹੇ ਹਰੀ, ਇਉਂ ਤੇਰੇ ਗੁਣਾਂ ਨੂੰ ਮੇਰਾ ਮਨ ਰਵਤ ਉਚਾਰਨ ਕਰਦਾ ਰਹੇ, ਰਵਤ ਪੋਲਾ ਪਾਠ ਕਰਨਾ ਜੀ, ਇਸ ਪ੍ਰਕਾਰ ਉਚਾਰਨ ਕਰਦਾ ਰਹੇ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗ ਦੇ ਅੰਦਰ ਹੀ, ਇਸ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਬੈਰਾਗਮਈ ਪ੍ਰਕਰਨ ਦੁਆਰਾ ਉਪਦੇਸ਼ ਦੇਣਾ ਕਰਨਗੇ।
ਆਵਤ ਕਿਨੈ ਨਾ ਰਾਖਿਆ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇਹ ਜੀ ਮਾਤਾ ਦੇ ਗਰਭ ਵਿਚ ਜਦੋਂ ਇਹਨੇ ਜਨਮ ਲੈਣਾ ਹੁੰਦਾ ਹੈ, ਆਉਂਦੇ ਨੂੰ ਕੋਈ ਰੋਕ ਤਾਂ ਨਹੀਂ ਸਕਦਾ, ਕਿਸੇ ਨੇ ਰੋਕਿਆ ਨਹੀਂ, ਨਾ ਰੁਕ ਸਕਦਾ ਹੈ। ਤੇ ਇਸ ਪ੍ਰਕਾਰ ਇਹ ਵਿਧਾਨ ਹੈ ਪਰਮੇਸ਼ੁਰ ਦਾ।
ਕਿਨੈ ਨਾ ਰਾਖਿਆ,
ਉਹ ਕਿਸੇ ਨੇ ਵੀ ਨਹੀਂ ਰੱਖਿਆ, ਨਾ ਕੋਈ ਰੱਖ ਸਕਦਾ ਹੈ।
ਜਾਵਤ ਕਿਉਂ ਰਾਖਿਆ ਜਾਏ,
ਇਹ ਜਾਂਦੇ ਹੋਏ ਨੂੰ ਭਾਈ ਮਰਦੇ ਨੂੰ ਕਿਹੜਾ ਰੱਖ ਲੂਗਾ, ਫਿਰ ਜੰਮਦੇ ਨੂੰ ਨੀ ਕੋਈ ਰੱਖ ਸਕਿਆ, ਰੋਕ ਨੀ ਸਕਿਆ। ਜੇ ਜੰਮਦੇ ਨੂੰ ਨੀ ਕੋਈ ਰੋਕ ਸਕਿਆ, ਮਰਦੇ ਨੂੰ ਵੀ ਨੀ ਕੋਈ ਰੋਕ ਸਕਦਾ। ਇਹ ਗੱਲ ਕਹਿੰਦੇ ਨੇ ਮਹਾਰਾਜ। ਇਸ ਕਰਕੇ ਫਿਰ ਤੇ ਜਾਂਦੇ ਨੂੰ ਕਿਉਂ ਕਿਵੇਂ ਫਿਰ ਰੱਖਿਆ ਜਾ ਸਕਦਾ, ਭਾਵ ਨਹੀਂ ਰੱਖਿਆ ਜਾ ਸਕਦਾ।
ਜਿਸ ਤੇ ਹੋਆ ਸੋਈ ਪਰ ਜਾਣ,
ਜਿਸ ਪਰਮਾਤਮਾ ਤੋਂ ਜੀਵ ਪੈਦਾ ਹੋਇਆ ਸੋਈ ਉਹੀ ਪਰ ਵਿਸ਼ੇਸ਼ ਕਰਕੇ ਇਹਦੀ ਹਾਲਤ ਨੂੰ ਜਾਣੇ ਜਾਣਦਾ ਹੈ।
ਜਾਂ ਉਸ ਹੀ ਮਾਹੇ ਸਮਾਏ,
ਜਾਂ ਫਿਰ ਜੇਕਰ ਉਸ ਪ੍ਰਭੂ ਨੂੰ ਜਾਣ ਲਵੇ ਤਾਂ ਉਸ ਪ੍ਰਭੂ ਦੇ ਸਰੂਪ ਦੇ ਮਾਹੇ ਵਿਚ ਹੀ ਸਮਾਏ ਲੀਨ ਹੋ ਜਾਵੇਗਾ। ਜਾਂ ਤਾਂ ਉਹ ਪਰਮਾਤਮਾ ਜਾਣਦਾ ਹੈ, ਜਾਂ ਜਿਹੜਾ ਉਸ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਇਸ ਖੇਡ ਨੂੰ ਜਾਣਦਾ ਹੈ, ਦੂਸਰੇ ਨਹੀਂ ਜਾਣਦੇ ਅਗਿਆਨ ਦੇ ਬਸ।
ਤੂੰ ਹੈ ਹੈ ਵਾਹੋ ਤੇਰੀ ਰਜਾਈ,
ਇਹ ਭਾਈ ਤੂੰ ਹੈ ਕਹਿ ਕੇ ਜਮ ਕਲਾ ਦੇਣੀ ਆ ਥੋੜੀ ਜੀ, ਹੈ ਵਾਹੋ ਤੇ ਵਿਸਰਾਮ। ਤੂੰ ਹੈ ਹੈ ਵਾਹੋ, ਹੇ ਪ੍ਰਭੂ ਤੂੰ ਬਹੁਤ ਵਾਹ ਅਸਚਰਜ ਰੂਪ ਹੈ, ਤੇਰੀ ਰਜਾਈ ਆਗਿਆ ਵੀ ਬਹੁਤ ਅਸਚਰਜ ਹੈ।
ਜੋ ਕਿਛ ਕਰ ਹੈ ਸੋਈ ਪਰ ਹੋਏ ਬਾ,
ਹੇ ਪ੍ਰਭੂ ਜੋ ਤੂੰ ਜਿਹੜਾ ਕੁਛ ਵੀ ਹੁਕਮ ਕਰੇ ਕਰਦਾ ਹੈ ਸੋਈ ਉਹ ਪਰ ਵਿਸ਼ੇਸ਼ ਕਰਕੇ ਤਿੰਨਾਂ ਕਾਲਾਂ ਵਿਚ ਹੋਏ ਬਾ ਉਹ ਹੁੰਦਾ ਹੈ। ਤੇਰੇ ਹੁਕਮ ਤੋਂ ਬਿਨਾਂ ਕੁਛ ਨੀ ਹੁੰਦਾ ਮਹਾਰਾਜ, ਉਹੀ ਹੋਏ ਬਾ ਹੋਏਗਾ ਮਾਧ ਇਸ ਕਰਕੇ ਹੈ ਤੇ ਉਹੀ ਕੁਛ ਹੋ ਰਿਹਾ ਹੈ।
ਅਵਰ ਨਾ ਕਰਨਾ ਜਾਏ,
ਤੇ ਇਸ ਕਰਕੇ ਫਿਰ ਅਵਰ ਹੋਰ ਕਿਸੇ ਪਾਸੋਂ ਕੁਝ ਵੀ ਕਰਨਾ ਕੀਤਾ ਨਹੀਂ ਜਾ ਸਕਦਾ ਹੈ।
ਰਹਾਓ
ਅੱਗੇ ਸਥਾਈ ਦੇ ਕੇ ਫਰਮਾਨ ਕਰਦੇ ਹਨ,
ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ,
ਜੈਸੇ ਜਿਸ ਪ੍ਰਕਾਰ ਹਰ ਹਟ ਨਾਮ ਹਲਟ ਦਾ ਹੁੰਦਾ ਹੈ, ਬਗ ਦੇ ਖੂਹ ਚੋਂ ਪਾਣੀ ਕੱਢਣ ਦਾ ਯੰਤਰ ਜਿਹੜਾ ਟਿੰਡਾਂ ਹੁੰਦੀਆਂ ਸੀ ਪੁਰਾਣੇ ਸਮੇਂ 'ਚ, ਉਹਨਾਂ ਦੇ ਮਾਲਾ ਮਾਲ ਉਹਨੂੰ ਮਾਲ ਕਹਿੰਦੇ ਸੀ, ਇੱਕ ਇੱਕ ਟਿੰਡ ਜੋੜ ਕੇ ਨਾ ਸਾਰੀ ਮਾਲ ਬਣਾਈ ਜਾਂਦੀ ਸੀ ਤੇ ਉਹ ਬੈਡ ਦੇ ਉੱਤੇ ਪਾਈ ਹੁੰਦੀ ਸੀ। ਵੀ ਇਸ ਪ੍ਰਕਾਰ ਪਾਣੀ ਕੱਢਣ ਦਾ ਇਸ ਤਰ੍ਹਾਂ ਦਾ ਯੰਤਰ ਸੀ, ਉਹ ਮਾਲਾ ਜਿਹੜੀ ਹੈ ਟਿੰਡ ਲਗਤ ਲੱਗੀਆਂ ਹੋਈਆਂ ਹੁੰਦੀਆਂ ਹਨ ਉਹਨੂੰ, ਟਿੰਡਾਂ ਜਿਹੜੀਆਂ ਜਿਹਨਾਂ ਪਾਣੀ ਭਰ ਕੇ ਉੱਪਰ ਆਉਂਦੀਆਂ ਪਾੜਛੇ ਡੋਲ ਕੇ ਫਿਰ ਹੇਠਾਂ ਚਲੀਆਂ ਜਾਂਦੀਆਂ, ਉਹਦਾ ਪ੍ਰਮਾਣ ਦਿੰਦੇ ਨੇ।
ਇੱਕ ਸਖਣੀ ਹੋਰ ਫੇਰ ਭਰੀਅਤ ਹੈ,
ਉਹਨਾਂ ਵਿੱਚੋਂ ਇੱਕ ਸਖਣੀ ਖਾਲੀ ਹੋ ਜਾਂਦੀ ਹੈ ਅਤੇ ਹੋਰ ਪਾਣੀ ਨਾਲ ਜਿਹੜੀਆਂ ਹੇਠਾਂ ਟਿੰਡਾਂ ਉਹ ਭਰਦੀਆਂ ਜਾਂਦੀਆਂ ਹਨ। ਤੇ ਇਸੇ ਪ੍ਰਕਾਰ ਜੇ
ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ,
ਇਸੇ ਪ੍ਰਕਾਰ ਸੰਸਾਰ ਰੂਪੀ ਖੂਹ ਹੈ, ਅਗਿਆਨ ਜਾਂ ਤਿੰਨਾਂ ਗੁਣਾਂ ਰੂਪੀ ਹਲਟ ਬਣਿਆ ਹੋਇਆ ਹੈ, ਮੋਹ ਰੂਪੀ ਮਾਲ ਹੈ, ਤਿੰਨਾਂ ਦੇਹਾਂ ਜਿਹੜੀਆਂ ਤਿੰਨੇ ਦੇਹਾਂ ਅਸੂਲ ਕਾਰਨ ਤੇ ਸੂਖਮ, ਇਹ ਦੇਹ ਰੂਪੀ ਟਿੰਡਾਂ ਵਾਸ਼ਨਾ ਰੂਪੀ ਕਿੱਲਾਂ ਦੇ ਨਾਲ ਜੜੀਆਂ ਹੋਈਆਂ ਹਨ। ਤੇ ਇਸ ਕਰਕੇ ਫਿਰ
ਇੱਕ ਸਖਨੀ ਹੋਰ ਫੇਰ ਭਰੀਅਤ ਹੈ,
ਜੀਵ ਰੂਪੀ ਪਾਣੀ ਹੈ, ਇਹਨਾਂ ਚੋਂ ਇੱਕ ਤਾਂ ਪ੍ਰਲਬਧ ਖਤ ਹੋਈ ਤੇ ਖਾਲੀ ਹੋ ਜਾਂਦੀਆਂ ਟਿੰਡਾਂ, ਇੱਕ ਸੰਚਿਤ ਕਿਰਿਆਮਾਨ ਕਰਮ ਕਰਕੇ ਫੇਰ ਜੀਵ ਰੂਪੀ ਪਾਣੀ ਦੇ ਨਾਲ ਜਿਹੜੀਆਂ ਟਿੰਡਾਂ ਭਰ ਜਾਂਦੀਆਂ ਹਨ, ਤੇ ਇੱਕ ਪੁੰਨ ਕਰਮ ਕੀਤੇ ਤੋਂ ਸਵਰਗ ਵਿੱਚ ਪਹੁੰਚ ਜਾਂਦੇ ਹੈ, ਪੁੰਨ ਨਾਸ ਹੋਣ ਤੋਂ ਫਿਰ ਸੰਸਾਰ ਰੂਪੀ ਖੂਹ ਚ ਡਿੱਗ ਜਾਂਦੇ, ਚੱਕਰ ਲਾਉਂਦੇ ਫਿਰਦੇ ਨੇ, ਇਹ ਪ੍ਰਮਾਣ ਦਿੱਤਾ ਹਜ਼ੂਰ ਨੇ।
ਤੈਸੋ ਹੀ ਇਹੋ ਖੇਲ ਖਸਮ ਕਾ,
ਤੇ ਤੈਸੋ ਇਹੋ ਜਿਹਾ ਹੀ ਅਕਾਲ ਪੁਰਖ ਵਾਹਿਗੁਰੂ ਖਸਮ ਮਾਲਕ ਦਾ ਇਹ ਖੇਲ ਰਚਾਇਆ ਹੋਇਆ, ਉਹ ਖੇਡ ਖੇਡ ਰਿਹਾ, ਐਸੀ ਇਹ ਉਹਦੀ ਆਪਣੀ ਮਰਜ਼ੀ ਹੈ।
ਜਿਉ ਉਸਕੀ ਵਡਿਆਈ,
ਜਿਵੇਂ ਉਸਦੀ ਵਡਿਆਈ ਨਾਮ ਇੱਛਾ ਦਾ, ਇੱਥੇ ਵਡਿਆਈ ਭਾਵੇਂ ਸ਼ੋਭਾ ਦਾ ਨਾਮ ਹੁੰਦਾ ਪਰ ਵਡਿਆਈ ਇੱਛਾ ਨੂੰ ਵੀ ਕਹਿੰਦੇ ਆ, ਇੱਥੇ ਇੱਛਾ ਦਾ ਪ੍ਰਕਰਣ ਹੈ। ਤੋ ਜਿਵੇਂ ਉਸ ਦੀ ਇੱਛਾ ਹੈ ਤੇ ਉਵੇਂ ਜਿਵੇਂ ਹੀ ਪਾਲਣ ਪੋਸ਼ਣ ਇਹ ਸਭ ਦਾ ਕਰਦਾ ਹੈ।
ਸੁਰਤੀ ਕੈ ਮਾਰਗ ਚੱਲ ਕੈ,
ਤੇ ਸੁਰਤੀ ਸੁਰਤ ਨੂੰ ਟਿਕਾਉਣ ਦੇ ਜਾਂ ਸੁਰਤ ਗਿਆ ਦੇ ਮਾਰਗ ਰਸਤੇ ਚੱਲ ਕਰਕੇ, ਸੁਰਤੀ ਸੁਰਤੀਆਂ ਸਿਮਰਤੀਆਂ ਵੇਦ ਸ਼ਾਸਤਰ ਜਿਹੜਾ ਵੇਦ ਜਿਸ ਦਾ ਪ੍ਰਤਿਪਾਲਨ ਕਰਦੇ ਹੈ, ਤੇ ਉਸ ਪ੍ਰਭੂ ਦੀ ਭਗਤੀ ਸਹਿਤ ਗਿਆਨ ਦੇ ਰਸਤੇ ਦੇ ਉੱਪਰ ਅੰਤਰਮੁਖ ਹੋਣ ਰੂਪੀ ਚੱਲਣਾ ਕਰ ਸੰਸਾਰ ਤੋਂ ਫਿਰ।
ਉਲਟੀ ਨਦਰ ਪ੍ਰਗਾਸੀ,
ਇਸ ਕਰਕੇ ਫਿਰ ਜਦੋਂ ਭਗਤੀ ਸਹਿਤ ਗਿਆਨ ਦੇ ਉੱਪਰ ਅੰਤਰਮੁਖ ਹੋਣ ਰੂਪੀ ਚੱਲ ਕੇ ਸੰਸਾਰ ਤੋਂ ਉਲਟੀ ਉਲਟ ਕੇ, ਜਾਣੀ ਸੰਸਾਰ ਤੋਂ ਉਲਟ ਕੇ ਸਰੂਪ ਦੇ ਗਿਆਨ ਵਾਲੀ ਨਦਰ ਦ੍ਰਿਸ਼ਟੀ ਪ੍ਰਗਾਸੀ ਪ੍ਰਗਾਸ਼ ਹੋਈ ਹੈ।
ਮਨ ਵਿਚਾਰ ਦੇਖ ਬ੍ਰਹਮ ਗਿਆਨੀ,
ਹੇ ਭਾਈ ਫਿਰ ਬ੍ਰਹਮ ਗਿਆਨੀ ਮਹਾਤਮਾ ਨਾਲ ਮਿਲ ਕੇ ਆਪਣੇ ਮਨ ਹਿਰਦੇ ਵਿਚ ਵਿਚਾਰ ਕੇ ਦੇਖਣਾ ਕਰਕੇ
ਕੌਣ ਗਿਰਹੀ ਕੌਣ ਉਦਾਸੀ,
ਕੌਣ ਕਿਹੜਾ ਗਿਰਹੀ ਗ੍ਰਿਸਤੀ ਹੈ, ਕੌਣ ਕਿਹੜਾ ਉਦਾਸੀ ਉਪਰਾਮਤਾ ਵਾਲਾ ਹੈ, ਭਾਵ ਜਿਸ ਦਾ ਚਿੱਤ ਪਦਾਰਥਾਂ ਵਿਚ ਗ੍ਰਸਿਆ ਉਹ ਗ੍ਰਿਸਤੀ ਹੈ ਭਾਵੇਂ ਸਾਧ ਹੀ ਬਣਿਆ ਵਾ ਹੋਵੇ, ਤੇ ਫਿਰ ਜਿਹੜਾ ਚਿੱਤ ਸੰਸਾਰ ਵਿਚ ਰਹਿ ਕੇ ਉਪਰਾਮ ਰਹਿੰਦਾ ਉਹ ਭਾਈ ਉਦਾਸੀ ਹੋਇਆ ਭਾਵੇਂ ਉਹ ਗ੍ਰਿਸਤੀ ਹੋਵੇ। ਇਸ ਕਰਕੇ ਫਿਰ ਤੇ ਬ੍ਰਹਮ ਬੇਤਿਓ ਆਪਣੇ ਮਨ ਵਿਚ ਵਿਚਾਰ ਕਰਕੇ ਦੇਖਣਾ ਕਰੋ ਕਿਹੜਾ ਗ੍ਰਿਸਤੀ ਤੇ ਕਿਹੜਾ ਉਦਾਸੀ, ਭਾਵ ਦੇ ਨਾ ਤਾਂ ਕੋਈ ਗ੍ਰਿਸਤੀ ਕਿਹਾ ਜਾ ਸਕਦਾ ਨਾ ਕੋਈ ਉਦਾਸੀ ਕਿਹਾ ਜਾ ਸਕਦਾ, ਸਾਰੇ ਬ੍ਰਹਮ ਦੀ ਜੋਤ ਹੀ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਇਹਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਇਹ ਵੀ ਇਸ਼ਾਰਾ ਕੀਤਾ।
ਜਿਸ ਕੀ ਆਸਾ ਤਿਸ ਹੀ ਸੌ ਪਕੈ,
ਪ੍ਰਭੂ ਨੇ ਤੇ ਜੀਵ ਨੂੰ ਸੰਸਾਰ ਦੀ ਆਸਾ ਲਾਈ ਹੋਈ ਹੈ ਉਮੀਦ,
ਤਿਸ ਹੀ ਸੌਂਪ ਕੇ,
ਉਸੇ ਪ੍ਰਭੂ ਨੂੰ ਇਹ ਆਸਾ ਸੌਂਪ ਕਰਕੇ ਭੇਟ ਕਰਕੇ,
ਇਹੋ ਰਹਿਆ ਨਿਰਵਾਣ,
ਇਹ ਜੀਵ ਨਿਰਵਾਣ ਬੰਧਨਾਂ ਤੋਂ ਰਹਿਤ ਹੋਇਆ ਰਹਿਆ ਰਹਿੰਦਾ ਹੈ ਫਿਰ,
ਜਿਸ ਤੇ ਹੋਆ ਸੋਈ ਕਰ ਮਾਨਿਆ,
ਪ੍ਰਭੂ ਤੇ ਸੰਸਾਰ ਪੈਦਾ ਹੋਇਆ ਸੋਈ ਉਹੀ ਜੀਵ ਨੇ ਆਪਣਾ ਆਸਰਾ ਕਰ ਕਰਕੇ ਮਾਨਿਆ ਮੰਨਣਾ ਕੀਤਾ ਹੈ।
ਨਾਨਕ ਗਿਰਹੀ ਉਦਾਸੀ ਸੋ ਪਰਵਾਨ,
ਜਿਹਨੇ ਐਸਾ ਮੰਨ ਲਿਆ ਸਤਿਗੁਰੂ ਜੀ ਕਥਨ ਕਰਦੇ, ਸੋ ਉਹ ਜੀ ਭਾਵੇਂ ਹੋਵੇ ਗ੍ਰਹੀ ਗ੍ਰਿਸਤੀ ਜਾਂ ਹੋਵੇ ਉਦਾਸੀ ਉਪਰਾਮਤਾ ਵਾਲਾ, ਉਹ ਦਰਗਾਹ ਦੇ ਪ੍ਰਮਾਣਿਕ ਹੋ ਜਾਂਦਾ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਮਹਾਰਾਜ ਸਾਹਿਬ ਜੀ ਅੱਗੇ ਪ੍ਰਭਾਤੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਨੇ,
ਦਿਸ਼ਟ ਵਿਕਾਰੀ ਬੰਧਨ ਬੰਦ,
ਭਾਈ ਜੋ ਮਨੁੱਖ ਵਿਕਾਰੀ ਵਿਕਾਰਾਂ ਵਾਲੀ ਜਿਹੜੀ ਦ੍ਰਿਸ਼ਟੀ ਹੈ ਨਾ, ਦਿਸ਼ਟ ਨਾਮ ਦ੍ਰਿਸ਼ਟੀ ਦਾ ਹੀ ਹੈ, ਰਾਰੀ ਤੋਂ ਬਿਨਾਂ ਹੈ, ਤੇ ਦ੍ਰਿਸ਼ਟੀ ਨੂੰ ਸਮਦਮ ਸਾਧਨਾ ਤੇ ਵਿਚਾਰ ਰੂਪੀ ਰੱਸੀਆਂ ਦੇ ਨਾਲ ਬੰਧਨ ਨਾਮ ਹੈ, ਬੰਨਣ ਵਾਲੀ ਰੱਸੀ, ਤੇ ਉਹ ਬੰਧਨ ਸਾਧਨਾ ਰੂਪੀ ਰੱਸੀ ਦੇ ਨਾਲ ਸਮਦਮ ਦੇ ਨਾਲ ਬਾਂਧੇ ਬੰਨ ਰੱਖਦਾ ਹੈ।
ਹਾਉ ਤਿਸ ਕੈ ਬਲ ਜਾਈ,
ਮੈਂ ਤਾਂ ਉਸ ਉਹਦੇ ਉੱਪਰ ਭਾਈ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜਾ ਇਸ ਪ੍ਰਕਾਰ ਦਾ ਸਾਧਨ ਕਰਦਾ ਹੈ।
ਪਾਪ ਪੁੰਨ ਕੀ ਸਾਰ ਨਾ ਜਾਣੈ,
ਜੋ ਮਨਮੁਖ ਪਾਪ ਮੰਦ ਕਰਮ ਤੇ ਪੁੰਨ ਚੰਗੇ ਕਰਮਾਂ ਦੀ ਸਾਰ ਖਬਰ ਹੀ ਨਹੀਂ ਜਾਣਦਾ ਹੈ, ਪਾਪ ਦਾ ਤਿਆਗ ਅਤੇ ਪੁੰਨ ਦੇ ਗ੍ਰਹਿਣ ਕਰਨ ਦੀ ਖਬਰੇ ਨਹੀਂ ਜਾਣਦਾ ਹੈ, ਸਾਰ ਨਾਮ ਖਬਰਦਾ,
ਭੂਲਾ ਫਿਰੈ ਅਜਾਈ,
ਉਹ ਤਾਂ ਅਜਾਈ ਵਿਅਰਥ ਹੀ ਸੰਸਾਰ ਦੇ ਵਿੱਚ ਭੁੱਲਿਆ ਫਿਰਦਾ ਹੈ, ਜਿਵੇਂ ਕੋਈ ਉਜਾੜ ਚ ਭੁੱਲ ਜਾਵੇ ਰਸਤਾ, ਸੰਸਾਰ ਰੂਪੀ ਉਜਾੜ ਚ ਰਸਤਾ ਹੀ ਭੁੱਲਿਆ ਫਿਰਦਾ ਹੈ ਭਗਤੀ ਦਾ।
ਬੋਲੋ ਸੱਚ ਨਾਮ ਕਰਤਾਰ,
ਇਸ ਕਰਕੇ ਭਾਈ ਕਰਤਾਰ ਕਰਤਾ ਪੁਰਖ ਦਾ ਸੱਚਾ ਨਾਮ ਬੋਲਣਾ ਕਰੋ,
ਫੁੰਨ ਬਹੁੜ ਨਾ ਆਵਣ ਵਾਰ,
ਇਸ ਕਰਕੇ ਫੁੰਨ ਫੇਰ ਬਹੁੜ ਮੁੜ ਕੇ ਸੰਸਾਰ ਦੀ ਵਾਰ ਵਾਰੀ ਵਿਚ ਨਹੀਂ ਆਵਣਾ ਪਵੇਗਾ, ਇਸ ਜਨਮ ਦੇ ਵਿਚ ਹੀ ਨਾਮ ਜਪ ਲਵੋ ਤੇ ਮੁੜ ਕੇ ਫਿਰ ਤੁਹਾਨੂੰ ਪੁਨਾ ਮੁੜ ਕੇ ਨਾ ਮਨੁੱਖਾ ਜਨਮ ਦੀ ਵਾਰੀ ਆ ਕੇ ਪ੍ਰਾਪਤ ਨਹੀਂ ਹੋਣਾ, ਇਹ ਮਨੁੱਖਾ ਜਨਮ ਨਹੀਂ ਮਿਲਣਾ, ਇਸ ਜਨਮ ਦੇ ਵਿੱਚ ਹੀ ਨਾਮ ਜਪ ਲਓ, ਪੁਨਾ ਮੁੜ ਕੇ ਇਸ ਮਨੁੱਖਾ ਜਨਮ ਦੀ ਵਾਰੀ ਨੇ ਆ ਕੇ ਪ੍ਰਾਪਤ ਨਹੀਂ ਹੋਣਾ ਹੈ ਤੁਹਾਨੂੰ,
ਰਹਾਉ
ਅਸਾਈ ਦੇ ਕੇ ਪ੍ਰਮਾਨ ਕਰਦੇ ਆ ਜੀ,
ਉੱਚਾ ਤੇ ਫੁੰਨ ਨੀਚ ਕਰਤ ਹੈ,
ਪ੍ਰਭੂ ਐਸਾ ਜੋ ਉੱਚਿਆ ਤੋਂ ਫੁੰਨ ਪੁਨਾ ਨੀਚ ਨੀਵਾਂ ਕਰਤ ਕਰ ਦਿੰਦਾ ਹੈ, ਅਤੇ ਜਿਹੜੇ ਨੀਵੇਂ ਹਨ
ਨੀਚ ਕਰੇ ਸੁਲਤਾਨ,
ਨੀਚ ਨੀਵਿਆਂ ਨੂੰ ਸੁਲਤਾਨ ਚੱਕਰਵਰਤੀ ਬਾਦਸ਼ਾਹ ਕਰੇ ਕਰ ਦਿੰਦਾ ਹੈ, ਉੱਚੇ ਕੌਣ ਹੰਕਾਰੀ, ਉੱਚੇ ਤੇ ਫੁਰ ਨੀਚ ਕਰਤ ਹੈ, ਹੰਕਾਰੀਆਂ ਨੂੰ ਪੁਨਾ ਨੀਵੇਂ ਕਰ ਦਿੰਦਾ ਹੈ, ਹੰਕਾਰ ਕੱਢ ਦਿੰਦਾ ਹੈ ਬੜਿਆਂ ਬੜਿਆਂ ਦਾ ਕੱਢਿਆ, ਨੀਚ ਕਰੇ ਸੁਲਤਾਨ, ਉਹ ਹੰਕਾਰੀਆਂ ਦਾ ਹੰਕਾਰ ਭੰਨ ਕੇ ਨੀਚ ਨੀਵੇਂ ਨਿਮਰਤਾ ਵਾਲੇ ਜਿਹੜੇ ਉਹਨਾਂ ਬ੍ਰਹਮ ਗਿਆਨੀਆਂ ਨੂੰ ਚੱਕਰਵਰਤੀ ਬਾਦਸ਼ਾਹ ਬਣਾ ਦਿੰਦਾ, ਤੇ ਇਸ ਪ੍ਰਕਾਰ ਦਾ ਪਰਮੇਸ਼ਰ ਵਾਹਿਗੁਰੂ ਦਾ ਕਰਤਵ ਹੈ, ਰੀਤੇ ਭਰੇ ਭਰੇ ਸਿਖਣਾ ਵੈ ਜਾ ਤਾਕੋ ਵਿਵਹਾਰ ਹੈ, ਐਸਾ ਵਾਹਿਗੁਰੂ ਹੈ,
ਜਿਨੀ ਜਾਣ ਸੋ ਜਾਣਿਆ,
ਜਿਨ੍ਹਾਂ ਨੇ ਮਨੁੱਖਾਂ ਨੇ ਜਾਣ ਜਾਣਨ ਵਾਲੇ ਅੰਤਰਜਾਮੀ ਪ੍ਰਭੂ ਨੂੰ ਸੋ ਭਲੀ ਪ੍ਰਕਾਰ ਜਾਣਿਆ, ਜਾਣਨਾ ਕੀਤਾ ਸੋ ਜਾਣਿਆ ਅੰਤਰਜਾਮੀ ਪ੍ਰਭੂ ਨੂੰ ਆਪਣਾ ਰੂਪ ਕਰਕੇ ਜਿਨ੍ਹਾਂ ਨੇ ਜਾਣ ਲਿਆ ਹੈ,
ਜਗ ਤੇ ਪੂਰੇ ਪਰਵਾਨ,
ਤੇ ਉਹ ਫਿਰ ਮਨੁੱਖ ਜਗ ਸੰਸਾਰ ਵਿਚ ਪੂਰੇ ਪੂਰਨ ਅਤੇ ਪ੍ਰਲੋਕ ਚ ਪ੍ਰਮਾਣਿਕ ਹੋ ਗਏ ਹਨ, ਸਫਲੇ ਹੋ ਗਏ,
ਤਾ ਕਉ ਸਮਝਾਵਣ ਜਾਈਏ,
ਇਹ ਭਾਈ ਤਾਂ ਉਸ ਨੂੰ ਸਮਝਾਉਣਾ ਸਮਝਾਉਣ ਵਾਸਤੇ ਜਾਈਏ,
ਜੇ ਕੋ ਭੁੱਲਾ ਹੋਈ,
ਜੇ ਕੋਈ ਭੁੱਲਾ ਹੋਵੇ ਤਾਂ ਉਹਨੂੰ ਸਮਝਾਈਦਾ, ਇਸ ਕਰਕੇ ਪਰਮੇਸ਼ਰ ਵਾਹਿਗੁਰੂ ਤਾਂ ਅਭੁੱਲ ਗੁਰੂ ਕਰਤਾਰ ਹੈ,
ਆਪੇ ਖੇਲ ਕਰੇ ਸਭ ਕਰਤ,
ਕਰਤਾ ਪੁਰਖ ਆਪ ਹੀ ਸਾਰੇ ਖੇਲ ਕੌਤਕਾਂ ਨੂੰ ਕਰ ਰਿਹਾ ਹੈ,
ਐਸਾ ਬੂਝੈ ਕੋਈ,
ਅਜਿਹਾ ਵਿਚਾਰ ਕੋਈ ਬਿਰਲਾ ਹੀ ਬੂਝੇ ਸਮਝਦਾ ਹੈ, ਬੂਝੇ ਬੋਲਣਾ ਭਾਈ, ਇਸ ਨੂੰ ਸਮਝਣ ਤੋਂ ਪਾਵੇ ਕੱਸ ਕੇ ਬੋਲਣਾ। ਜੇਕਰ ਕੋਈ ਐਸਾ ਵਿਚਾਰ ਨੂੰ ਬੂਝੇ ਯਾਨੀ ਸਮਝ ਲਵੇ, ਬੂਝੇ ਸਮਝ ਲਵੇ, ਸਮਝਣਾ ਕਰੇ ਤਾਂ ਉਹ ਗਿਆਨਵਾਨ ਹੋ ਜਾਂਦਾ।
ਨਾਉ ਪ੍ਰਭਾਤੈ ਸ਼ਬਦ ਧਿਆਈਐ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਹਿੰਦੇ ਪ੍ਰਭਾਤੇ ਨਾਮ ਹੈ ਅੰਮ੍ਰਿਤ ਵੇਲੇ ਦਾ, ਉੱਠ ਕਰਕੇ ਅੰਮ੍ਰਿਤ ਵੇਲੇ ਮਨੁੱਖਾ ਜਨਮ, ਇਹ ਵੀ ਪ੍ਰਭਾਤ ਦਾ ਵੇਲਾ ਹੈ। ਬਿਰਧ ਅਵਸਥਾ ਵੀ ਪ੍ਰਭਾਤ ਦਾ ਵੇਲਾ ਹੈ, ਕਲਯੁਗ ਦਾ ਸਮਾਂ ਵੀ ਪ੍ਰਭਾਤ ਦਾ ਵੇਲਾ। ਇਹਦੇ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼, ਵਾਹਿਗੁਰੂ ਪਰਮਾਤਮਾ ਦਾ ਨਾਂ ਹੈ, ਜਿਹੜਾ ਨਾਮ ਧਿਆਈਏ, ਧਿਆ ਕਰ ਵਿਰਤੀ ਬਣਾ ਕੇ ਸਿਮਰਨਾ ਕਰੀਏ।
ਛੋਡੋ ਦੁਨੀ ਪਰਿਤਾ,
ਦੁਨੀ ਮਾਇਆ ਦੀ ਜਾਂ ਫਿਰ ਦੁਨੀਆਂ ਦੀ ਪਦਾਰਥਾਂ ਦੀ, ਸੰਸਾਰ ਦੀ ਝੂਠੀ ਪ੍ਰੀਤਾ ਪ੍ਰੀਤੀ ਨੂੰ ਛੋਡੋ, ਛੱਡ ਦੇਣਾ ਕਰੋ, ਤਿਆਗ ਦੇਣਾ ਕਰੀਏ।
ਪ੍ਰਣਵਤ ਨਾਨਕ ਦਾਸਨ ਦਾਸ,
ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ ਹੈ ਕਿ ਜਿਹੜੇ ਮਨੁੱਖ ਦਾਸਨ ਦਾਸਾਂ ਦੇ ਵੀ ਦਾਸ ਸੇਵਕ ਹੋ ਕੇ ਰਹਿੰਦੇ ਹੈ।
ਜਗ ਹਾਰਿਆ ਤਿੰਨ ਜੀਤਾ,
ਉਹਨਾਂ ਨੇ ਆਪਣਾ ਮਨੁੱਖਾ ਜਨ ਰੂਪੀ ਬਾਜੀ ਨੂੰ ਜੀਤਾ ਜਿੱਤ ਲਿਆ, ਬਾਕੀ ਸਾਰਾ ਜਗ ਸੰਸਾਰ ਵਿਸ਼ਿਆਂ ਵਿੱਚ ਲੱਗ ਕੇ ਹਾਰਿਆ ਹਾਰ ਗਿਆ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਮਨ ਮਾਇਆ ਮਨ ਧਾਇਆ,
ਇਹ ਮਨ ਮਾਇਆ ਦੀ ਸੰਗਤ ਕਰਕੇ ਮਾਇਆ ਰੂਪ ਹੋ ਜਾਂਦਾ ਹੈ, ਧਨ ਵਾਲਿਆਂ ਦੀ ਦੌੜ ਵਾਲੇ ਹੰਕਾਰੀਆਂ ਨਾਲ ਮਿਲ ਕੇ ਇਉਂ ਹਲਕਾਰਾ ਰੂਪ ਹੋ ਜਾਂਦਾ ਹੈ, ਤੇ ਇਹ ਇਹਦਾ ਮਨ ਦਾ ਸੁਭਾਅ ਹੈ।
ਮਨ ਪੰਖੀ ਆਕਾਸ਼,
ਇਹ ਮਨ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀ ਨਿਆਈ ਸੰਕਲਪਾਂ ਵਿਕਲਪਾਂ ਤੇ ਆਕਾਸ਼ ਦੇ ਵਿੱਚ ਉੱਡਣ ਲੱਗ ਜਾਂਦਾ ਹੈ, ਸੰਕਲਪਾਂ ਵਿਕਲਪਾਂ ਦੇ ਆਕਾਸ਼ ਦੇ ਵਿੱਚ ਉੱਡਦਾ ਹੈ, ਇਹ ਆਕਾਸ਼ ਹੈ ਇਹਦਾ। ਮਨ ਮਾਇਆ ਦੇ ਮਨ ਮੰਨਣ ਕਰਨ ਵਿੱਚ ਧਾਇਆ ਦੌੜ ਰਿਹਾ ਹੈ, ਪੰਛੀ ਰੂਪ ਹੋ ਕੇ ਆਕਾਸ਼ ਭਾਵ ਸਵਰਗ ਦੇ ਵਿੱਚ ਸਵਰਗ ਦੇ ਪਦਾਰਥਾਂ ਦੀ ਇੱਛਾ ਵਿੱਚ ਲੱਗਾ ਹੋਇਆ ਹੈ।
ਤਸਕਰ ਸ਼ਬਦ ਨਿਵਾਰਿਆ,
ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਿਹੜਾ ਕਾਮ ਕ੍ਰੋਧ ਆਦਿ ਵਿਕਾਰ ਰੂਪੀ ਜਿਹੜੇ ਤਸਕਰ ਚੋਰਾਂ ਨੂੰ ਨਿਵਾਰਿਆ, ਨਿਵਰਤ ਕੀਤਾ ਹੈ।
ਨਗਰ ਉੱਠਾ ਸਾਬਾਸ,
ਤੇ ਉਹਨਾਂ ਦਾ ਅੰਤਸ਼ਕਰਨ ਰੂਪੀ ਨਗਰ ਜਿਹੜਾ ਹੈ ਉਹ ਸ਼ੁਭ ਗੁਣਾਂ ਦੇ ਨਾਲ ਬੁੱਠਾ ਵਸ ਗਿਆ, ਲੋਕ ਪ੍ਰਲੋਕ ਸਾਬਾਸ ਧੰਤਾ ਦੇ ਯੋਗ ਹੋ ਗਿਆ। ਤੇ ਇਸ ਪ੍ਰਕਾਰ ਭਾਈ ਇਸ ਨੂੰ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ, ਬੁੱਠਾ ਤੇ ਬਸ ਗਿਆ ਹੈ, ਬਸਣ ਤੋਂ ਭਾਵ ਹੈ। ਅੱਗੇ ਫਰਮਾਨ ਕਰਦੇ ਹਨ ਜੀ,
ਜਾ ਤੂੰ ਰੱਖ ਹੈ ਰਾਖ ਲੈ ਹੈ।
ਤੇ ਮਹਾਰਾਜ ਸਾਹਿਬ ਕਹਿੰਦੇ, ਹੇ ਪ੍ਰਭੂ, ਜੇਕਰ ਤੂੰ ਰੱਖਿਆ ਕਰਨਾ ਚਾਹੇ ਜੀਵ ਨੂੰ, ਵਿਕਾਰਾਂ ਵੱਲੋਂ ਬਚਾ ਕੇ ਰਾਖ ਰੱਖ ਲੈ ਲੈਣਾ ਕਰ ਮਹਾਰਾਜ। ਹੇ ਪ੍ਰਭੂ, ਜਾਂ ਜੇਕਰ ਤੂੰ ਰੱਖ ਹੈ ਰੱਖਣਾ ਚਾਹੇ ਤਾਂ ਜੀਵ ਨੂੰ ਵਿਕਾਰਾਂ ਵੱਲੋਂ ਬਚਾ ਕੇ ਫਿਰ ਰਾਖ ਰੱਖ ਲੈਣਾ ਕਰਦਾ ਹੈ। ਤੇ ਸਾਡੀ ਇਹ ਬੇਨਤੀ ਹੈ, ਰੱਖ ਲੈਣਾ ਕਰੋ ਮਹਾਰਾਜ, ਕਿਰਪਾ ਕਰੋ ਸਾਡੇ ਤੇ।
ਸਾਬਤ ਹੋਵੇ ਰਾਸ,
ਤੇ ਉਹਨਾਂ ਦੀ ਫਿਰ ਸਾਬਤ, ਇਹਨੂੰ ਭਾਈ ਇਕੱਠਾ ਰੱਖਣਾ, ਤੇ ਸਾਬਤ ਅੱਖਰ ਇਹਨੇ ਇਕੱਠੇ ਰੱਖਣੇ, ਉਹਦੇ ਸਵਾਸਾਂ ਰੂਪੀ ਰਾਸ ਜਿਹੜੀ ਪੂੰਜੀ ਹੈ ਸਾਬਤ ਰਹਿ ਜਾਂਦੀ ਹੈ, ਉਹਦੀ ਨਾਮ ਦੀ ਕਮਾਈ ਰੂਪੀ ਪੂੰਜੀ ਰਾਸ ਸਚਾਈ ਵਿੱਚ ਪੂਰਨ ਰਹਿੰਦੀ ਹੈ।
ਐਸਾ ਨਾਮ ਰਤਨ ਨਿਧ ਮੇਰਾ,
ਪ੍ਰਭੂ ਤੇਰਾ ਅਜਿਹਾ ਰਤਨਾਂ ਦੀ ਨਿਆਈ ਅਮੋਲਕ ਨਾਮ ਰੂਪੀ ਨਿਧ ਖਜ਼ਾਨਾ ਮੇਰੇ ਤਾਂ ਦੇਣਾ ਕਰੋ ਤੁਸੀਂ।
ਗੁਰਮਤ ਦੇਹ ਲੱਗੋ ਪਾਗ ਤੇਰਾ,
ਜਿਸ ਨੂੰ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਪਣਾ ਨਾਮ ਖਜ਼ਾਨਾ ਦੇਹ ਦੇਣਾ ਕਰਦਾ ਹੈ ਉਹ ਤੇਰੇ ਪਗ ਚਰਨਾਂ ਵਿੱਚ ਲੱਗ ਜਾਂਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਮਨ ਜੋਗੀ ਮਨ ਭੋਗੀਆ,
ਇਹ ਮਨ ਜੋਗੀਆਂ ਦੀ ਸੰਗਤ ਕਰਕੇ ਜੋਗੀ ਬਣ ਜਾਂਦਾ ਹੈ, ਇਹੀ ਮਨ ਭੋਗੀਆਂ ਦੀ ਸੰਗਤ ਕਰਕੇ ਗ੍ਰਿਸਤੀਆਂ ਦੀ ਸੰਗਤ ਕਰਕੇ ਭੋਗੀ ਬਣ ਜਾਂਦਾ ਹੈ, ਜਿਹੋ ਜਿਹੀ ਸੰਗਤ ਕਰਦਾ ਉਹੋ ਜਿਹੀ ਸੁਭਾਅ ਦਾ ਹੋ ਜਾਂਦਾ ਹੈ।
ਮਨ ਮੂਰਖ ਗਾਵਾਰ,
ਇਹ ਮਨ ਮੂਰਖ ਬੇਸਮਝਾਂ ਦੀ ਸੰਗਤ ਕਰਕੇ ਗਵਾਰ ਬੇਸਮਝ ਵੀ ਬਣ ਜਾਂਦਾ ਹੈ, ਗਵਾਰ ਗਵਾਲਿਆਂ ਦੀ ਸੰਗਤ ਕਰਕੇ ਜਿਵੇਂ ਗਵਾਲਿਆਂ ਦੀ ਨਿਆਏ ਜਿਵੇਂ ਉਹ ਗਾਈਆਂ ਦੀ ਸੇਵਾ ਕਰਦੇ ਹੈ, ਇੱਧਰ ਇਹ ਗਵਾਰ ਮੂਰਖ ਐਸਾ ਹੈ ਤੇ ਉਹ ਇੰਦਰੀਆਂ ਨੂੰ ਵਿਸ਼ੇ ਰੂਪੀ ਘਾਹ ਚਰਾਉਣ ਵਾਲਾ ਗਵਾਲਾ ਵੀ ਬਣ ਜਾਂਦਾ ਹੈ, ਵਿਸ਼ੇ ਰੂਪੀ ਘਰ ਚਲਾਉਂਦਾ ਹੈ।
ਮਨ ਦਾਤਾ ਮਨ ਮੰਗਤਾ,
ਇਹ ਮਨ ਦਾਤਿਆਂ ਦੀ ਸੰਗਤ ਕਰਕੇ ਦਾਤਾ ਦਾਨੀ ਬਣ ਜਾਂਦਾ, ਇਹ ਮਨ ਭਿਖਾਰੀਆਂ ਦੀ ਸੰਗਤ ਕਰਕੇ ਭਾਈ ਭਿਖਾਰੀ ਬਣ ਜਾਂਦਾ, ਪੂਰਵਲੇ ਪੁੰਨਾ ਕਰਕੇ ਜਦੋਂ ਪਦਾਰਥ ਪ੍ਰਾਪਤ ਹੁੰਦੇ ਨੇ ਉਸ ਸਮੇਂ ਦਾਤਾ ਬਣ ਜਾਂਦਾ, ਜਦੋਂ ਪੂਰਲੇ ਪੁੰਨ ਨਾਸ਼ ਹੋ ਜਾਣਾ ਤਦੋਂ ਮਨ ਮੰਗਤਾ ਰੂਪ ਭਿਖਾਰੀ ਹੋ ਜਾਂਦਾ। ਜਦੋਂ ਇਹ ਮਨ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰ ਲੈਂਦਾ ਤਦੋਂ ਤਤਵੇਤਾ ਹੋ ਕੇ ਜਗਿਆਸੋ ਨੂੰ ਮੁਕਤੀ ਦਾ ਦਾਨ ਦੇਣ ਵਾਲਾ ਦਾਤਾ ਬਣ ਜਾਂਦਾ। ਜਦੋਂ ਸਕਾਮ ਕਰਮਾ ਕਰਕੇ ਪੁੰਨ ਨਾਸ਼ ਹੋ ਜਾਂਦੇ ਨੇ ਤਾਂ ਭਿਖਾਰੀ ਬਰੂਕ ਵੀ ਹੋ ਜਾਂਦਾ ਹੈ।
ਮਨ ਸਿਰ ਗੁਰ ਕਰਤਾਰ,
ਮਨ ਦੇ ਸਿਰ ਉੱਪਰ ਗੁਰੂ ਸਹਾਇਕ ਹੋ ਜਾਂਦਾ ਹੈ ਤਾਂ ਫਿਰ ਇਹ ਮਨ ਕਰਤਾਰ ਕਰਤਾ ਪੁਰਖ ਦਾ ਰੂਪ ਹੀ ਹੋ ਜਾਂਦਾ ਹੈ।
ਪੰਚ ਮਾਰ ਸੁਖ ਪਾਇਆ,
ਤੇ ਗੁਰਮੁਖਾਂ ਨੇ ਪੰਚ ਕਾਮ ਕ੍ਰੋਧ ਵਿਕਾਰਾਂ ਨੂੰ ਮਾਰ ਨਿਵਿਰਤ ਕਰਕੇ ਸੁਖ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ।
ਐਸਾ ਬ੍ਰਹਮ ਵਿਚਾਰ,
ਅਜਿਹਾ ਬ੍ਰਹਮ ਦਾ ਵਿਚਾਰ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ। ਬ੍ਰਹਮ ਦਾ ਵਿਚਾਰ ਐਸਾ ਹੈ ਜਿਸ ਦੁਆਰਾ ਗੁਰਮੁਖਾਂ ਨੇ ਪੰਚ ਕਾਮ ਆਦਿਕ ਜਿਹੜੇ ਅਧੀਨ ਕਰਕੇ ਨਾ ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ ਆਤਮ ਸੁਖ ਪਾ ਲਿਆ ਹੈ।
ਘੱਟ ਘੱਟ ਏਕ ਵਖਾਣੀ ਹੈ,
ਮਹਾਰਾਜ ਸਾਹਿਬ ਜੀ ਵੇਦਾਂ ਸ਼ਾਸਤਰਾਂ ਦੁਆਰਾ ਜਾਂ ਫਿਰ ਹੇ ਪ੍ਰਭੂ ਜੀ ਵੇਦਾਂ ਸ਼ਾਸਤਰਾਂ ਦੁਆਰਾ ਸਾਰੇ ਘਟਾਂ ਘਟਾਂ ਵਿੱਚ ਇੱਕ ਇੱਕ ਹੀ ਵਖਾਣੀਆਂ ਕਥਨ ਕਰੀਦਾ, ਇੱਕ ਤੂੰ ਹੀ ਹੈ ਜਿਹੜਾ ਸਾਰੇ ਕਥਨ ਕਰੀਦਾ ਹੈ।
ਕਹੋ ਨਾ ਦੇਖਿਆ ਜਾਏ,
ਕਹੋ ਕਹਿਣ ਮਾਤਰ ਹੈ, ਕਹੋ ਕਿਸੇ ਪ੍ਰਕਾਰ ਤੂੰ ਦੇਖਿਆ ਤਾਂ ਨਹੀਂ ਜਾਂਦਾ, ਸੁਣਿਆ ਹੈ। ਇਸ ਪ੍ਰਕਾਰ ਵੀ ਸਾਰੇ ਕਹਿੰਦੇ ਨੇ ਸਾਰੀ ਜਗ੍ਹਾ, ਪਰ ਉਹ ਬ੍ਰਹਮ ਗਿਆਨ ਤੋਂ ਬਿਨਾਂ ਨਹੀਂ। ਗੁਰੂ ਸਾਹਿਬ ਨੇਤਰ ਦਿੰਦੇ ਆ ਬੈਰਾਗ ਬਵੇ ਕਿਤੇ ਤਾਂ ਦੇਖਿਆ ਜਾਂਦਾ।
ਖੋਟੋ ਪੂਠੋ ਰਾਲੀ ਹੈ,
ਖੋਟੋ ਖੁਟਿਆਈ ਵਾਲਾ ਮਨੁੱਖ ਪਰਲੋਕ ਵਿੱਚ ਜਾਂ ਮਾਤਾ ਦੇ ਗਰਭ ਵਿੱਚ ਪਰਲੋਕ ਦੇ ਪੁੱਠਾ ਲਟਕਾਇਆ ਜਾਂਦਾ, ਜਦ ਮਾਤਾ ਦੇ ਗਰਭ ਚ ਪੁੱਠੋ ਕਰ ਪੁੱਠਾ ਕਰਕੇ ਤੇ ਉਹਨੂੰ ਰਾਲੀਆ ਸੁੱਟੀ ਦੇ, ਉਸ ਨੂੰ ਟੇਢੀਆਂ ਜੂਨਾਂ ਚ ਰਾਲੀਆ ਰੁਲਾਇਆ ਜਾਂਦਾ ਹੈ।
ਬਿਨ ਨਾਵੈ ਪਤ ਜਾਏ,
ਨਾਮ ਤੋਂ ਬਗੈਰ ਉਹਦੀ ਪਤ ਇੱਜ਼ਤ ਚਲੀ ਜਾਂਦੀ ਹੈ, ਬੇਇੱਜ਼ਤ ਹੁੰਦਾ।
ਜਾ ਤੂੰ ਮਿਲ ਹੈ ਤਾਂ ਮਿਲ ਰਹਾ,
ਪ੍ਰਭੂ ਜੇਕਰ ਤੂੰ ਆਪਣੇ ਨਾਲ ਮਿਲਣਾ ਕਰੇ ਤਾਂ ਮੈਂ ਤੇਰੇ ਸਰੂਪ ਵਿੱਚ ਮਿਲ ਰਹਾ ਰਹਿਣਾ ਕਰਾਂਗਾ।
ਜਾਂ ਤੇਰੀ ਹੋਏ ਰਜਾ,
ਆਪਣੇ ਨਾਲ ਤੂੰ ਜੇ ਮਿਲੇਗਾ ਤਾਂ ਤੇਰੀ ਰਜਾ ਆਗਿਆ ਹੋਏ ਹੋਵੇਗੀ। ਇਸ ਕਰਕੇ ਤਾਂ ਹੀ ਕੋਈ ਮਿਲ ਸਕਦਾ ਨਾ, ਆਪਣੇ ਨਾਲ ਤੂੰ ਤਦੋਂ ਮਿਲੇਗਾ, ਉਦੋਂ ਮਿਲਦੇ ਤਾਂ ਤਦੋਂ ਮਿਲੇਗਾ ਜਦੋਂ ਤੇਰੀ ਰਜਾ ਆ ਗਿਆ ਹੋਵੇਗੀ, ਉਸ ਤੋਂ ਬਿਨਾਂ ਨਹੀਂ ਕੋਈ ਮਿਲ ਸਕਦਾ ਹੈ।
ਜਾਤ ਜਨਮ ਨਹਿ ਪੁੱਛੀਐ,
ਤੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ ਜਾਤ ਜਨਮ ਨਹਿ ਪੁੱਛੀਐ, ਪਰਲੋਕ ਚ ਜਾਤ ਜਾਤੀ ਤੇ ਜਨਮ ਨਹੀਂ ਪੁੱਛਿਆ ਜਾਂਦਾ, ਕਿਹੜੀ ਜਾਤੀ ਹੈ ਤੇ ਕਿੱਥੇ ਤੇਰਾ ਜਨਮ ਹੋਇਆ ਹੈ।
ਸੱਚ ਘਰ ਲੇ ਹੋ ਬਤਾਏ,
ਇਸ ਲਈ ਸੰਤ ਜਨਾਂ ਪਾਸੋਂ ਸੱਚ ਸਰੂਪ ਰੂਪੀ ਘਰ ਬਤਾਏ ਪੁੱਛ ਲੈਣਾ ਕਰੋ।
ਸਾ ਜਾਤ ਸਾ ਪਤ ਹੈ,
ਇਹਨੂੰ ਭਾਈ ਪਤ ਨਹੀਂ ਕਰਨਾ, ਪਾਠ ਪਤ ਹੁੰਦਾ ਪੱਤੇ ਜਿਹੜੇ ਬਿਰਸ਼ਾਂ ਦੇ ਹੁੰਦੇ। ਸਾ ਜਾਤ ਸਾ ਪਤ ਹੈ, ਇਹ ਬੋਲਦੇ ਸਾਰੇ ਇਕੱਠੇ ਬੋਲਦੇ।
ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ,
ਜਿਹੋ ਜਿਹੇ ਕਰਮਾਂ ਨੂੰ ਕੋਈ ਕਮਾਉਂਦਾ ਹੈ ਉਹੀ ਉਹਦੀ ਜਾਤ ਜਾਤੀ ਹੁੰਦੀ ਹੈ, ਉਹੀ ਉਸਦੀ ਪਤ ਇੱਜ਼ਤ ਹੁੰਦੀ ਹੈ। ਹੁਣ ਜੇ ਬ੍ਰਾਹਮਣਾਂ ਦਾ ਲੜਕਾ ਜੁੱਤੀਆਂ ਕੱਢਣ ਲੱਗ ਜਾਵੇ ਤਾਂ ਫਿਰ ਉਹਨੂੰ ਬ੍ਰਾਹਮਣ ਥੋੜੀ ਕਹੂਗਾ, ਉਹ ਕਹਿਣਗੇ ਮੋਚੀ ਹੈ। ਤੇ ਇਸੇ ਤਰ੍ਹਾਂ ਕਰਮ ਨਾਮ ਵਰਣਤ, ਜਾਤੀ ਹੋਰ ਕੋਈ ਨਹੀਂ, ਕਰਮ ਦੇ ਆਧਾਰ ਤੇ ਜਾਤਾਂ ਬਣੀਆਂ ਹੋਈਆਂ ਨੇ। ਤੇ ਇਸ ਕਰਕੇ ਸਾ ਜਾਤ ਸਾ ਪਤ ਜਿਹੇ ਕਰਮ ਕਮਾਈ ਤੇ ਸਪਸ਼ਟ ਹੀ ਕਰ ਦਿੱਤਾ। ਜਿਹਾ ਜੋ ਕਰਮ ਕਰਦਾ, ਜੱਟਾਂ ਦਾ ਪੁੱਤਰ ਹੈ ਉਹ ਜਾ ਕੇ ਕਿਤੇ ਮਿਸਤਰੀਆਂ ਦਾ ਕੰਮ ਕਰਨ ਲੱਗ ਜਾਵੇ, ਗੱਡੀਆਂ ਸਵਾਰ ਲੱਗ ਗਏ, ਉਹਨੂੰ ਕਹਿੰਦੇ ਆਓ ਜੀ ਮਿਸਤਰੀ ਜੀ, ਉਹ ਤਰਖਾਣਾ ਦੇ ਤਾਂ ਨਹੀਂ ਮਿਸਤਰੀਆਂ ਦੇ ਜੰਮਿਆ, ਕਰਮ ਨਾਮ ਵਰਣਤ ਹੈ। ਇਸ ਕਰਕੇ ਕਿਤੇ ਦੇ ਨਾਮ ਕਰਕੇ ਪੈਂਦਾ ਹੈ। ਸਾ ਜਾਤ ਸਾ ਪਤ ਜਿਹੋ ਜੇ ਕਰਮ ਕਰਦਾ ਉਹੇ ਦੀ ਜਾਤ ਪਤ ਹੋ ਜਾਂਦੀ ਹੈ।
ਜਨਮ ਮਰਨ ਦੁੱਖ ਕਾਟੀ ਹੈ,
ਸਤਿਗੁਰੂ ਜੀ ਕਥਨ ਕਰਦੇ ਆ ਪਰਮਾਤਮਾ ਦੇ ਨਾਮ ਜਪਣ ਕਰਕੇ, ਕਹਿੰਦੇ ਫਿਰ ਸਾਰੇ ਇਕੱਠੇ ਬੋਲੋ।
ਜਨਮ ਮਰਨ ਦੁੱਖ ਕਾਟੀ ਹੈ ਨਾਨਕ ਛੂਟਸ ਨਾਏ,
ਸਤਿਗੁਰੂ ਜੀ ਕਥਨ ਕਰਦੇ ਪਰਮਾਤਮਾ ਦੇ ਨਾਏ ਨਾਮ ਜਪਣ ਕਰਕੇ ਹੀ ਛੂਟ ਛੁੱਟੀ ਦਾ ਤੇ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਮਹਾਰਾਜ ਜੀ ਰਾਗਣੀ ਦੇ ਅੰਦਰ ਫਰਮਾਨ ਕਰਦੇ ਹਨ ਜੀ,
ਜਾਗਤ ਬਿਗਸੈ ਮੂਠੋ ਅੰਧਾ,
ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਅੰਧਾ ਅਗਿਆਨੀ ਜੀਵ ਜਾਗਤ ਜਾਗਦਾ ਹੀ ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਮੂਠੋ ਨਾਮ ਨਾਲ ਲੁੱਟੇ ਜਾਣ ਦਾ ਲੁੱਟਿਆ ਜਾ ਰਿਹਾ ਹੈ। ਲੁੱਟੇ ਜਾਣ ਤੋਂ ਉਲਟਾ ਫਿਰ ਕਰਦਾ ਕੀ ਹੈ ਤੇ ਇਹ ਫਿਰ ਹੱਸਦਾ ਹੈ, ਬਿਕਸੈ ਬੜਾ ਪ੍ਰਸੰਨ ਹੁੰਦਾ ਹੈ। ਇਹਦਾ ਕਾਰਨ ਇਹ ਹੈ, ਕਹਿੰਦੇ ਜਿਵੇਂ ਕੋਈ ਸੁੱਤੇ ਹੋਏ ਤੋਂ ਚੋਰ ਆ ਕੇ ਘਰ ਦੇ ਕੀਮਤੀ ਸਮਾਨ ਲੁੱਟ ਕੇ ਲੈ ਜਾਣ, ਉਹ ਸਵੇਰੇ ਉੱਠ ਕੇ ਖੁਸ਼ ਹੋਣ ਲੱਗ ਪਵੇ, ਉਹਨੂੰ ਮੂਰਖ ਸਮਝਿਆ ਜਾਊਗਾ ਕਿ ਤੇਰਾ ਘਰ ਲੁੱਟਿਆ ਗਿਆ ਤੂੰ ਖੁਸ਼ ਹੋ ਰਿਹਾ। ਪਰ ਮਨੁੱਖ ਆਪਣੇ ਆਪ ਨੂੰ 84 ਲੱਖ ਜੂਨਾਂ ਦੇ ਸ੍ਰੇਸ਼ਟ ਅਕਲ ਵਾਲਾ ਜਾਗਦੇ ਦਿਮਾਗ ਵਾਲਾ ਸਮਝਦਾ, ਇਸ ਦੇ ਹਿਰਦੇ ਰੂਪੀ ਘਰ ਵਿੱਚ ਸੁਭ ਗੁਣਾਂ ਦੀ ਕੀਮਤੀ ਸਮਾਨ ਨੂੰ ਕਾਮ ਕ੍ਰੋਧ ਇਹ ਚੋਰ ਦਿਨ ਦਿਹਾੜੇ ਲੁੱਟੀ ਜਾ ਰਹੇ ਨੇ। ਇਹ ਮਨੁੱਖ ਫਿਰ ਉਲਟਾ ਪ੍ਰਸੰਨ ਹੁੰਦਾ ਹੈ। ਇਹ ਜੀਵ ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ महामूर्खी समझा जाएगा।
गल फाही सिर मारे धंधा,
इहदे गल विच मोह वासना रूपी फाही पैंदी है, फिर माया दे धंधा विकारां विच सिर मारे मारदा फिरदा, भाव माया विच खचत हुंदा है।
आसा आवै मनसा जाए,
इहदी आसा दा बज्जा होया फिर आवै आउंदा ते मनसा वासना दा बज्जा होया परलोक विच फिर चलिया जांदा है।
उर्जी ताणी किछ ना बसाए,
इहदी जीवन रूपी ताणी जिहड़ी है ना विशियां दी वासना करके उलझ गई है, जिवें धागे उलझ जाणा उसदी फसी होई है, इस करके उर्जी ताणी किछ ना बसाए, उस तों छुटण वास्ते इहदे इहदे कुछ भी बस नहीं चलदा। फिर ए हालत है जीव दे।
जागस जीवन जागण हारा,
ए भाई इस करके जो आप ज्ञान अवस्था विच जागण हारा जागण वाला है ते जीवन दान देण वाला सतगुरु है।
जागस जीवन जागण हारा,
ते ओ परमेश्वर वाहिगुरु दा स्वरूप कौन है? गुरु। जागस जीवन जागण हारा, हे भाई इस करके जो आप ज्ञान अवस्था विच जागण हारा जागण वाला ते जीवन दान देण वाला कौन है? सतगुरु। ओहदे नाल मिल करके तू फिर ज्ञान अवस्था विच जाग से जागना कर।
सुख सागर अमृत भंडारा,
ओ गुरु सुखां दा सागर समुंदर ते नाम अमृत दा भंडारा खजाना है।
रहाओ
फरमाउंदे आ जी,
कहियो ना बूझै अंध ना सूझै,
ए जीव वेदा शास्त्रां जां महात्मा द्वारा कहियो कहया होया परमार्थ दा जिहड़ा वचन है ਉਹ ਬੁੱਝਦਾ ਨਹੀਂ ਸਮਝਦਾ ਨਹੀਂ ਹੈ ਕਿਉਂਕਿ ਮਨ ਤੇ ਬੁੱਧੀ ਇਹਦੇ ਨੇਤਰ ਜਿਹੜੇ ਨੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਰਹੀ ਹੈ ਇਹ ਤੋਂ ਰਹਿਤ ਹੋਣ ਕਰਕੇ ਅੰਧ ਅੰਨੇ ਅਗਿਆਨੀ ਜੀਵ ਨੂੰ ਪਰਮਾਰਥ ਦਾ ਰਸਤਾ ਨਹੀਂ ਸੂਝਾ ਸੁਝਦਾ ਹੀ ਨਹੀਂ ਹੈ।
ਭੂੰਡੀ ਕਾਰ ਕਮਾਈ,
ਇਹ ਭੈੜੀ ਕਾਰ ਇਸ ਕਰਕੇ ਕਰਦਾ ਜਿਸ ਦਾ ਅਗਿਆਨੀ ਜੀਵ ਨੂੰ ਤੱਤ ਤੋਂ ਪਦ ਦੇ ਲੱਖ ਅਰਥ ਰੂਪ ਨੂੰ ਬੁੱਝਦਾ ਸਮਝਦਾ ਨਹੀਂ ਕਿਉਂਕਿ ਜੀਵ ਨੇ ਆਪਣੇ ਜੀਵਨ ਵਿੱਚ ਵਿਸ਼ਿਆਂ ਨੂੰ ਭੋਗਣ ਰੂਪੀ ਭੋਂਡੀ ਭੈੜੀ ਕਾਰ ਹੀ ਕਮਾਈ ਕਮਾਉਣਾ ਕੀਤੀ ਹੈ। ਇਹਦੀ ਹਾਲਤ ਮਹਾਰਾਜ ਸਾਹਿਬ ਜੀ ਦੱਸਦੇ ਵੀ ਹੋ ਰਹੀ ਹੈ।
ਆਪੇ ਪ੍ਰੀਤ ਪ੍ਰੇਮ ਪਰਮੇਸ਼ੁਰ,
ਪਰਮ ਪ੍ਰੇਮ ਦਾ ਅਸਪਦ ਰੂਪ ਪਰਮੇਸ਼ੁਰ ਪ੍ਰਭੂ ਆਪ ਹੀ ਆਪਣੀ ਪ੍ਰੀਤ ਪ੍ਰੀਤੀ ਲਾਉਣਾ ਕਰਦਾ ਹੈ।
ਕਰਮੀ ਮਿਲੈ ਵਡਾਈ,
ਉਹਦੀ ਕਰਮੀ ਮਿਹਰ ਕਰਕੇ ਜੀਵਨ ਨੂੰ ਲੋਕ ਪ੍ਰਲੋਕ ਚ ਵਡਿਆਈ ਸ਼ੋਭਾ ਜਸ ਮਿਲਦਾ ਹੈ ਵਡਿਆਈ ਮਿਲਦੀ ਹੈ।
ਦਿਨ ਦਿਨ ਆਵੈ ਤਿਲ ਤਿਲ ਛੀਜੈ,
ਦਿਨ ਦਿਨ ਕਰਕੇ ਕਾਲ ਨੇੜੇ ਆ ਰਿਹਾ, ਤਿਲ ਤਿਲ ਕਰਕੇ ਜੀਵ ਦੀ ਉਮਰ ਛੀਜੈ ਨਾਸ ਹੋ ਰਹੀ ਹੈ।
ਮਾਇਆ ਮੋਹ ਘਟਾਈ,
ਜੀਵ ਨੇ ਮਾਇਆ ਦੇ ਮੋਹ ਕਰਕੇ ਵਾਹਿਗੁਰੂ ਦੀ ਪ੍ਰੀਤੀ ਹਰੀ ਦੀ ਘਟਾਈ ਘਟਾਉਣਾ ਕੀਤੀ ਹੈ। ਮੋਹ ਲੈਣ ਵਾਲੀ ਮਾਇਆ ਜੀਵ ਨੇ ਘਟਾਈ, ਹਿਰਦੇ ਵਿੱਚ ਆਈ ਹੈ, ਆ ਚੁੱਕੀ ਹੈ, ਹਿਰਦੇ ਵਿੱਚ ਆਈ ਹੋਈ ਹੈ। ਘਟਨਾ ਹਿਰਦੇ ਦਾ ਘਟ ਜਮਾ ਆਈ ਹਿਰਦੇ ਚ ਆਈ ਹੋਈ ਹੈ।
ਬਿਨ ਗੁਰ ਬੂਡੋ ਠਾਉਰ ਨਾ ਪਾਵੈ,
ਗੁਰਾਂ ਤੋਂ ਬਗੈਰ ਸੰਸਾਰ ਸਮੁੰਦਰ ਵਿੱਚ, ਸੰਸਾਰ ਸਮੁੰਦਰ ਜਾਂ ਵਿਸ਼ਿਆਂ ਰੂਪੀ ਸਮੁੰਦਰ ਪਦਾਰਥਾਂ ਰੂਪੀ ਪਾਣੀ ਵਿੱਚ, ਸੰਸਾਰ ਰੂਪੀ ਸਮੁੰਦਰ ਵਿਸ਼ਿਆਂ ਰੂਪੀ ਪਾਣੀ ਜਾਂ ਪਦਾਰਥਾਂ ਰੂਪੀ ਪਾਣੀ ਵਿੱਚ ਬੂਡੋ ਡੁੱਬ ਰਿਹਾ ਹੈ।
ਠਾਉਰ ਨਾ ਪਾਵੈ,
ਇਹਨੂੰ ਕੋਈ ਟਿਕਾਣਾ ਨਹੀਂ ਮਿਲਦਾ ਹੈ ਟਿਕਣ ਵਾਸਤੇ।
ਨਾ ਪਾਵੈ,
ਨਾ ਪਾਵੈ ਨਹੀਂ ਪ੍ਰਾਪਤ ਕਰਦਾ ਟਿਕਾਣਾ।
ਜਬ ਲੱਗ ਦੂਜੀ ਰਾਈ,
ਕਦੋਂ ਜਿੰਨੀ ਦੇਰ ਤੱਕ ਰਤਾ ਮਾਤਰ ਵੀ ਇਹਦੇ ਅੰਦਰ ਦੂਜੀ ਦਵੈਸ਼ ਹੈ, ਦੇਵੀ ਦੇਵਤਿਆਂ ਦੀ ਪ੍ਰੀਤੀ ਹੈ, ਦੂਜੀ ਦਵੈਤ ਹੈ ਜਿੰਨਾ ਚਿਰ, ਉਨੀ ਦੇਰ ਤੱਕ ਫੇਰ ਟਿਕਣਾ ਨਹੀਂ ਪਾਉਂਦਾ ਹੈ।
ਅਹਿਨਿਸ ਜੀਆ ਦੇਖ ਸੰਭਾਲੈ,
ਸੋ ਉਹ ਪ੍ਰਭੂ ਜਿਹੜਾ ਨਾ ਅਹਿਨਿਸ ਦਿਨ ਰਾਤ ਜੀ ਜੀਵਾਂ ਦੇ ਕਰਮਾਂ ਨੂੰ ਦੇਖ ਕੇ ਫਿਰ ਉਹਨਾਂ ਨੂੰ ਸੰਭਾਲੈ ਸੰਭਾਲਦਾ ਹੈ।
ਸੁਖ ਦੁੱਖ ਪੁਰਬ ਕਮਾਈ,
ਤੇ ਜੀਵਾਂ ਨੂੰ ਜਿਹੜਾ ਸੁਖ ਤੇ ਦੁੱਖ ਮਿਲਦਾ ਹੈ, ਪੁਰਬ ਕਮਾਈ ਪੂਰਵਲੇ ਕਮਾਏ ਹੋਏ ਕਰਮਾਂ ਕਰਕੇ ਜਿਹੜਾ ਪੁੰਨ ਕਰਮ ਕੀਤਾ ਹੈ ਸੁਖ ਰੂਪ ਦੇ ਵਿੱਚ ਮਿਲ ਜਾਂਦਾ ਹੈ, ਪਾਪ ਕਰਮ ਕੀਤਾ ਦੁੱਖ ਦੇ ਵਿੱਚ ਮਿਲ ਜਾਂਦਾ ਹੈ। ਇਉਂ ਫਿਰ ਜੈਸਾ ਸੁਖ ਦੁੱਖ ਪੁਰਬ ਪਹਿਲੀ ਕੀਤੀ ਹੋਈ ਕਮਾਈ ਦੇ ਅਨੁਸਾਰ ਹੀ ਸੁਖ ਤੇ ਦੁੱਖ ਮਿਲਦੇ ਹਨ।
ਕਰਮਹੀਣ ਸੱਚ ਭੀਖਿਆ ਮੰਗੈ,
ਦੁਬਾਰੇ ਬੋਲੀ,
ਕਰਮਹੀਣ ਸੱਚ ਭੀਖਿਆ ਮੰਗੈ,
ਕਥਨ ਕਰਦੇ ਹੋ ਬੇਨਤੀ ਕਰ ਰਹੇ ਪ੍ਰਭੂ ਮੈਂ ਕਰਮਹੀਣ ਕਰਮਾਂ ਤੋਂ ਹੀਣ ਅਭਾਗਾ ਤੇਰੇ ਸੱਚੇ ਨਾਮ ਦੀ ਭੀਖਿਆ ਮੰਗੈ ਮੰਗਦਾ ਹਾਂ।
ਨਾਨਕ ਮਿਲੈ ਵਡਾਈ,
ਨਾਮ ਜਪਣ ਦੀ ਵਡਾਈ ਸੋਭਾ ਦਾ ਨਾਮ ਹੈ, ਇਹ ਸੋਭਾ ਮਿਲੇ ਨਾਮ ਦੀ ਜਿਹੜੀ ਵਡਿਆਈ ਇਹੀ ਮੈਨੂੰ ਮਹਾਰਾਜ ਪ੍ਰਾਪਤ ਹੋਵੇ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਜੀ,
ਮਸਤ ਕਰੋ ਮੂਰਖ ਜਗ ਕਹੀਆ।
ਪ੍ਰਭੂ ਜੇ ਮੈਂ ਮਸਤ ਚੁੱਪ ਕਰੋ ਕਰਦਾ ਹਾਂ ਤਾਂ ਜਗ ਸੰਸਾਰ ਮੈਨੂੰ ਮੂਰਖ ਬੇਸਮਝ ਕਹੀਏ ਕਹਿੰਦਾ ਹੈ, ਵੀ ਇਹਨੂੰ ਤਾਂ ਅਕਲ ਹੀ ਨਹੀਂ ਹੈ ਜੇ ਮੈਂ ਚੁੱਪ ਕਰਾਂ।
ਅਧਕ ਬਕੋ ਤੇਰੀ ਲਿਵ ਰਹੀਆ।
ਅਧਕ ਜ਼ਿਆਦੇ ਬਕੋ ਬੋਲਦਾ ਤਾਂ ਤੇਰੀ ਲਿਵ ਪ੍ਰੀਤੀ ਰਹੀਆ ਰਹਿ ਜਾਂਦੀ ਹੈ। ਜੇਕਰ ਅਧਕ ਬੋਲਦਾ ਤਾਂ ਲੋਕ ਕਹਿੰਦੇ ਨੇ ਇਹ ਤੇਰੀ ਹਰੀ ਵੱਲੋਂ ਪਰਮੇਸ਼ਰ ਵੱਲੋਂ ਇਹ ਲਿਵ ਰਹੀ ਹੋਈ ਹੈ, ਤੂੰ ਤਾਂ ਬਕਵਾਸ ਹੀ ਕਰਦਾ ਰਹਿਣਾ, ਤੂੰ ਨਾਮ ਨਹੀਂ ਜਪਦਾ, ਬੜਬੜ ਕਰਦਾ ਰਹਿਣਾ। ਜਨਮ ਸਾਖੀ ਜੀ ਮਹਾਰਾਜ ਨੇ ਕਿਹਾ ਵੀ ਜੇ ਮੈਂ ਚੁੱਪ ਕਰਦਾ ਤਾਂ ਚੁੱਪ ਨਹੀਂ ਕਰਨ ਦਿੰਦੇ, ਬੋਲਦਾ ਤਾਂ ਕਹਿੰਦੇ ਬੜਬੋਲਾ, ਜੇ ਚੁੱਪ ਕਰਦਾ ਤਾਂ ਕਹਿੰਦੇ ਮੂਰਖ ਹੈ। ਇਸ ਪ੍ਰਕਾਰ ਸੰਸਾਰ ਹੈ, ਇਹ ਕਲੀਓ ਪੰਜ ਭੀਤੀਓ, ਇੱਥੇ ਇਸ ਤਰ੍ਹਾਂ ਦੇ ਉਹ ਸ਼ਬਦ ਆਉਂਦੇ ਆ ਉੱਥੇ। ਇਸ ਪ੍ਰਕਾਰ ਇਹ ਸਿਧਾਂਤ ਕੀਤਾ ਮਹਾਰਾਜ ਸਾਹਿਬ ਨੇ, ਤੇ ਸੰਸਾਰ ਕਿਸੇ ਵੱਲੋਂ ਖਹਿੜਾ ਨਹੀਂ ਛੱਡਦਾ, ਤੇ ਇਸ ਕਰਕੇ ਉਹ ਮਹਾਰਾਜ ਮਹਾਂਪੁਰਖਾਂ ਨੇ ਇੱਥੇ ਇੱਕ ਵਿਚਾਰ ਵੀ ਦਿੱਤੀ ਸੀ। ਕਹਿੰਦੇ ਇੱਕ ਵਾਰੀ ਸ਼ਿਵਜੀ ਪਾਰਵਤੀ ਤੁਰੇ ਜਾਂਦੇ ਹੈ ਤੇ ਦੋਨੇ ਬਲਦ ਤੇ ਬੈਠੇ ਜਾਂਦੇ ਸੀ, ਬਲਦ ਹੈ ਨਾ ਵਾਹਨ ਉਹਨਾਂ ਦਾ, ਸੱਥ ਚ ਬੈਠੇ ਜੱਟ ਕਹਿੰਦੇ ਦੇਖੋ ਇਹਨੂੰ ਸਾਧ ਦਾ ਦਿਮਾਗ ਖਰਾਬ ਹੋਇਆ, ਇਹ ਬਲਦ ਦੇ ਉੱਤੇ ਕੋਈ ਕਹਿੰਦੇ ਉਹਦਾ ਤਰਸ ਹੀ ਨਹੀਂ। ਕਹਿੰਦੇ ਦੋਨੇ ਜਣੇ ਚੜੇ ਬੈਠੇ ਉੱਥੇ ਮਾਰਨਾ ਬਲਦ, ਤੇ ਉਹ ਕਹਿੰਦਾ ਸ਼ਿਵਜੀ ਕਹਿਣ ਲੱਗਾ ਪਾਰਵਤੀ ਵੀ ਚਲੋ ਗੱਲ ਤਾਂ ਇਹਨਾਂ ਦੀ ਠੀਕ ਹੈ, ਵੀ ਇਸ ਤਰ੍ਹਾਂ ਕਰ ਵੀ ਆਪਣੇ ਦੋਨਾਂ ਚੋਂ ਇੱਕ ਜਣਾ ਉਤਰ ਜਾਓ। ਤੇ ਕਹਿੰਦੀ ਜੀ ਦੇਖੋ ਮੈਨੂੰ ਹੁਕਮ। ਕਹਿੰਦੇ ਨਹੀਂ ਤੂੰ ਬੈਠ। ਕਹਿੰਦੇ ਮੈਂ ਸਰੀਰ ਮੇਰਾ ਨਰੋਆ, ਮੈਂ ਤੁਰਦਾ। ਗਾਹਾਂ ਸੱਤ ਜੀ ਬੈਠੇ ਜੱਟ ਕਹਿੰਦੇ ਦੇਖੋ ਇਹ ਕਹਿੰਦੇ ਕਿੱਡਾ ਇਸਤਰੀ ਨਾਲ ਮੋਹ ਕਰਦਾ, ਕਹਿੰਦੇ ਉਹ ਬਲਤੇ ਬਿਠਾਈ ਹੋਈ ਆਪ ਤੁਰਿਆ ਜਾਂਦਾ। ਉਹ ਕਹਿਣ ਲੱਗਿਆ ਵੀ ਹੁਣ ਤੂੰ ਐਂ ਕਰ ਪਾਰਵਤੀ ਤੂੰ ਤੁਰ, ਮੈਂ ਬਲਤੇ ਬੈਠਦਾ। ਅਗਲੇ ਪਿੰਡ ਗਿਆ ਤੇ ਕਹਿੰਦਾ ਦੇਖ ਇਹ ਵਿਚਾਰੀ ਤੁਰੀ ਜਾਂਦੀ ਆ, ਆਪ ਬਲਤੇ ਬੈਠਾ। ਕਹਿੰਦਾ ਪਾਰਵਤੀ ਆਪਣੀ ਮਰਜ਼ੀ ਕਰੋ। ਕਹਿੰਦਾ ਇਹ ਲੋਕ ਤਾਂ ਨਹੀਂ ਹਟਦੇ, ਕਹਿੰਦੇ ਜੋ ਮਰਜ਼ੀ ਕਰੋ, ਇਹਨਾਂ ਨੂੰ ਪਰਵਾਹ ਨਹੀਂ ਹੈ, ਇਹ ਸੰਸਾਰ ਹੈ। ਇਸ ਕਰਕੇ ਸੰਸਾਰ ਆਪਣੀ ਮਰਜ਼ੀ ਦੇ ਨਾਲ ਬੋਲਦਾ ਰਹਿੰਦਾ। ਉਹ ਸਾਧਾਂ ਨੂੰ ਚੋਰ ਕਹਿ ਸਕਦਾ, ਚੋਰਾਂ ਨੂੰ ਸਾਧ ਕਹਿ ਸਕਦਾ, ਇਹ ਆਪਣਾ ਹੀ ਦ੍ਰਿਸ਼ਟੀਕੋਣ ਹੈ ਸੰਸਾਰ ਦਾ। ਇਹ ਕਿਹਾ ਮਹਾਰਾਜ ਨੇ,
ਭੂਲ ਚੂਕ ਤੇਰੇ ਦਰਬਾਰ।
ਹੇ ਪ੍ਰਭੂ ਅਸੀਂ ਭੂਲ ਤੇ ਚੂਕ ਭੁੱਲੇ ਚੁੱਕੇ ਹੋਇਆ। ਭੁੱਲ ਹੁੰਦੀ ਹੈ ਜਿਹੜਾ ਕੰਮ ਕਰਨਾ ਨਾ ਚਾਹੀਏ ਉਹ ਹੋ ਜਾਵੇ ਸਾਡੇ ਕੋਲ, ਉਹਨੂੰ ਕਹਿੰਦੇ ਭੁੱਲ ਹੋ ਗਈ। ਜਿਹੜਾ ਕੰਮ ਕਰਨਾ ਚਾਹੁੰਦੇ ਆ ਉਹ ਹੋ ਨਾ ਸਕੇ, ਉਹਨੂੰ ਕਹਿੰਦੇ ਚੁੱਕੋ। ਭੂਲ ਜੋ ਚੂਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਇਉਂ ਜਿਹੜੇ ਭੁੱਲੇ ਚੁੱਕੇ ਸਾਧ ਸੰਗਤ ਦਰਬਾਰ ਦੇ ਵਿੱਚ ਆਏ ਹਾਂ ਮਹਾਰਾਜ, ਭੁੱਲ ਵੱਡੀ ਗਲਤੀ ਚੂਕ ਛੋਟੀ ਗਲਤੀ, ਐਵੇਂ ਇਹਦਾ ਅਰਥ ਹੈ।
ਤੇਰੇ ਦਰਬਾਰ
ਇਉਂ ਗਲਤੀਆਂ ਕਰਕੇ ਤੇਰੇ ਸਤਸੰਗ ਰੂਪੀ ਦਰਬਾਰ ਵਿੱਚ ਆਏ ਹਾਂ।
ਨਾਮ ਬਿਨਾਂ ਕੈਸੇ ਆਚਾਰ,
ਤੇਰੇ ਨਾਮ ਤੋਂ ਬਗੈਰ ਕੈਸੇ ਕਿਸ ਪ੍ਰਕਾਰ ਆਚਾਰ, ਸ੍ਰੇਸ਼ਟ ਆਚਾਰ ਪ੍ਰਾਪਤ ਹੋ ਸਕਦਾ, ਭਾਵ ਨਹੀਂ ਹੋ ਸਕਦਾ।
ਐਸੇ ਝੂਠ ਮੁੱਠੇ ਸੰਸਾਰ,
ਅਜਿਹੇ ਝੂਠ ਮਿਥਿਆ ਵਿਹਾਰਾਂ ਦੇ ਵਿੱਚ ਲੱਗ ਕੇ ਸੰਸਾਰ ਜਗਤ ਜਿਹੜਾ ਨਾ ਉਹ ਵਿਸ਼ਿਆਂ ਦੇ ਵਿੱਚ ਮੁੱਠੇ ਲੁੱਟਿਆ ਜਾ ਰਿਹਾ ਹੈ।
ਨਿੰਦਕ ਨਿੰਦੈ ਮੁਝੈ ਪਿਆਰਾ,
ਤੇ ਇਹੀ ਗੱਲ ਕਬੀਰ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਨਿੰਦਿਆ ਕਰਦਾ ਮੈਨੂੰ ਬਹੁਤ ਪਿਆਰਾ ਹੈ ਉਹ, ਪਰ ਨਿੰਦਕ ਅਪਕੀਰਤੀ ਕਰਨ ਵਾਲਾ ਸਾਨੂੰ ਜਿਹੜਾ ਨਿੰਦੇ ਨਿੰਦਣਾ ਕਰਦਾ ਹੈ ਉਹ ਮੁਝੇ ਬਹੁਤ ਹੀ ਪਿਆਰਾ ਲੱਗਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਸ ਕਰਕੇ ਮਹਾਰਾਜ ਨਿੰਦਿਆ ਕਰਨ ਵਾਲੇ ਤੇ ਕਦੇ ਗੁੱਸਾ ਨਹੀਂ ਸੀ ਕਰਦੇ, ਸੰਸਾਰ ਗੁੱਸਾ ਕਰਦਾ, ਕਿਉਂਕਿ ਨਿੰਦਕ ਪੁਰਸ਼ ਸਾਡੇ ਅੰਤਸ਼ਕਰ ਰੂਪੀ ਵਸਤਰ ਨੂੰ ਕਹਿੰਦੇ ਉਹ ਧੋਣਾ ਕਰਦਾ ਹੈ। ਇਸ ਕਰਕੇ ਫਿਰ ਨਿੰਦਕ ਹਮਰੇ ਕੱਪੜੇ ਧੋਏ, ਕੱਪੜੇ ਧੋਣ ਵਾਲੇ ਧੋਬੀ ਦੇ ਉੱਤੇ ਕੋਈ ਗੁੱਸਾ ਥੋੜੀ ਕਰਦਾ, ਉਹ ਕਹਿੰਦਾ ਮੇਰੇ ਕੱਪੜੇ ਮੈਲ ਲਾ ਰਿਹਾ ਉਹ ਤਾਂ ਸਮਾਂ ਖੁਸ਼ ਹੁੰਦਾ। ਇਸੇ ਪ੍ਰਕਾਰ ਤੇ ਮਹਾਰਾਜ ਸਾਹਿਬ ਜੀ ਨੇ ਅੱਗੇ ਫਰਮਾਨ ਕੀਤਾ
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਆ,
ਜਿਸ ਨਿੰਦ ਹੈ ਸੋਈ ਬਿਦ ਜਾਣੈ।
ਜਿਸ ਮਹਾਤਮਾ ਨੂੰ ਨਿੰਦਕ ਜੀਵ ਨਿੰਦਾ, ਉਹਦਾ ਨਿੰਦ ਹੈ ਨਿੰਦਦਾ ਹੈ ਨਾ, ਉਹ ਮਹਾਤਮਾ ਇਸ ਨਿੰਦਾ ਨੂੰ ਵਿਧ ਵਿਧੀ ਰੂਪ ਕਰਕੇ ਜਾਣੇ ਜਾਣਦਾ, ਉਹ ਵਿਧੀ ਪੱਖ ਲੈ ਲੈਂਦਾ। ਇਹਦੇ ਚੋਂ ਇੱਕ ਨਿਸ਼ੇਧ ਪੱਖ ਹੁੰਦਾ ਕਿ ਵਿਧੀ ਪੱਖ ਹੁੰਦਾ। ਇਸ ਦੇ ਨਾਲ ਉਹ ਕਹਿੰਦਾ ਵੀ ਮੇਰਾ ਭਲਾ ਹੀ ਹੈ, ਭਾਵ ਉਹ ਸਮਝਦਾ ਕਿ ਮੇਰੇ ਸਰੀਰ ਦੀ ਨਿੰਦਿਆ ਕਰਦਾ ਹੈ ਤੇ ਸਰੀਰ ਨੂੰ ਮੈਂ ਵੀ ਮਿਥਿਆ ਸਮਝਦਾ, ਸਰੀਰ ਦੀ ਮੈਂ ਵੀ ਨਿੰਦਿਆ ਕਰਦਾ, ਵੀ ਤਾਂ ਮਿਥਿਆ ਹੀ ਹੈ। ਫਿਰ ਇਹ ਕੋਈ ਮਾੜਾ ਕੰਮ ਥੋੜੀ ਕਰ ਰਿਹਾ ਜੇ ਮੇਰੀ ਨਿੰਦਿਆ ਕਰਦਾ ਸਰੀਰ ਦੀ, ਇਹ ਵਿਧੀ ਪੱਖ ਹੋ ਗਿਆ। ਜੇ ਮੇਰੇ ਔਗੁਣਾਂ ਨੂੰ ਨਿੰਦਾ ਤਾਂ ਔਗੁਣਾਂ ਨੂੰ ਮੈਂ ਵੀ ਨਿੰਦਾ ਵੀ ਮਾੜੇ ਹੁੰਦੇ ਨੇ, ਜੇ ਮੇਰੇ ਵਿੱਚ ਔਗੁਣ ਹੈ ਇਸ ਕਰਕੇ ਉਹਨੇ ਨਿੰਦਿਆ, ਉਹ ਇਹ ਵਿਧੀ ਪੱਖ ਹੈ। ਤੇ ਬਾਕੀ ਰਹੀ ਗੱਲ ਗੁਣਾਂ ਦੀ, ਤੇ ਗੁਣਾਂ ਨੂੰ ਤੇ ਆਤਮਾ ਨੂੰ ਇਹ ਨਿੰਦਿਆ ਕੀ ਕਰ ਸਕਦਾ, ਉਹਦੀ ਇਹ ਵਿਧੀ ਪੱਖ ਸਮਝਣਾ। ਇਸ ਪ੍ਰਕਾਰ ਸਤਿਪੁਰਸ਼ਾਂ ਦਾ ਖਿਆਲ ਹੁੰਦਾ ਹੈ।
ਗੁਰ ਕੈ ਸ਼ਬਦ ਦਰ ਨਿਸ਼ਾਨ,
ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪ੍ਰਭੂ ਦੇ ਦਰ ਉੱਤੇ ਨਿਸ਼ਾਨੇ ਪ੍ਰਗਟ ਹੁੰਦਾ ਹੈ, ਭਾਵ ਇੱਜ਼ਤ ਮਾਨ ਪ੍ਰਾਪਤ ਹੁੰਦਾ ਹੈ, ਇੱਜ਼ਤ ਮਿਲਦੀ ਹੈ। ਰੇਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦੇਉ, ਐ ਆਦਰ ਮਿਲਦਾ ਹੈ, ਪ੍ਰਭੂ ਦੇ ਗਿਆਨ ਰੂਪੀ ਦਰ ਨੂੰ ਪ੍ਰਗਟ ਕਰ ਲੈਂਦਾ ਹੈ।
ਕਾਰਨ ਨਾਮ ਅੰਤਰਗਤ ਜਾਣੈ,
ਸਾਰੇ ਸੁੱਖਾਂ ਦਾ ਕਾਰਨ ਨਾਮ ਹੈ, ਇਹ ਨਿਸ਼ਚਾ ਕਰਕੇ ਉਹਨੇ ਹਿਰਦੇ ਦੇ ਅੰਦਰ ਜਿਹੜਾ ਨਾਮ ਹੈ ਉਹਦੀ ਗਤ ਪ੍ਰਾਪਤੀ ਕਰਕੇ ਆਪਣੇ ਸਰੂਪ ਨੂੰ ਜਾਣੇ ਜਾਣਦਾ ਹੈ। ਨਾਮ ਦੀ ਕਮਾਈ ਕਰਕੇ ਅੰਤਰ ਫਰਕ ਭੇਦ ਬਿਰਤੀ ਨੂੰ ਗਤ ਨਾਸ ਕਰਕੇ ਕਾਰਨ ਰੂਪ ਪ੍ਰਭੂ ਨੂੰ ਜਾਣਦਾ ਹੈ।
ਜਿਸ ਨੂੰ ਨਦਰ ਕਰੇ ਸੋਈ ਬਿਦ ਜਾਣੈ,
ਪਰ ਜਿਹਦੇ ਉੱਤੇ ਉਹ ਪਰਮਾਤਮਾ ਪ੍ਰਭੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ, ਉਹੀ ਨਾਮ ਤੇ ਹਰੀ ਦੀ ਪ੍ਰਾਪਤੀ ਦੀ ਵਿਧ ਵਿਧੀ ਨੂੰ ਜਾਣੇ ਜਾਣਦਾ ਹੈ।
ਮੈਂ ਮੈਲਾ ਊਜਲ ਸੱਚ ਸੋਏ,
ਮੈਂ ਮਮਤਾ ਵਾਲੇ ਜੀਵ ਅਵਿਦਿਆ ਪਾਪ ਕਰਕੇ ਮੈਲੋ ਮਲੀਨ ਹੋ ਰਹੇ ਨੇ, ਅਤੇ ਸੋਏ ਉਹ ਸੱਚ ਸੱਚਾ ਪ੍ਰਭੂ ਸੱਚੇ ਸੋਏ ਸੋਭਾ, ਤੇ ਉਹਦੀ ਨਾ ਸੱਚੇ ਦੀ ਸੋਏ ਸੋਭਾ ਉਜਲ ਨਿਰਮਲ ਕਰਨ ਵਾਲੀ ਹੈ।
ਉਤਮ ਆਖ ਨਾ ਉੱਚਾ ਹੋਏ,
ਹੰਕਾਰ ਦੇ ਨਾਲ ਆਪਣੇ ਆਪ ਨੂੰ ਉੱਤਮ ਸ੍ਰੇਸ਼ਟ ਆਖ ਕਹਿ ਕਰਕੇ ਕੋਈ ਉੱਚਾ ਥੋੜੀ ਹੋ ਜਾਂਦਾ। ਉੱਚੋ ਥਿਤ ਉੱਚੋ ਨੂੰ ਉੱਚੋ ਗੁਣ ਕਰ ਹੋਏ, ਕਾਕ ਅਟਾਰੀ ਪਰ ਵਹਿ ਕਿਆ ਖਗਪਤ ਹੋਏ, ਕਿ ਉਹ ਗਰੜ ਤਾਂ ਨੀ ਬਣ ਗਿਆ ਜੇ ਕਾਂਕ ਤਿੰਨ ਮੰਜ਼ਲੀ ਕੋਠੀ ਦੇ ਉੱਤੇ ਬਹਿ ਗਿਆ ਜਾ ਕੇ ਅਟਾਰੀ ਤੇ। ਉੱਚੇ ਥਾਂ ਬੈਠਣ ਦੇ ਨਾਲ ਉੱਚਾ ਨਹੀਂ ਹੁੰਦਾ ਹੈ, ਤੇ ਗੁਣਾ ਕਰਕੇ ਹੁੰਦਾ ਹੈ। ਇਸ ਕਰਕੇ ਇਹ ਫਰਮਾਨ ਕੀਤਾ ਹੈ, ਦੁਬਾਰੇ ਬੋਲ ਦੇ।
ਉੱਤਮ ਆਖ ਨਾ ਉੱਚਾ ਹੋਏ,
ਆਪਣੇ ਆਪ ਨੂੰ ਸਾਹਸੀ ਉੱਤਮ ਆਖਣ ਵਾਲਾ ਕਦੇ ਉੱਚਾ ਨਹੀਂ ਹੁੰਦਾ, ਸ੍ਰੇਸ਼ਟ ਨਹੀਂ ਹੁੰਦਾ। ਇਸ ਕਰਕੇ ਮਰਿਆਦਾ ਬਣੀ ਹੈ ਕਿ ਜਦੋਂ ਦੂਸਰੇ ਨੂੰ ਬੋਲਣਾ ਤੁਸੀਂ ਸ਼ਬਦ ਕਹਿਣਾ, ਬਹੁ ਵਚਨ ਬੋਲਣਾ। ਜਦੋਂ ਆਪਣੇ ਆਪ ਨੂੰ ਕਹਿਣਾ ਉਦੋਂ ਅਸੀਂ ਨਹੀਂ ਕਹਿਣਾ, ਮੈਂ ਕਹਿਣਾ, ਦਾਸ ਕਹਿਣਾ, ਤੇ ਇਹ ਬੋਲਣ ਦਾ ਤਰੀਕਾ ਹੈ। ਆਪਣੇ ਆਪ ਨੂੰ ਉੱਚਾ ਕਹੀ ਜਾਣਾ ਤੇ ਬੜੇ ਤਰੀਕਿਆਂ ਦੇ ਨਾਲ ਆਪਣੇ ਆਪ ਦੀ ਵਡਿਆਈ ਕਰੀ ਜਾਣਗੇ। ਕਈ ਬੰਦੇ ਕਹਿਣਗੇ ਜੀ ਮੇਰਾ ਬੜਾ ਚੰਦਰਾ ਸੁਭਾਅ ਹੈ, ਅਖੇ ਜੀ ਕੀ ਗੱਲ ਹੋ ਗਈ, ਮੇਰੇ ਕੋਲ ਸੱਚ ਬੋਲ ਹੋ ਜਾਂਦਾ, ਵੀ ਤੂੰ ਸਿੱਧਾ ਹੀ ਕਹਿ ਦੇ ਵੀ ਮੈਂ ਸੱਚ ਬੋਲਣ ਵਾਲਾ, ਮੇਰੀ ਵਡਿਆਈ ਕਰ ਤੂੰ। ਇਸ ਤਰ੍ਹਾਂ ਦੇ ਸਾਹਸ ਜੀ ਤਰੀਕਿਆਂ ਦੇ ਨਾਲ ਆਪਣੀ ਵਡਿਆਈ ਕਰਨ ਦੇਣਾ, ਕੋਈ ਉੱਚਾ ਨਹੀਂ ਹੋ ਜਾਂਦਾ।
ਮਨਮੁਖ ਖੂਲ ਮਹਾ ਬਿਖ ਖਾਏ,
ਮਾਨਵ ਪੁਰਸ਼ ਖੂਲ ਖੁੱਲ ਕੇ ਨਿਸੰਗ ਹੋ ਕੇ, ਮਹਾ ਬਹੁਤ ਬਿਖ ਵਿਓ ਵਿਸ਼ਿਆਂ ਨੂੰ ਖਾਏ ਖਾਂਦਾ ਹੈ। ਇਹ ਭਾਈ ਕਈ ਬੀੜਾਂ ਦੇ ਵਿੱਚ ਨਾ ਖੂਲ ਦੀ ਜਗ੍ਹਾ ਭੂਲ ਪਾਠ ਵੀ ਆਉਂਦਾ, ਤੁਹਾਡੇ ਕੋਲ ਤਾਂ ਨਹੀਂ ਆਇਆ ਕਿਸੇ ਕੋਲ ਭੂਲ ਪਾਠ? ਮੂਲ ਤੇ ਉਹ ਇਸ ਤਰ੍ਹਾਂ ਦਾ, ਇਹ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਦੇ ਪਾਠ ਦੇ ਤੁਹਾਡੇ ਕੋਲ ਜੀ? ਆਹੋ ਇਹ ਠੀਕ ਹੈ ਭਾਈ, ਕਈ ਬੀੜਾਂ ਦੇ ਵਿੱਚ ਤੁਹਾਡੇ ਕੋਲ ਖੂਲ ਹੈ ਤੇ ਕਈ ਜਗ੍ਹਾ ਫਿਰ ਇਹ ਆਉਂਦਾ, ਤਾਂ ਫਿਰ ਤੁਹਾਨੂੰ ਦੱਸਿਆ ਵੀ ਖੂਲ ਪਾਠ ਹੈ ਜਿਹੜਾ ਉਹ ਇਸ ਪ੍ਰਕਾਰ ਵੀ ਹੈ। ਭਾਈ ਬਨੂ ਵਾਲੀ ਬੀੜ ਸ਼ਹਿਰ ਦੇਖਿਆ ਸੀ ਮਹਾਂਪੁਰਖਾਂ ਨੇ, ਤੇ ਅਰਥ ਦੋਨਾਂ ਦਾ ਹੀ, ਭਾਵ ਆਪਣੇ ਭੁੱਲਿਆ ਹੋਇਆ ਆਉਂਦਾ, ਆਪਣੇ ਸਰੂਪ ਤੋਂ ਭੁੱਲ ਕੇ ਮਹਾਂਵਿਸ਼ਿਆਂ ਨੂੰ ਭੋਗਦਾ ਜਾਂ ਖੁੱਲ ਕੇ ਭੋਗਦਾ ਹੈ। ਖੂਲ ਦੀ ਜਗ੍ਹਾ ਭੂਲ ਹੁੰਦਾ ਨਾ, ਉੱਥੇ ਭੂਲ ਆਉਂਦਾ, ਭੁੱਲ ਤਾਂ ਨੀ ਤੁਹਾਡੇ ਕੋਲ ਕਿਸੇ ਕੋਲ ਹੈ, ਬਸ ਠੀਕ ਹੈ। ਹਾਂਜੀ ਬੋਲੋ, ਦੁਬਾਰੇ ਫੋਰ ਬੋਲੋ।
ਮਨਮੁਖ ਖੂਲ ਮਹਾਂ ਬਿਖ ਖਾਏ,
ਤੇ ਇਹ ਫਿਰ ਮੂਲ ਕਿਵੇਂ ਆ ਗਿਆ ਤੇਰੇ ਕੋਲ ਭਜੰਗਿਆ ਪਾਠ? ਮੂਲ ਦੇਖ ਬਈ ਤੂੰ ਦੇਖ ਕੋਲ ਹੋ ਕੇ, ਹਾਂ ਇਹ ਗਲਤ ਹੈ ਫਿਰ, ਨਹੀਂ ਨਹੀਂ ਉਹ ਗਲਤ ਹੋਇਆ ਵਾ, ਇਹਨੂੰ ਪਾਠ ਨੂੰ ਸ਼ੁੱਧ ਕਰ ਲਿਓ, ਮੈਂ ਤਾਂ ਹੀ ਪੁੱਛਿਆ ਦੁਬਾਰੇ। ਮਨਮੁਖ ਖੁੱਲ ਕਰਕੇ ਨਿਸੰਗ ਹੋ ਕੇ, ਜਾਂ ਮਨਮੁਖ ਭੂਲ ਭੁੱਲ ਪਾਠ ਹੋ ਸਕਦਾ ਭੁੱਲ ਕਰਕੇ, ਮਹਾਂ ਬਹੁਤ ਹੀ ਬਿਖ ਵਿਸ਼ਿਆਂ ਨੂੰ ਖਾਏ ਖਾਂਦਾ ਹੈ।
ਗੁਰਮੁਖ ਹੋਏ ਸੋ ਰਾਚੈ ਨਾਏ,
ਜੋ ਗੁਰਮੁਖ ਹੁੰਦਾ ਹੈ ਉਹ ਪਰਮਾਤਮਾ ਦੇ ਨਾਏ ਨਾਂ ਵਿੱਚ ਰਾਚੇ ਰਚਿਆ ਰਹਿੰਦਾ ਹੈ।
ਅੰਧਾਉ ਬੋਲਾਉ ਮੁਗਧ ਗਵਾਰ,
ਇਹ ਜੀਵ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਰਹਿਤ ਹੋਣ ਕਰਕੇ ਤਾਂ ਅੰਨਾ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਨਾ ਹੋਣ ਕਰਕੇ, ਇਹ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਇਹਨਾਂ ਤੋਂ ਮੈਂ ਬਿਨਾਂ ਹੋਣ ਕਰਕੇ ਬੋਲਾ ਕਿਹਾ ਜਾਂਦਾ ਹੈ, ਜਾਂ ਪਰੋਖ ਅਪਰੋਖ ਰੂਪੀ ਨੇਤਰਾਂ ਤੋਂ, ਪਰੋਖ ਗਿਆਨ ਤੋਂ ਬਿਨਾਂ ਮੁਗਧ, ਫਿਰ ਮੁਗਧ ਸ਼ਬਦ ਵੀ ਹੈ ਨਾ, ਪਰੋਖ ਗਿਆਨ ਤੋਂ ਬਿਨਾਂ ਮੁਗਧ ਮੂਰਖ, ਅਪਰੋਖ ਗਿਆਨ ਤੋਂ ਬਿਨਾਂ ਗਵਾਰ ਬੇਸਮਝ ਹੋ ਰਿਹਾ ਹੈ, ਇਹਦੀ ਹਾਲਤ ਹੈ।
ਹੀਣਾਓ ਨੀਚ ਬੁਰਾਓ ਬੁਰੇ ਆਰ,
ਨਿਸ਼ਕਾਮ ਕਰਮਾਂ ਤੋਂ ਹੀਣਾਓ ਹੀਣ, ਕਾਮ ਕਰੋ ਆਦਿ ਵਿਕਾਰਾਂ ਦੀ ਸੰਗਤ ਕਰਕੇ ਨੀਚ, ਬੁਰਾ ਬੁਰਿਆਰ, ਬੁਰਿਆਂ ਤੋਂ ਵੀ ਬੁਰਾ ਹੋ ਰਿਹਾ ਹੈ।
ਨੀ ਧਨ ਕਹੋ ਧਨ ਨਾਮ ਪਿਆਰ,
ਇਸ ਤਰ੍ਹਾਂ ਭਾਈ ਨੀ ਧਨ ਤੇ ਇਸ ਨੂੰ ਪਾਠ ਨੂੰ ਨਿਧਨ ਨਹੀਂ ਕਰਨਾ ਤੇ ਜਿਹੜਾ ਧਨ ਨਿਰਧਨ ਧਨ ਤੋਂ ਰਹਿਤ। ਹੇ ਪ੍ਰਭੂ ਮੈਂ ਨੀ ਧਨ ਨਿਰਧਨ, ਮੈਨੂੰ ਨਿਰਧਨ ਨੂੰ ਤੇਰੇ ਨਾਮ ਦਾ ਧਨ ਨਾਮ ਦੇ ਨਾਲ ਹੀ ਪਿਆਰ ਹੈ। ਇਹ ਨਾਮ ਰੂਪੀ ਧਨ ਹੀ ਜਿਹੜਾ ਹੈ
ਇਹੋ ਧਨ ਸਾਰ ਹੋਰ ਵਿਖਿਆ ਛਾਰ।
ਨਾਮ ਰੂਪੀ ਧਨ ਸਾਰ ਸ੍ਰੇਸ਼ਟ ਹੈ, ਹੋਰ ਤਾਂ ਵਿਸ਼ਿਆ ਮੈਕੀ ਧਨ ਸਾਰ ਸਵਾ ਰੂਪ ਹੀ ਨਾ, ਇਹੀ ਧਨ ਸ੍ਰੇਸ਼ਟ ਹੈ।
ਉਸਤਤ ਨਿੰਦਾ ਸ਼ਬਦ ਵਿਚਾਰ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਉਸਤਤ ਵਡਿਆਈ ਤੇ ਨਿੰਦਾ ਅਪਕੀਰਤੀ ਇੱਕ ਸਮਾਨ ਜਾਣਨਾ ਕੀਤੀ ਹੈ ਜਾਂ ਇੱਕ ਸਮਾਨ ਜਾਣ ਕੇ ਤਿਆਗਣਾ ਕੀਤੀ ਹੈ। ਅੱਗੇ ਦੱਸਦੇ ਨੇ
ਜੋ ਦੇਵੈ ਤਿਸ ਕਉ ਜੈਕਾਰ।
ਜੋ ਸਤਿਗੁਰੂ ਜੀ ਨਾਮ ਦੇ ਰਹੇ ਨੇ, ਦੇਣ ਵਾਲਾ ਨਾਮ ਦੇਣ ਵਾਲਾ ਪਰਮੇਸ਼ਰ ਜਾਂ ਨਾਮ ਦੇਣ ਵਾਲੇ ਸਤਿਗੁਰੂ ਜੀ, ਗਿਆਨ ਦੇਣ ਵਾਲੇ ਸਤਿਗੁਰੂ ਜੀ, ਮੁਕਤ ਦੇਣ ਵਾਲੇ, ਭੁਗਤ ਆਦਿ ਪਦਾਰਥ ਦੇਣ ਵਾਲੇ ਜਾਂ ਦੇਵੈ ਦੇਣਾ ਕਰਦੇ ਨੇ, ਇਹ ਸਾਰੇ ਪਦਾਰਥ ਸਤਿਗੁਰੂ ਦਿੰਦੇ ਹੈ। ਤਿਸ ਉਸ ਗੁਰੂ ਨੂੰ ਅਸੀਂ ਕੀ ਕਰਦੇ ਹਾਂ, ਜੋ ਦੇਵੈ ਬੋਲੋ ਦੁਆਰੇ
ਤਿਸ ਕਉ ਜੈਕਾਰ।
ਉਹਨੂੰ ਉਹਦਾ ਜੈ ਜੈਕਾਰ, ਜਿਹੜਾ ਐਸੇ ਨਾਮ ਦੇ ਦਾਤੇ, ਗਿਆਨ ਦੇ ਦਾਤੇ, ਮੁਕਤੀ ਦੇ ਦਾਤੇ, ਪਦਾਰਥਾਂ ਦੇ ਦਾਤੇ ਤੇ ਸਤਿਗੁਰ ਕੇ ਬਸ ਚਾਰ ਪਦਾਰਥ ਕੇ ਹੈ, ਉਹਨਾਂ ਨੂੰ ਅਸੀਂ ਜੈ ਜੈਕਾਰ ਨਮਸਕਾਰ ਕਰਦੇ ਹਾਂ। ਜੈਕਾਰ ਨਾਮ ਨਮਸਕਾਰ ਦਾ ਹੈ।
ਤੂੰ ਬਖਸ਼ ਹੈ ਜਾਤ ਪਾਤ ਹੋਏ।
ਇਹ ਪ੍ਰਭੂ ਜੇਕਰ ਤੂੰ ਨਾਮ ਬਖਸ਼ ਦੇਵੇ ਤਾਂ ਜਾਤ ਜਾਤੀ ਤੇ ਪਤ ਪ੍ਰਤਿਸ਼ਠਾ ਉੱਤਮ ਹੁੰਦੀ ਹੈ। ਹੇ ਪ੍ਰਭੂ ਜਿਸ ਨੂੰ ਤੂੰ ਬਖਸ਼ ਲੈਂਦਾ ਹੈ ਉਹਦੀ ਅਚੁੱਤ ਕੁਲ ਵਾਲੀ ਜਾਤੀ ਅਤੇ ਕਾਮ ਆਦਿਕ ਵਿਕਾਰਾਂ ਤੋਂ ਰਹਿਤ ਇੱਜ਼ਤ ਹੁੰਦੀ ਹੈ।
ਨਾਨਕ ਕਹਿ ਕਹਾਵੈ ਸੋਏ।
ਸਤਿਗੁਰੂ ਕਥਨ ਕਰਦੇ ਸੋਏ ਉਹ ਮਨੁੱਖ ਆਪ ਤੇਰੇ ਨਾਮ ਨੂੰ ਕਹੇ ਕਰਦਾ ਹੈ, ਹੋਰਨਾਂ ਤੋਂ ਕਹਾਵੇ ਕਹਾਉਂਦਾ ਹੈ, ਭਾਵ ਆਪ ਜਪਦਾ ਤੇ ਹੋਰਨਾਂ ਤੋਂ ਜਪਾਉਂਦਾ ਹੈ।
ਪ੍ਰਭਾਤੀ ਮਹੱਲਾ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਅੱਗੇ ਇਸੇ ਹੀ ਰਾਗਣੀ ਦੇ ਅੰਦਰ, ਪ੍ਰਭਾਤੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ,
ਖਾਇਆ ਮੈਲ ਵਧਾਇਆ।
ਅਨੇਕਾਂ ਪਦਾਰਥਾਂ ਨੂੰ ਖਾਇਆ, ਖਾ ਕੇ ਜੀਵ ਨੇ ਮੈਲ ਗੰਦਗੀ ਨੂੰ ਇਹ ਵਧਾਇਆ, ਵਧਾਉਣਾ ਕੀਤਾ, ਹੋਰ ਕੀ ਕਰ ਰਿਹਾ, ਗੰਦਗੀ ਉਹ ਬਣ ਰਹੀ ਹੈ। ਤੇ ਇਸ ਕਰਕੇ ਜੇਕਰ ਇਸ ਨੇ ਸਾਸ ਅੱਗੇ ਦੱਸਦੇ
ਪੈਦਾ ਘਰ ਕੀ ਹਾਨ।
ਜੇਕਰ ਵਸਤਰਾਂ ਨੂੰ ਪੈਦਾ ਪਹਿਨਣਾ ਕੀਤੇ ਨੇ ਵਸਤਰ ਤਾਂ ਵੀ ਘਰ ਦੀ ਹਾਨ ਹਾਨੀ ਉਹ ਕੀਤੀ ਹੈ ਨਾ। ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਜੀਵਾਂ ਨੇ ਪਦਾਰਥਾਂ ਨੂੰ ਖਾਧਾ ਹੈ ਤੇ ਮੈਲ ਬਿਸਤਾ ਹੀ ਵਧਾਈ ਹੈ ਪੇਟ ਦੇ ਵਿੱਚ, ਹੋਰ ਕੀ ਹੈ। ਪੇਟ ਨੂੰ ਵਧਾਉਣਾ ਕੀਤਾ ਅਤੇ ਵਸਤਰ ਪਹਿਨ ਕਰਕੇ ਆਪਣੇ ਸ਼ਕੀਨੀਆਂ ਪੂਰੀਆਂ ਕੀਤੀਆਂ ਨੇ, ਸਰੀਰ ਰੂਪੀ ਘਰ ਦੀ ਹਾਨੀ ਉਹ ਕੀਤੀ ਹੈ। ਉਹ ਕਿਵੇਂ, ਭਾਵ ਭੜਕੀਲੇ ਵਸਤਰ ਪਹਿਨ ਕੇ ਮਨ ਵਿਕਾਰੀ ਹੋ ਜਾਂਦਾ ਹੈ, ਮਨ ਦੇ ਵਿਕਾਰੀ ਹੋਣ ਕਰਕੇ ਆਪਣੇ ਜੀਵਨ ਨੂੰ ਇਹ ਗੰਦਾ ਕਰ ਲੈਂਦਾ, ਸਰੀਰ ਦੀ ਫਿਰ ਹਾਨੀ ਹੁੰਦੀ ਹੈ। ਇਸ ਕਰਕੇ ਸਾਦਾ ਪਹਿਨਣ ਵਾਲੇ ਜਿਹੜੇ ਨੇ ਉਹਨਾਂ ਦੀ ਬਿਰਤੀ ਵੀ ਸਾਦੀ ਰਹਿੰਦੀ ਹੈ, ਸਾਦਾ ਖਾਣ ਵਾਲਿਆਂ ਦੇ ਸੁਭਾਅ ਵੀ ਸਾਦੇ ਰਹਿੰਦੇ ਹੈ। ਜਿਹੜੇ ਚਟਕੀਲੇ ਫੜਕੀਲੇ ਤੜਕੇ ਫੜਕਿਆਂ ਦੀਆਂ ਦਾਲਾਂ ਤੋਂ ਬਿਨਾਂ ਰੋਟੀ ਨਹੀਂ ਸਵਾਦ ਲੱਗਦੀ, ਉਹਨਾਂ ਦੇ ਅੰਦਰ ਵਿਕਾਰ ਵੀ ਘੁੱਟ ਘੁੱਟ ਕੇ ਭਰੇ ਜਾਂਦੇ ਆ ਫਿਰ। ਇਸ ਕਰਕੇ ਸਾਦਾ ਖਾਣਾ, ਸਾਦਾ ਪਹਿਨਣਾ ਤੇ ਸਾਦਾ ਭੁੱਲਣਾ, ਇਹ ਤਿੰਨ ਚੀਜ਼ਾਂ ਸਾਦਗੀ ਗੁਰੂ ਨਾਨਕ ਦੇ ਘਰ ਵਿੱਚ ਹੈ।
ਬਕ ਬਕ ਵਾਦ ਚਲਾਇਆ।
ਅਨੇਕਾਂ ਮੰਦੇ ਬਚਨਾਂ ਨੂੰ ਬਕ ਬਕ ਬੋਲ ਬੋਲ ਕੇ ਬਾਦ ਝਗੜਾ ਹੀ ਚਲਾਉਣਾ ਕੀਤਾ ਹੈ, ਬਕ ਬਕਤਾ ਬਣ ਕੇ ਵਿਅਰਥੀ ਬਕਵਾਦ ਬਕਵਾਸ ਨੂੰ ਚਲਾਉਣਾ ਕੀਤਾ ਹੈ। ਇਸ ਕਰਕੇ ਇਹ ਭਾਈ
ਬਿਨ ਨਾਵੈ ਬਿਖ ਜਾਣ।
ਤੇ ਪਰਮਾਤਮਾ ਦੇ ਨਾਮ ਤੋਂ ਬਗੈਰ ਪਹਿਨਣਾ, ਬੋਲਣਾ, ਖਾਣਾ ਬਿਓ ਹੀ ਖਾਣੀ ਹੈ। ਇਹ ਬਿਓ ਰੂਪ ਨੂੰ ਜਾਣਨਾ ਕਰ, ਪਦਾਰਥ ਬਿਓ ਰੂਪ ਨੂੰ ਉਹਨਾਂ ਨੂੰ ਵੇਖੇ ਵਿਸ਼ਿਆਂ ਵਿੱਚ ਹੀ ਲੱਗਿਆ ਜਾਣਨਾ ਕਰ, ਜਿਹੜੇ ਇਸੇ ਪਦਾਰਥਾਂ ਨੂੰ ਭੋਗ ਕੇ ਰੱਬ ਤੋਂ ਟੁੱਟੇ ਹੋਏ ਨੇ।
ਬਾਬਾ ਐਸਾ ਬਿਖਮ ਜਾਲ ਮਨ ਵਾਸਿਆ।
ਬਾਬਾ ਹੇ ਭਾਈ ਐਸਾ ਅਜਿਹਾ ਮਾਇਆ ਦਾ ਮੋਹ ਰੂਪੀ ਬਿਖਮ ਕਠਿਨ ਜਾਲ ਹੈ ਇਹ, ਜਿਸ ਦੇ ਜਿਸ ਵਿੱਚ ਮਨ ਵਾਸਿਆ ਬਸਿਆ ਫਸਿਆ ਹੋਇਆ ਹੈ।
ਬੇਬਲ ਝਾਗ ਸਹਿਜ ਪਰ ਗਾਸਿਆ।
ਤੇ ਇਹ ਜਿਹੜਾ ਭਾਈ ਜਿਹੜਾ ਨਾ ਬਿਬਲ ਦੋ ਬੱਬਿਆਂ ਦੇ ਨਾਲ ਪਾਠ, ਬਿਬਲ ਇਹਦੀ ਜਗ੍ਹਾ ਜਿਹੜਾ ਭਾਈ ਬੰਨੂ ਵਾਲਾ ਸਰੂਪ ਹੈ ਉਹਦੇ ਚ ਬਿਮਲ ਪਾਠ ਹੈ, ਮੰਮੇ ਨਾਲ ਹੈ ਉੱਥੇ, ਇੱਥੇ ਦੋ ਬੱਬੇ ਨੂੰ ਉੱਥੇ ਮੰਮਾ ਪਾਠ ਹੈ। ਇਹ ਜਾਣਕਾਰੀ ਵਾਸਤੇ ਹੈ, ਪਰ ਪੜ੍ਹਨਾ ਤੁਸੀਂ ਇਸ ਤਰ੍ਹਾਂ ਹੀ ਹੈ ਕਿਉਂਕਿ ਜਿਹੜਾ ਦਮਦਮੇ ਸਾਹਿਬ ਦਾ ਪਾਠ ਹੈ ਆਪਾਂ ਉਸ ਨੂੰ ਮੁੱਖ ਰੱਖਣਾ ਹੈ। ਬਿਬਲ ਝਾਗ ਤੇ ਮੋਹ ਬੇ ਵਿਸ਼ੇਸ਼ ਕਰਕੇ ਤੇ ਵਿਵੇਕ ਦੇ ਬਲ ਜ਼ੋਰ ਨਾਲ ਝਾਗ ਲੰਘ ਗਏ ਨਿਕਲ ਇਸ ਮੋਹ ਦੇ ਜਾਲ ਤੋਂ ਨਾ, ਇਹ ਮੋਹ ਦਾ ਜਾਲ ਹੈ। ਬੇ ਵਿਸ਼ੇਸ਼ ਕਰਕੇ ਵਿਵੇਕ ਦੇ ਬਲ ਦੇ ਨਾਲ ਝਾਗ ਨਵੇਂ ਲੰਘ ਜਾਣ ਦਾ ਲੰਘ ਗਏ ਨੇ, ਜਿਹੜੇ ਬੇਦਵੈਦ ਦੇ ਬਲ ਨੂੰ ਲੰਘ ਗਏ ਨੇ ਤੇ ਉਹਨਾਂ ਨੂੰ ਫਿਰ ਅੱਗੇ ਦੱਸਦੇ ਨੇ ਸਹਿਜ
ਸਹਿਜ ਪ੍ਰਗਾਸਿਆ।
ਉਹਨਾਂ ਨੂੰ ਸਹਿਜ ਗਿਆਨ ਜਿਹੜਾ ਉਹ ਪ੍ਰਗਾਸਿਆ ਪ੍ਰਕਾਸ਼ ਹੋਇਆ, ਇਸ ਪ੍ਰਕਾਰ ਕਿਹਾ ਹੈ ਮਹਾਰਾਜ ਸਾਹਿਬ ਜੀ ਨੇ
ਰਹਾਉ।
ਹਾਂ, ਅੱਗੇ ਮਹਾਰਾਜ ਸਾਹਿਬ ਜੀ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਬੇਖ ਖਾਣਾ ਬੇਖ ਬੋਲਣਾ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਕਿ ਜਿਹੜੇ ਮਨਮੁੱਖ ਜੀਵ ਹੈ ਉਹਨਾਂ ਜੀਵਾਂ ਨੂੰ ਦੁੱਖ ਦੇਣ ਰੂਪੀ ਬਿਖ ਵਿਓ ਦਾ ਹੀ ਭੋਜਨ ਖਾਣਾ ਕਰਦੇ ਆ। ਜਿਹੜਾ ਕਿਸੇ ਨੂੰ ਦੁਖੀ ਕਰਕੇ ਦਾਸ ਨੇ ਜੀ ਉਹ ਖੋਹ ਖਿੰਜ ਕੇ ਖਾਣਾ ਹੈ ਨਾ, ਤੇ ਉਹਦਾ ਪਦਾਰਥ ਖੋਹ ਲਿਆ, ਉਹ ਦੇਖਦਾ ਰਹਿ ਗਿਆ, ਗਰੀਬ ਕੁਛ ਕਰ ਨਹੀਂ ਸਕਿਆ, ਉਹ ਵਿਓ ਹੀ ਖਾਣੀ ਹੈ। ਕਿਸੇ ਨੂੰ ਦੁੱਖ ਦੇਣ ਰੂਪ ਬਿਖ ਵਿਓ ਦੇ ਬਚਨ ਬੋਲਣਾ, ਦੁੱਖ ਤਾਂ ਦੁੱਖ ਹੀ ਦੇਣਾ ਸਾਸ ਜੀ, ਚਾਹੇ ਤਾਂ ਬਚਨਾਂ ਨਾਲ ਦੇ ਦੇਵੇ ਚਾਹੇ ਕਿਸੇ ਹੋਰ ਤਰੀਕੇ ਦੇ ਨਾਲ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਕਰ ਜਾਵੋ। ਜੇ ਇਹ ਤੋਂ ਸੰਕੋਚ ਕਰ ਲਈ, ਕਹਿੰਦੇ ਇੱਜ਼ਤ ਨਾਲ ਆਪਣੇ ਪ੍ਰਲੋਕ ਰੂਪੀ ਘਰ ਨੂੰ ਜਾਓਗੇ। ਬਿਖ ਖਾਣਾ ਬਿਖ ਬੋਲਣਾ, ਜ਼ਹਿਰ ਵਰਗੇ ਬਚਨ ਬੋਲਣਾ ਜਿਹੜਾ ਦੂਜੇ ਦੇ ਹਿਰਦੇ ਨੂੰ ਸਾੜ ਕੇ ਰੱਖ ਦੇਣ, ਤੇ ਹਰ ਵੇਲੇ ਇਸ ਤਰ੍ਹਾਂ ਕੜਤਣ ਦੇ ਬਚਨ ਬੋਲਣੇ, ਵਿਓ ਵਰਗੇ ਪਦਾਰਥਾਂ ਨੂੰ ਖਾਣਾ ਜਿਹੜੇ ਵਿਕਾਰ ਪੈਦਾ ਕਰਦੇ ਆ, ਜਾਂ ਕਿਸੇ ਦਾ ਖੋਹ ਖਿੰਜ ਕੇ ਖਾਣਾ, ਤੇ ਵਿਓ ਬਚਨ ਫਿੱਕੇ ਬਚਨ ਬੋਲਣੇ, ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਮਨ ਆ ਜਾਣ ਕਿਹਾ ਹੈ।
ਬੇਖ ਕੀ ਕਾਰ ਕਮਾਏ,
ਵਿਓ ਰੂਪ ਵਿਸ਼ਿਆਂ ਦੀ ਕਾਰ ਨੂੰ ਕਮਾਏ ਕਮਾਉਣਾ ਕਰਦੇ ਆ, ਵਿਸ਼ਿਆਂ ਵਾਸਤੇ ਭਿੱਜੇ ਫਿਰਦੇ ਆ ਰਾਤ ਦਿਨ।
ਜਮਦਾਰ ਵਾਧੇ ਮਾਰੀਏ ਹੈ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੰਤ ਨੂੰ ਜਮਾਂ ਦੇ ਦੁਆਰੇ ਤੇ ਸੰਗਲਾਂ ਦੇ ਨਾਲ ਬੰਨੇ ਹੋਏ ਫਿਰ ਮਾਰ ਪਵੇਗੀ, ਕੁੱਟੇ ਬੰਨ ਕੇ ਕੁੱਟਣਗੇ ਜਮਦੂਤ, ਛਡਾਉਣ ਵਾਲਾ ਕੋਈ ਨਹੀਂ ਹੋਏਗਾ।
ਛੂਟਸ ਸੱਚੈ ਨਾਇ,
ਅਗੇ ਛਡਕਾਰਾ ਕਿਵੇਂ ਹੋਊਗਾ? ਮਰ ਕਹਿੰਦੇ ਸੱਚੇ ਨਾਮ, ਸੱਚਾ ਪਰਮਾਤਮਾ ਹੈ, ਸੱਚਾ ਉਹਦਾ ਨਾਮ ਹੈ, ਸਾਚਾ ਸਾਹਿਬ ਸਾਚ ਨਾਏ, ਉਹਦੇ ਨਾਮ ਜਪਣ ਕਰਕੇ ਛੁੱਟ ਜਾਈਦਾ, ਸੱਚੇ ਨਾਮ ਵਿੱਚ ਲੱਗ ਕਰਕੇ ਛੁਟਕਾਰਾ ਹੋਏਗਾ।
ਜੀਵ ਆਇਆ ਤਿਵ ਜਾਏ ਸੀ,
ਇਹ ਜੀਵ ਜੀਵ ਜਿਵੇਂ ਖਾਲੀ ਹੱਥ ਆਇਆ ਤਿਵ ਉਸੇ ਤਰ੍ਹਾਂ ਖਾਲੀ ਹੱਥ ਜਾਏ ਸੀ, ਚਲਿਆ ਜਾਂਦਾ ਹੈ।
ਕੀਆ ਲਿਖ ਲੈ ਜਾਏ,
ਕੇਵਲ ਚੰਗਾ ਮੰਦਾ ਕੀਤਾ ਹੋਇਆ ਕਰਮ ਆਪਣੇ ਹਿਰਦੇ ਰੂਪੀ ਕਾਜ ਦੇ ਉੱਪਰ ਲਿਖ ਕੇ ਲੈ ਜਾਏ, ਲੈ ਜਾਂਦਾ, ਚਿੱਤਰਗੁਪਤ ਲਿਖ ਕੇ ਲੈ ਜਾਂਦੇ ਨੇ।
ਮਨਮੁਖ ਮੂਲ ਗਵਾਇਆ,
ਮਨਮੁਖਾਂ ਨੇ ਆਪਣੇ ਮੂਲ ਮੁੱਢ ਰੂਪ ਪਰਮਾਤਮਾ ਦੇ ਨਾਮ ਨੂੰ ਗਵਾ ਦਿੱਤਾ ਹਿਰਦੇ ਚੋਂ, ਮੂਲ ਸਵਾਸਾਂ ਦੀ ਪੂੰਜੀ ਨੂੰ ਗਵਾ ਦਿੱਤਾ, ਪੁੰਨਾ ਨੂੰ ਬੁਰੇ ਪਾਸੇ, ਪੁੰਨ ਰੂਪ ਜਿਹੜੇ ਮੂਲ ਸੀ ਇਹਦੇ ਕੋਲ ਪੂੰਜੀ ਸੀ ਇਹ, ਉਹਨੂੰ ਗਵਾ ਦਿੱਤਾ, ਗਵਾ ਲਿਆ, ਫਿਰ ਕੀ ਹੋਏਗਾ ਦੱਸ ਦੇਣ।
ਦਰਗਹ ਮਿਲੇ ਸਜਾਏ,
ਉਹਨਾਂ ਨੂੰ ਨਿਆਂ ਸਥਾਨ ਹੈ ਜਿਹੜਾ ਰੱਬ ਦਾ, ਉੱਥੇ ਸਜ਼ਾ ਮਿਲੇਗੀ। ਫਿਰ
ਜਗ ਖੋਟਾਓ ਸੱਚ ਨਿਰਮਲਾਓ,
ਇਹ ਸੰਸਾਰ ਵਿਸ਼ਿਆਂ ਵਿੱਚ ਲੱਗ ਕੇ ਖੁਟਿਆਈ ਵਾਲਾ ਹੋ ਰਿਹਾ, ਸੱਚ ਸੱਚਾ ਪਰਮਾਤਮਾ ਨਿਰਮਲੋ ਉਜਲ ਹੈ।
ਗੁਰ ਸ਼ਬਦੀ ਵਿਚਾਰ,
ਗੁਰਾਂ ਦੇ ਸ਼ਬਦੀ ਉਪਦੇਸ਼ ਦੀ ਵਿਚਾਰ ਦੁਆਰਾ ਹਰੀ ਪਰਮਾਤਮਾ ਪ੍ਰਾਪਤ ਹੁੰਦਾ ਹੈ।
ਤੇ ਨਰ ਵਿਰਲੇ ਜਾਣੀ ਹੈ,
ਭਾਈ ਉਹ ਸੰਸਾਰ ਦੇ ਵਿੱਚ ਵਿਰਲੇ ਟਾਵੇਂ ਟਾਵੇਂ ਜਾਣੇ ਜਾਂਦੇ ਹਨ।
ਤੇ ਨਰ ਵਿਰਲੇ ਜਾਣੀ ਹੈ,
ਤੇ ਉਹ ਨਰ ਪੁਰਖ ਸੰਸਾਰ ਵਿੱਚ ਵਿਰਲੇ ਛਿੱਦੇ ਛਿੱਦੇ ਟਾਵੇਂ ਟਾਵੇਂ ਜਾਣੇ ਜਾਂਦੇ ਹਨ।
ਜਿਨ ਅੰਤਰ ਗਿਆਨ ਮੁਰਾਰ,
ਕੌਣ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮੁਰਾਰ ਮੁਰਦਾਇਤ ਨੂੰ ਮਾਰਨ ਵਾਲਾ ਸਰਗੁਣ ਸਰੂਪ ਧਾਰਨ ਕਰਕੇ ਮਰਾਰੀ ਪਰਮਾਤਮਾ ਦਾ ਗਿਆਨ ਵਸਿਆ ਹੈ, ਉਹ ਬਿਰਲੇ ਹਨ।
ਅਜਰ ਜਰੈ ਨੀਜਰ ਝਰੈ,
ਜਰਨ ਤੋਂ ਰਹਿਤ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਜਰੈ, ਜਰਨਾ ਭਾਵ ਰੋਕਣਾ ਕਰੇ, ਤੇ ਅਜਰ ਅਵਸਥਾ ਨੂੰ ਜਰਨਾ ਕਰੇ। ਨਿਜਰ ਇੱਕ ਰਸ ਬ੍ਰਹਮਾਨੰਦ ਦਾ ਝਰਨਾ ਝਰੇ ਝਰਦਾ ਹੈ, ਇਹ ਜੀਵ ਅਮਰ ਤੇ ਆਨੰਦ ਸਰੂਪ ਫਿਰ ਬਣ ਜਾਂਦਾ। ਬੋਲਦਾ ਜੀ ਅਮਰ
ਅਮਰ ਆਨੰਦ ਸਰੂਪ,
ਉਹ ਜਿਹੜਾ ਝਰਨਾ ਝਰਦਾ ਨਿਜਰੋਂ, ਅਤੇ ਫਿਰ ਜੀਵ ਅਮਰ ਤੇ ਆਨੰਦ ਸਰੂਪ ਬਣ ਜਾਂਦਾ ਹੈ, ਆਨੰਦ ਸਰੂਪ ਨੂੰ ਪਾ ਕੇ ਅਮਰ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਨਾਨਕ ਜਲ ਕਉ ਮੀਨ ਸੈ,
ਦੁਬਾਰੇ ਬੋਲੋ ਤੂੰ,
ਨਾਨਕ ਜਲ ਕਉ ਮੀਨ ਸੈ।
ਸਤਿਗੁਰੂ ਜੀ ਕਥਨ ਕਰਦੇ ਹੈ, ਕਹਿੰਦੇ ਹੇ ਪ੍ਰਭੂ, ਸਾਡਾ ਜੀਵ ਤੇਰੇ ਨਾਮ ਰੂਪੀ ਜਲ ਪਾਣੀ ਕਉ ਉਸ ਦਾ ਮੀਨ ਮੱਛ, ਸੈ ਦਾ ਅਰਥ ਇੱਥੇ ਹੈ ਕੀਤਾ, ਤੇ ਇਹ ਮੱਛ ਹੈ, ਸਮਝ ਲੋ ਤੇਰੇ ਨਾਮ ਰੂਪੀ ਜਲ ਦੀ ਮੱਛੀ ਹਾਂ, ਮੈਂ ਮੱਛ ਹਾਂ ਮਹਾਰਾਜ।
ਥੇ ਭਾਵੈ ਰੱਖੋ ਪ੍ਰੀਤ,
ਥੇ ਤੈਨੂੰ ਭਾਵੈ ਪਾਉਂਦਾ ਹੈ, ਤੇ ਇਸ ਕਰਕੇ ਤੇ ਹੇ ਪਰਮੇਸ਼ਰ, ਥੇ ਭਾਵੈ ਜੇ ਤੈਨੂੰ ਪਾਉਂਦਾ ਹੈ, ਥੇ ਤੈਨੂੰ ਭਾਵੈ ਪਾਉਂਦਾ ਹੈ, ਤਿਵੇਂ ਸਾਡੀ ਪ੍ਰੀਤੀ ਨੂੰ ਰੱਖਣਾ ਕਰ। ਇਹ ਜਿਹੜਾ ਭਾਈ ਦੇਖੋ ਦੇ ਕੋਲ ਥੈ ਪਾਠ ਵੀ ਹੈਗਾ, ਕਿਸੇ ਕੋਲ ਦੋ ਦਲਾਂ ਤਾਂ ਨੀ ਕਿਸੇ ਕੋਲ, ਇਹ ਦਲਾਂ ਦੇ ਨਾਲ ਵੀ ਦੇਖਿਆ ਗਿਆ ਨਾ ਪਾਠ ਤਾਂ ਪੁੱਛਿਆ ਹੈ। ਇਸ ਕਰਕੇ ਇਹ ਪਾਠਾਂ ਦੇ ਵਿੱਚ ਬੜੇ ਭੇਦ ਆਉਂਦੇ ਆ, ਥੇ ਪਾਠ ਸ਼ੁੱਧ ਮੰਨਣਾ ਹੈ ਜੀ। ਤੇ ਇਸ ਕਰਕੇ ਰਾਖੋ ਪ੍ਰੀਤ, ਸਾਡੀ ਪ੍ਰੀਤ ਨੂੰ ਰੱਖਣਾ ਕਰੋ ਜੀ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗਣੀ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਜੀ, ਹਾਂਜੀ,
ਗੀਤ ਨਾਦ ਹਰਖ ਚਤੁਰਾਈ।
ਤੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ, ਜਿਹੜਾ ਗੀਤਾਂ ਦਾ ਜਿਹੜਾ ਗਾਉਣਾ ਹੈ, ਗੀਤਾਂ ਦੇ ਗਾਵਣੇ, ਨਾਦ ਬਾਜਾਂ ਦੇ ਬਜਾਵਣੇ, ਹਰਖ ਖੁਸ਼ੀ ਅਤੇ ਚਤੁਰਾਈ ਚਲਾਕੀ ਆਦਿ, ਜਾਂ ਗੀਤਾਂ ਨੂੰ ਗਾ ਕੇ ਖੁਸ਼ ਹੋਣਾ, ਨਾਦ ਬਾਜਾਂ ਨੂੰ ਵਜਾਉਣਾ ਤੇ ਚਤੁਰਾਈ ਹੋਣੀ, ਅਨੇਕਾਂ ਤਰ੍ਹਾਂ ਦੇ ਇਹ ਜਿਹੜੇ ਰੰਗ ਹਨ,
ਰਹਿਸ ਰੰਗ ਹੁਰ ਮਾਏ ਸਕਾਈ,
ਅਨੇਕਾਂ ਰੰਗ ਕੌਤਕਾਂ ਦੇ। ਰਹਿਸ ਬੋਲਣਾ ਜੀ, ਰਹੱਸ ਨਹੀਂ ਕਹਿਣਾ ਇਹਨੂੰ, ਰਹਿਸ ਆਨੰਦ ਦੇਖਣੇ ਅਤੇ ਕਈ ਫੁਰਮਾਇਸ਼ ਹਕੂਮਤ ਚਲਾਉਣੀ, ਇਹ ਸਭ ਅਵਿਦਿਆ ਦੀ। ਮਹਾਰਾਜ ਕਹਿੰਦੇ ਕਾਈ ਪੜਦਾ ਹੀ ਹੈ ਅਵਿਦਿਆ ਦਾ, ਫਿਰ ਇਹ ਜੇ, ਜਾਂ ਫਿਰ ਗੀਤ ਨਾਦ ਹਰਖ ਚਤੁਰਾਈ, ਰਹਿਸ ਰੰਗ ਫੁਰਮਾਇਸ਼ ਕਾਈ। ਯੋਗਾ ਅਭਿਆਸ ਕਰਕੇ ਦਸਮ ਦੁਆਰ ਦੇ ਵਿੱਚ ਨਾਦ ਆਦਿ ਦੁਆਰਾ ਗੀਤਾਂ ਦਾ ਸੁਣਨਾ ਤੇ ਚਾਤਰਤਾ ਦੇ ਨਾਲ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਖੁਸ਼ ਹੋਣਾ, ਨਾਨਾ ਤਰ੍ਹਾਂ ਦੇ ਤੱਤਾਂ ਦੇ ਰੰਗ ਦੇਖ ਕਰਕੇ ਤੇ ਰਹਿਸ ਰੰਗ ਫੁਰਮਾਇਸ਼ ਕਾਈ, ਆਨੰਦ ਦੇ ਸਹਿਤ ਹੋਣਾ, ਰਿੱਧੀਆਂ ਸਿੱਧੀਆਂ ਦੇ ਬਲ ਫੁਰਮਾਇਸ਼ ਕਰਕੇ ਬਲੈਤਾਂ ਦੇ ਵਸਤੂਆਂ ਮੰਗਾ ਲੈਣੀਆਂ ਆਦਿ, ਤੇ ਇਹ ਇਹ ਜੋ ਵੀ ਹੈ,
ਪਹਿਨਣ ਖਾਣਾ ਚੀਤ ਨਾ ਪਾਈ,
ਅਨੇਕਾਂ ਵਸਤਰਾਂ ਦਾ ਪਹਿਨਣਾ, ਅਨੇਕਾਂ ਪਦਾਰਥਾਂ ਦਾ ਖਾਣਾ, ਅਤੇ ਕਰਤਵ ਜੀਵ ਕਰਦਾ ਹੈ, ਇਹੋ ਜਿਹੇ ਕਰਦਾ ਹੈ ਸਾਰੇ ਕਰਤਵ। ਪਰ ਇਹ ਪਰਮਾਤਮਾ ਦੀ ਭਗਤੀ ਜਿਹੜੀ ਹੈ, ਉਹਦੇ ਵੱਲੋਂ ਇੰਨਾ ਢਿੱਲ ਹੈ ਵੀ ਭਗਤੀ ਵੀ ਆਪਣੇ ਚੀਤ ਚਿੱਤ ਵਿੱਚ ਪਾਉਣਾ ਹੀ ਨਹੀਂ ਕਰਦਾ। ਅਪਰੋਕਤ ਸਾਰੀਆਂ ਗੱਲਾਂ ਤੇ ਗੁਰਮੁਖਾਂ ਨੇ ਆਪਣੇ ਚਿੱਤ ਵਿੱਚ ਨਹੀਂ ਪਾਉਣਾ ਕੀਤੀਆਂ, ਇਸ ਤਰ੍ਹਾਂ ਵੀ ਅਰਥ ਹੈ ਜਿਹੜੀਆਂ ਉੱਪਰ ਗਿਣੀਆਂ ਹਨ।
ਸਾਚ ਸਹਿਜ ਸੁਖ ਨਾਮ ਵਸਾਈ,
ਜਿਹਨੇ ਆਪਣੇ ਅੰਦਰ ਨਾਮ ਦੀ ਪ੍ਰੀਤੀ ਵਸਾਉਣਾ ਕੀਤੀ ਹੈ, ਉਹ ਸਹਿਜ ਸ਼ਾਂਤੀ ਅਤੇ ਸਾਚ ਸੱਚਾ ਆਤਮਕ ਸੁਖ ਪਾਉਣਾ ਕੀਤਾ ਹੈ ਉਸਨੇ।
ਕਿਆ ਜਾਣਾ ਕਿਆ ਕਰੇ ਕਰਾਵੇ,
ਭਾਈ ਕੀ ਜਾਣਨਾ ਕਰੀਏ ਕਿ ਪ੍ਰਭੂ ਕੀ ਕਰਤਵ ਕਰੇ ਕਰਦਾ ਹੈ, ਸਾਡੇ ਪਾਸੋਂ ਕੀ ਕਰਾਵਾ ਕਰਾਉਣਾ ਕਰੇਗਾ, ਭਾਵ ਕੁਝ ਵੀ ਨਹੀਂ ਜਾਣਿਆ ਜਾਂਦਾ।
ਨਾਮ ਬਿਨਾ ਤਨ ਕਿਛ ਨਾ ਸੁਖਾਵੇ,
ਪਰ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਸਾਡੇ ਤਨ ਸਰੀਰ ਵਿੱਚ ਕੁਝ ਵੀ ਸੁਖਾਵੇ ਸੁਖਾਉਂਦਾ, ਭਾਵ ਚੰਗਾ ਨਹੀਂ ਲੱਗਦਾ ਹੈ।
ਰਹਾਉ
ਫਰਮਾਉਂਦੇ ਹਨ ਜੀ,
ਯੋਗ ਵਿਨੋਦ ਸਵਾਦ ਆਨੰਦਾ,
ਜੋ ਯੋਗਾ ਅਭਿਆਸ ਜਾਂ ਯੋਗਾ ਅਭਿਆਸ ਦੇ ਵਿਨੋਦ ਕੌਤਕ ਦੇਖਣੇ ਨੇ ਦਸਮ ਦੁਆਰ ਵਿੱਚ, ਤੇ ਉਹ ਜਿਸ ਪ੍ਰਕਾਰ ਮਿੱਠੀ ਕੱਪ ਦਾ ਸਵਾਦ ਦਾ ਆਨੰਦ ਮਾਨਣਾ ਹੈ, ਸਵਾਦ ਆਨੰਦਾ, ਉਹ ਮਿੱਠੀ ਕੱਪ ਹੈ ਦਸਮ ਦੁਆਰ ਦੇ ਵਿੱਚ, ਉਹ ਯੋਗੀ ਆਨੰਦ ਮਾਨਣਾ ਕਰਦੇ ਹੈ। ਤੇ ਇਸ ਕਰਕੇ ਯੋਗ ਦੇ ਵਿਨੋਦ ਕੌਤਕ ਅਨੇਕਾਂ ਤਰ੍ਹਾਂ ਦੇ ਰੰਗ ਵੇਖਦਾ ਹੈ, ਤੇ ਹੈ ਤਾਂ ਤੱਤਾਂ ਦੇ ਰੰਗ ਉਹ, ਤੇ ਜਿਵੇਂ ਹਵਾ ਦਾ ਹਰਾ ਰੰਗ ਦਿਸਣ ਲੱਗ ਜਾਂਦਾ, ਅੱਗ ਦਾ ਲਾਲ ਰੰਗ ਦਿਖਣ ਲੱਗ ਜਾਂਦਾ, ਇਹ ਤੇ ਆਦਿਕੋ ਤੱਤਾਂ ਦੇ ਨ ਸਤੋ ਵੀ ਬਿਰਤੀ ਹੋ ਜਾਂਦੀ ਹੈ। ਉਹ ਕਹਿੰਦਾ ਪਤਾ ਨੀ ਮੈਨੂੰ ਕੀ ਮਿਲ ਗਿਆ, ਮੈਨੂੰ ਤਾਂ ਪ੍ਰਕਾਸ਼ ਅਖੇ ਹੋਣ ਲੱਗ ਗਿਆ। ਇਸ ਪ੍ਰਕਾਰ ਦਾ ਦੱਸਦੇ ਹਨ ਮਤ
ਮਤ ਸਤ ਭਾਏ ਭਗਤ ਗੋਬਿੰਦ,
ਮਤ ਤੇ ਸਤ ਭਾਏ ਇਕੱਠਾ ਪਾਠ ਰੱਖਣਾ ਭਾਈ, ਤੇ ਮਤ ਤੇ ਸਤ ਭਾਏ ਭਗਤ ਗੋਬਿੰਦ ਇਹ ਦੂਸਰਾ ਪਾਠ ਹੈ, ਇਹ ਇਵੇਂ ਜਿਵੇਂ ਕਰਨਾ ਜਿਵੇਂ ਤੁਸੀਂ ਸੁਣਿਆ ਹੈ। ਤੇ ਅਸੀਂ ਤਾਂ ਇਸ ਤੋਂ ਵੀ ਵਧੀਕ ਆਨੰਦ ਦੇਣ ਵਾਲੇ ਸਤ ਭਾਏ ਇਕੱਠੇ ਅੱਖਰ ਸੱਚੇ ਪ੍ਰੇਮ ਦੇ ਰਾਹੀਂ ਬੁੱਧੀ ਦੇ ਅੰਦਰ ਗੋਬਿੰਦਾ ਪਰਮਾਤਮਾ ਦੀ ਪ੍ਰਾਪਤੀ ਵਾਲੀ ਭਗਤੀ ਨਿਸ਼ਚੇ ਕੀਤੀ ਹੈ। ਗੋਬਿੰਦਾ ਪਰਮਾਤਮਾ ਦੀ ਭਾਈ ਪ੍ਰੇਮਾ ਭਗਤੀ ਨੂੰ ਆਪਣੇ ਮਤ ਬੁੱਧੀ ਵਿੱਚ ਸਤ ਨਿਸ਼ਚੇ ਕੀਤਾ ਹੈ।
ਕੀਰਤ ਕਰਮ ਕਾਰ ਨਿਜ ਸੰਦਾ,
ਜੋ ਕੀਰਤਨ ਭਗਤੀ ਜਸ ਰੂਪੀ ਕਰਮ ਕਰਨਾ ਹੈ, ਇਹ ਨਿਜ ਸਰੂਪ ਦੀ ਪ੍ਰਾਪਤੀ ਦਾ ਸੰਦਾ, ਸੰਦੇ ਦਾ ਅਰਥ ਹੈ ਦਾ, ਪ੍ਰਾਪਤੀ ਦਾ ਕਾਰ ਕੰਮ ਹੈ, ਇਹ ਜੀਵ ਦੇ ਲਈ ਨਿਜ ਆਪ ਦੀ ਕਾਰ ਹੈ, ਇਹ ਹੈ ਨਿਜ ਆਪਣੀ ਕਾਰ ਜਿਹੜੀ ਇਹਦੇ ਕੰਮ ਆਉਣੀ ਹੈ, ਨਹੀਂ ਤਾਂ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇ ਬੋਲਾਂ। ਜੋ ਸਭ ਦਾ ਤੇ ਪਰਮੇਸ਼ਰ ਵਾਹਿਗੁਰੂ ਹੈ, ਪ੍ਰਕਾਸ਼ ਕਰਨ ਵਾਲਾ ਜੀ ਬੋਲੋਗੇ।
ਅੰਤਰ ਰਵਤਾਉ ਰਾਜ ਰਵਿੰਦਾ,
ਇਹ ਜਿਹੜਾ ਭਾਈ ਰਵਿੰਦਾ ਪਾਠ ਹੈ, ਇਹਦੇ ਚ ਥੋੜਾ ਜਾ ਹੁਣ ਧਿਆਨ ਦੇ ਨਾਲ ਤੁਸੀਂ ਨੋਟ ਕਰ ਲੈਣਾ, ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ, ਇਹ ਬੜੀ ਇੱਕ ਮੁਸ਼ਕਲ ਵਾਲੀ ਗੱਲ ਬਣ ਜਾਂਦੀ ਹੈ। ਤੇ ਇਹਦੇ ਚ ਸਾਸ ਨੂੰ ਜੀ ਨਿਰਣਾ ਕੀਤਾ ਗਿਆ ਹੈ, ਜਿਹੜਾ ਰਵਿੰਦਾ ਪਾਠ ਪਹਿਲਾਂ ਪਾਠੀ ਨੇ ਰਵਿੰਦਾ ਬੋਲਿਆ ਸੀ, ਮਹਾਂਪੁਰਖਾਂ ਨੇ ਫਿਰ ਉਹਨੂੰ ਸਾਸ ਜੀ ਟੋਕਿਆ, ਕਹਿੰਦੇ ਭਾਈ ਸ਼ਾਇਰੀ ਹੈਗੀ ਕਿਸੇ, ਕਹਿੰਦੇ ਹੈਗੀ ਜੀ, ਉਸ ਵੇਲੇ ਮਹਾਂਪੁਰਖਾਂ ਨੇ ਫਿਰ ਵਾਵੇ ਨੂੰ ਜਿਹੜੀ ਸਿਆਰੀ ਲਗੀ ਇਹ ਪਾਠ ਸ਼ੁੱਧ ਮੰਨਿਆ, ਰਵਿੰਦਾ ਰਵੰਦਾ ਨਹੀਂ ਮੰਨਿਆ। ਮਹਾਂਪੁਰਖਾਂ ਦੇ ਪਾਠੀ ਨੇ ਉਚਾਰਨ ਕੀਤਾ, ਸੰਤਾਂ ਨੇ ਇਹੀ ਕਰਿਆ। ਪਾਠੀ ਨੇ ਬੋਲਿਆ ਤੇ ਜਿਹੜੀ ਪੁਰਾਣੀ ਪੋਥੀ ਹੈ ਤੇ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ, ਜਿਹੜੇ ਸੋਧ ਕਸ਼ੋਪੀ। ਪਰ ਹੁਣ ਜਾਣਕਾਰੀ ਇਹ ਹੈ ਵੀ ਰਵੰਦਾ ਪਾਠ ਜਿਹੜਾ ਹੈ ਬਾਬਾ ਦੀਪ ਸਿੰਘ ਦੇ ਸਰੂਪ ਵਿੱਚ ਰਵੰਦਾ ਲਿਖਿਆ ਹੋਇਆ, ਸੁਨਹਿਰੀ ਸਰੂਪ ਵਿੱਚ। ਤੇ ਗੁਰਤਾ ਗੱਦੀ ਵਾਲੇ ਚ ਭਾਈ ਮਨੀ ਸਿੰਘ ਨੇ ਉੱਥੇ ਵੀ ਰਵੰਦਾ ਪਾਠ ਲਿਖਿਆ। ਜਿਹੜਾ ਪੰਥ ਨੇ ਸੁਧਾਈ ਕਰਕੇ 500 ਵੀਣਾ ਛਾਪੀਆਂ ਉਹਦੇ ਚ ਵੀ ਰਵੰਦਾ ਪਾਠ ਹੈ। ਤੇ ਇਸ ਕਰਕੇ ਸਾਹ ਸਿੰਘ ਜੀ, ਪਰ ਇਹ ਪਾਠ ਰੱਖਿਆ ਹੋਇਆ ਜਾਣਕਾਰੀ ਹਿੱਤ ਹੈ ਵੀ ਜੇ ਕੋਈ ਰਵੰਦਾ ਵੀ ਕਰਦਾ ਤੁਸੀਂ ਗਲਤ ਨਹੀਂ ਕਹਿ ਸਕਦੇ ਉਹਨੂੰ, ਉਹਦਾ ਵੀ ਸਬੂਤ ਹੈ। ਅੱਗੇ ਬੋਲੋ ਜੀ, ਹੁਣ ਇਹ ਬੋਲੋ ਦੁਬਾਰੇ।
ਅੰਤਰ ਰਵ ਤਉ ਰਾਜ ਰਵਿੰਦਾ,
ਸਭ ਦਾ ਰਾਜ ਪ੍ਰਕਾਸ਼ਕ ਤੇ ਸਾਰੇ ਥਾਈ ਰਵਿੰਦਾ ਰਮਣ ਕਰ ਰਿਹਾ, ਭਾਵ ਵਿਆਪਕ ਹੋ ਰਿਹਾ। ਉਹਦੇ ਨਾਮ ਨੂੰ ਜਸ ਨੂੰ ਆਪਣੇ ਹਿਰਦੇ ਦੇ ਅੰਦਰ ਰਵੰਤੋ ਉਚਾਰਨ ਕਰੋ। ਜੋ ਰਵ ਜਮਾ ਇੰਦਾ, ਰਵ ਸੂਰਜ ਦਾ ਨਾਮ ਹੈ, ਇੰਦਾ ਚੰਦਰਮਾ ਨੂੰ, ਸੂਰਜ ਤੇ ਚੰਦਰਮਾ ਨੂੰ ਵੀ ਰਾਜ ਪ੍ਰਕਾਸ਼ਣ ਵਾਲਾ ਦੋਨਾਂ ਨੂੰ। ਸੂਰਜ ਦੀ ਨਿਆਈ ਵਿਵੇਕ ਅਪਰੋਖ ਗਿਆਨ ਤੇ ਚੰਦਰਮਾ ਦੀ ਨਿਆਈ ਵੈਰਾਗ, ਪਰੋਖ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਉਸ ਨੂੰ ਹਿਰਦੇ ਦੇ ਅੰਦਰੋਂ ਉਚਾਰਨ ਕਰੋ।
ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਉਰ ਧਾਰੀ,
ਤੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਤੇ ਮਨ ਕਰਕੇ ਵੀ ਉਹਦੇ ਨਾਲ ਪ੍ਰਿਓ ਪਿਆਰ ਕਰਨਾ, ਤਨ ਕਰਕੇ ਵੀ ਪਿਆਰ ਕਰਨਾ ਤੇ ਸੁਰਤ ਕਰਕੇ ਵੀ ਉਹਦੇ ਨਾਲ ਪ੍ਰੀਤੀ ਕਰਨੀ ਤੇ ਇਸ ਪ੍ਰਕਾਰ ਤੇ ਉਹਨੂੰ ਨਾਮ ਦੁਆਰਾ ਵੀ ਉਹਦੇ ਨਾਲ ਪ੍ਰੇਮ ਕਰਨ ਦੇ ਹਿਰਦੇ ਧਾਰਨ ਕਰਕੇ ਰੱਖਣਾ।
ਦੀਨਾ ਨਾਥ ਪੀਓ ਬਨਵਾਰੀ,
ਪੀਓ ਪਿਆਰਾ ਪ੍ਰੀ ਬਨਵਾਰੀ, ਸੰਸਾਰ ਵਾਗ ਦਾ ਮਾਲੀ ਹੈ ਅਤੇ ਦੀਨਾ ਗਰੀਬਾਂ ਦਾ ਨਾਥ ਮਾਲਕ ਹੈ।
ਅਨ ਦਿਨ ਨਾਮ ਦਾਨ ਬ੍ਰਤਕਾਰੀ,
ਅਨ ਦਿਨ ਰਾਤ ਦਿਨ ਪ੍ਰਭੂ ਦਾ ਨਾਮ ਜਪਣ ਤੇ ਨਾਮ ਦਾ ਹੀ ਪ੍ਰਭੂ ਪਾਸੋਂ ਦਾਨ ਲੈਣ ਦਾ ਬ੍ਰਤਕਾਰੀ ਬਰਤ ਰੱਖਣਾ ਕਰੀਏ। ਜੋ ਨਾਮ ਜਪਣਾ ਇਹੀ ਦਿਨ ਰਾਤ ਦਾਨ ਅਤੇ ਵਰਤ ਰੱਖਣਾ ਕਰੀਏ। ਹੋਰ ਦੂਜੇ ਕਾਸੀਆਂ ਦਵਾਸੀਆਂ ਦੀ ਵਰਤ ਕੋਈ ਕਲਿਆਣਕਾਰੀ ਨਹੀਂ ਹਨ।
ਤ੍ਰਿਪਤ ਤਰੰਗ ਤਤ ਵਿਚਾਰੀ,
ਜੋ ਤਤ ਸਰੂਪ ਦੀ ਵਿਚਾਰ ਕਰਦੇ ਹਨ ਉਹ ਮਨ ਦੀਆਂ ਅਨੇਕਾਂ ਸੰਕਲਪਾਂ ਰੂਪੀ ਤਰੰਗਾਂ ਲਹਿਰਾਂ ਇਹ ਤੋਂ ਤ੍ਰਿਪਤ ਹੋ ਜਾਂਦੇ ਹਨ।
ਤ੍ਰਿਪਤ ਤਰੰਗ ਤਤ ਵਿਚਾਰੀ,
ਜੋ ਤਤ ਸਰੂਪ ਦੀ ਵਿਚਾਰ ਕਰਦੇ ਹੈ ਉਹ ਮਨ ਦੀਆਂ ਅਨੇਕਾਂ ਸੰਕਲਪਾਂ ਰੂਪੀ ਤਰੰਗ ਲਹਿਰਾਂ ਜਿਹੜੀਆਂ ਉਹ ਤੇ ਤ੍ਰਿਪਤ ਹੋ ਜਾਂਦੇ ਨੇ, ਭਾਵ ਉਹਨਾਂ ਦੇ ਅੰਦਰ ਸੰਕਲਪ ਨਹੀਂ ਉੱਠਦਾ ਹੈ। ਫਿਰ
ਅਕਥੋ ਕਥੋ ਕਿਆ ਮੈਂ ਜੋਰ,
ਤੇ ਇਹ ਅਕਥੋ ਕਥਨ ਤੋਂ ਰਹਿਤ ਪ੍ਰਭੂ ਸ਼ਕਤੀ ਵਰਤੀ ਕਰਕੇ ਤੇਰਾ ਜਸ ਕਥੋ ਕਥਨ ਕਰ ਸਕਾਂ, ਮੈਂ ਕਿਵੇਂ ਕਰ ਸਕਦਾ ਹੈ। ਇਸ ਕਰਕੇ ਮੈਂ ਮੇਰਾ ਕਿਆ ਕੀ ਜੋਰ ਬਲ ਹੈ, ਭਾਵ ਕੋਈ ਬਲ ਨਹੀਂ ਹੈ ਮਹਾਰਾਜ।
ਭਗਤ ਕਰੀ ਕਰਾਏ ਮੋਰ,
ਪ੍ਰਭੂ ਜੇਕਰ ਤੂੰ ਮੋਰ ਮੇਰੇ ਕੋਲੋਂ ਆਪਣੀ ਭਗਤੀ ਕਰਾਹੇ ਕਰਾਉਣਾ ਕਰੇ ਤਾਂ ਹੀ ਮੈਂ ਤੇਰੀ ਭਗਤੀ ਕਰ ਸਕਦਾ ਹਾਂ, ਆਪਣੇ ਆਪ ਤਾਂ ਮਹਾਰਾਜ ਮੇਰੇ ਕੋਲੋਂ ਕੁਛ ਨਹੀਂ ਹੋ ਸਕਦਾ। ਇਹ ਨਿਮਰਤਾ ਜਨਾਈ ਮਹਾਰਾਜ ਸਾਹਿਬ ਜੀ ਨੇ।
ਅੰਤਰ ਵਸੈ ਚੁੱਕੈ ਮੈਂ ਮੋਰ,
ਤੇ ਹੇ ਪ੍ਰਭੂ ਜੇਕਰ ਤੂੰ ਮੇਰੇ ਹਿਰਦੇ ਦੇ ਅੰਤਰ ਵਿੱਚ ਵਸੇ ਵਸ ਜਾਵੇਂ ਤਾਂ ਮੋਰ ਮੇਰੇ ਅੰਦਰੋਂ ਹੰਗਤਾ ਮਮਤਾ ਜਿਹੜੀ ਹੈ, ਹੰਗਤਾ ਮੈਂ ਨਾ ਮੈਂ ਮਮਤਾ ਦਾ ਚੁੱਕੇ ਚੁੱਕ ਜਾਵੇਗੀ। ਮੈਂ ਮੋਰ ਮੈਂ ਮੇਰੀ ਦੀ ਭ੍ਰਾਂਤੀ ਚੁੱਕੀ ਜਾਵੇਗੀ, ਤੇ ਤੋਂ ਬਿਨਾਂ ਜਾਂ ਤੇਰੇ ਤੋਂ ਬਿਨਾਂ ਮੈਂ ਕਿਸ ਨੂੰ ਸੇਵੀ ਸੇਵ ਨਾ ਕਰਾਂ। ਕਿਸੇ ਵੀ ਬੋਲੋ ਜੀ,
ਕਿਸ ਸੇਵੀ ਦੂਜਾ ਨਹੀਂ ਹੋਰ,
ਤੇ ਤੋਂ ਬਿਨਾਂ ਮੈਂ ਕਿਹਦੀ ਸੇਵਾ ਕਰਾਂ, ਸੇਵਨਾ ਕਰਾਂ, ਕਿਸ ਨੂੰ ਸੇਵਨਾ ਕਰਾਂ, ਕਿਉਂਕਿ ਤੇ ਤੋਂ ਬਿਨਾਂ ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ। ਹੈ ਪਰਮੇਸ਼ਰ ਜੀ,
ਗੁਰ ਕਾ ਸ਼ਬਦ ਮਹਾਰਸ ਮਿੱਠਾ,
ਇਹ ਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਮਹਾਂ ਬੜਾ ਆਨੰਦਦਾਇਕ ਰਸ ਦੇਣ ਵਾਲਾ ਮਿੱਠਾ ਪਿਆਰਾ ਹੈ।
ਐਸਾ ਅੰਮ੍ਰਿਤ ਅੰਤਰ ਡੀਠਾ,
ਤੇ ਇਸ ਪ੍ਰਕਾਰ ਦਾ ਐਸਾ ਅੰਮ੍ਰਿਤ ਅੰਤਰ ਡੀਠਾ, ਅਜਿਹਾ ਅੰਮ੍ਰਿਤ ਆਨੰਦ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਵਿੱਚ ਡੀਠਾ ਦੇਖਣਾ ਕੀਤਾ ਹੈ, ਐਸਾ ਪਰਮੇਸ਼ਰ ਜੋ ਹੈ।
ਜਿਨ ਚਾਖਿਆ ਪੂਰਾ ਪਦ ਹੋਏ,
ਜਿਸਨੇ ਨਾਮ ਅੰਮ੍ਰਿਤ ਆਨੰਦ ਨੂੰ ਚਖਣਾ ਕੀਤਾ ਉਹ ਪੂਰਾ ਬ੍ਰਹਮਾਨੰਦ, ਉਹ ਬ੍ਰਹਮਾਨੰਦ ਜਾਂ ਪੂਰਨ ਬ੍ਰਹਮ ਸਰੂਪ ਦੀ ਪਦ ਪਦਵੀ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ।
ਨਾਨਕ ਧਰਾਪਿਓ ਤਨ ਸੁਖ ਹੋਏ,
ਸਤਿਗੁਰ ਜੀ ਕਥਨ ਕਰਦੇ ਉਹ ਆਤਮ ਤ੍ਰਿਪਤੀ ਕਰਕੇ ਧਰਾਪਿਓ ਰਜਿਆ ਹੈ ਤੇ ਉਸਦੇ ਤਨ ਸਰੀਰ ਵਿੱਚ ਵੀ ਸੁਖ ਪ੍ਰਾਪਤੀ ਹੋ ਜਾਂਦੀ ਹੈ, ਸੁਖ ਦੀ ਪ੍ਰਾਪਤੀ ਹੋਈ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਅੱਗੇ ਫਰਮਾਉਂਦੇ ਹਨ ਜੀ,
ਅੰਤਰ ਦੇਖ ਸ਼ਬਦ ਮਨ ਮਾਨਿਆ,
ਭਾਈ ਜੀ ਦਾ ਮਨ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਮੰਨ ਗਿਆ ਹੈ, ਉਹਦੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਤਰ ਵਿੱਚ ਵਸਦਾ ਹੋਇਆ ਦੇਖ ਵੇਖਣਾ ਕੀਤਾ ਹੈ।
ਅਵਰ ਨਾ ਰੰਗਨ ਹਾਰਾ,
ਉਸਨੇ ਐਸਾ ਨਿਸ਼ਚਾ ਕੀਤਾ ਕਿ ਗੁਰਾਂ ਤੋਂ ਬਿਨਾਂ ਅਵਰ ਹੋਰ ਕੋਈ ਵੀ ਮਨ ਰੂਪੀ ਵਸਤਰ ਨੂੰ ਰੰਗਣ ਹਾਰਾ ਰੰਗਣ ਵਾਲਾ ਨਹੀਂ ਹੈ। ਭਾਵ ਗੁਰੂ ਹੀ ਐਸਾ ਲਲਾਰੀ ਹੈ, ਭਗਤੀ ਰੂਪੀ ਮੱਟੀ ਵਿਚ ਪ੍ਰੇਮ ਰੂਪੀ ਜਲ ਪਾ ਕੇ, ਨਾਮ ਦਾ ਰੰਗ ਪਾ ਕੇ ਮਨ ਰੂਪੀ ਵਸਤਰ ਨੂੰ ਆਤਮਕ ਆਨੰਦ ਵਿਚ ਰੰਗਣ ਵਾਲੇ ਹਨ ਸਤਿਗੁਰੂ ਜੀ।
ਇਹ ਨਿਸ ਜੀਆ ਦੇਖ ਸੰਭਾਲੇ,
ਓ ਪ੍ਰਭੂ ਇਹ ਨਾਵੇਂ ਦਿਨ ਦਾ ਨਿਸ ਰਾਤ, ਦਿਨ ਤੇ ਰਾਤ ਸਾਰੇ ਜੀਵਾਂ ਦੇ ਕਰਤਬਾਂ ਨੂੰ ਵੇਖ ਰਿਹਾ, ਉਹਨਾਂ ਦੀ ਫਿਰ ਕਰਤਬ ਨੂੰ ਦੇਖ ਵੀ ਰਿਹਾ ਤੇ ਸੰਭਾਲ ਵੀ ਕਰ ਲਿਆ, ਪ੍ਰਤਪਾਲਣਾ ਕਰਦਾ ਹੈ।
ਤਿਸ ਹੀ ਕੀ ਸਰਕਾਰ,
ਤੇ ਸਾਰੀ ਸ੍ਰਿਸ਼ਟੀ ਉਸੇ ਸਰਕਾਰਾ ਪਰਜਾ ਰੂਪ ਹੈ, ਤਿਸ ਉਸੇ ਦੀ ਹੀ ਸਾਰੇ ਸਿਰ ਉਪਰ ਹੁਕਮ ਰੂਪੀ ਕਾਰ ਹੈ, ਸਭਨਾਂ ਦੇ ਸਿਰ ਦੇ ਉੱਤੇ।
ਮੇਰਾ ਪ੍ਰਭ ਰਾਂਗ ਘਣਾਓ ਅਤ ਰੂੜਾਓ,
ਤੇ ਮੇਰਾ ਪ੍ਰਭ ਪਰਮਾਤਮਾ ਘਣੋ ਘਣੇ ਰਾਂਗ ਆਨੰਦ ਵਾਲਾ ਅਤੇ ਅਤ ਅਤਿਅੰਤ ਰੂੜੋ ਸੁੰਦਰ ਸਰੂਪ ਹੈ।
ਦੀਨ ਦਯਾਲ ਪ੍ਰੀਤਮ ਮਨ ਮੋਹਨ,
ਦੀਨ ਗਰੀਬਾਂ ਦੇ ਉੱਤੇ ਦਯਾਲ ਮਿਹਰਬਾਨ ਹੋਣ ਵਾਲਾ, ਸਭ ਦਾ ਪ੍ਰੀਤਮ ਪਿਆਰਾ, ਸਾਰਿਆਂ ਦਾ ਮਨ ਮੋਹਨ ਵਾਲਾ, ਮਨ ਨੂੰ ਮੋਹ ਲੈਣ ਵਾਲਾ ਹੈ।
ਅਤ ਰਸ ਲਾਲ ਸਗੂੜਾਓ,
ਅਤ ਅਤਿਅੰਤ ਹੀ ਰਸ ਪ੍ਰੇਮ ਦੇ ਨਾਲ ਸਗੂੜੋ ਗੂੜੇ ਲਾਲ ਰੰਗ ਵਿਚ ਰੰਗਿਆ ਹੋਇਆ ਰਹਿੰਦਾ ਹੈ।
ਰਹਾਓ,
ਤੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਉਪਰ ਕੂਪ ਗਗਨ ਪਨਿਹਾਰੀ,
ਹਾਂਜੀ ਦੁਬਾਰੇ ਬੋਲ,
ਉਪਰ ਕੂਪ ਗਗਨ ਪਨਿਹਾਰੀ,
ਸਭ ਦੇ ਉਪਰ ਉੱਤੇ ਗਗਨ ਅੱਚੇ ਦਾ ਆਕਾਸ, ਚੇਤਨ ਰੂਪੀ ਕੂਪ ਖੂਹ ਹੈ, ਜਿਸ ਦੀ ਬੁੱਧੀ ਤੇ ਉਸ ਖੂਹ ਦੀ ਪਨਿਹਾਰੀ ਪਾਣੀ ਭਰਨ ਵਾਲੀ ਹੋਈ ਹੈ, ਭਾਵ ਦੀ ਤਰਫ ਲੱਗੀ ਹੋਈ ਹੈ, ਉਹ ਫਿਰ ਐਸਾ ਕਰਦਾ ਅੰਮ੍ਰਿਤ,
ਅੰਮ੍ਰਿਤ ਪੀਵਣ ਹਾਰਾ,
ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਵਣ ਹਾਰਾ, ਪੀਣ ਵਾਲਾ ਹੋ ਜਾਂਦਾ ਹੈ। ਉਪਰ ਕੂਪ ਗਗਨ ਪਨਿਹਾਰੀ, ਇਹ ਦੁਬਾਰੇ ਬੋਲੋ,
ਉਪਰ ਕੂਪ ਗਗਨ ਪਨਿਹਾਰੀ,
ਇਉਂ ਸਾਸ ਜੀ ਦੂਸਰੇ ਅਰਧ ਵਿਚ ਨੌ ਗੋਲਕਾਂ ਦੇ ਉਪਰ ਜੋ ਗਗਨ ਆਕਾਸ਼ ਭਾਵ ਦਸਮ ਦੁਆਰ ਰੂਪੀ ਖੂਹ ਹੈ, ਜਿਨ੍ਹਾਂ ਜੋਗੀਆਂ ਨੇ ਈੜਾ ਪਿੰਗਲਾ ਸੁਖਨਾ ਖੇਚਰੀ ਭੂਚਰੀ ਚਰਚਰੀ ਅਗੋਚਰੀ ਉਨਮਨੀ ਇਹ ਅਵਸਥਾ ਹਨ ਜੋਗੀਆਂ ਦੀਆਂ ਪੰਜ, ਪਾਣੀ ਭਰਨ ਵਾਲੀਆਂ ਬਣਾਈਆਂ ਹੋਈਆਂ ਹਨ, ਉਹ ਜੋਗੀ ਫਿਰ
ਅੰਮ੍ਰਿਤ ਪੀਵਣ ਹਾਰ,
ਜੋਗੀ ਜੋਗਾਨੰਦ ਰੂਪੀ ਅੰਮ੍ਰਿਤ ਨੂੰ ਪੀਣ ਵਾਲਾ, ਇਸੇ ਪ੍ਰਕਾਰ ਜੇ
ਉਪਰ ਕੂਪ ਗਗਨ ਪਨਿਹਾਰੀ,
ਇਸ ਮਨੁੱਖਾ ਦੇਹ ਦੇ ਉਪਰ ਅੰਤਸ਼ਕਰਨ ਰੂਪੀ ਆਕਾਸ਼ੀ ਖੂਹ ਹੈ, ਜਿਹਦੇ ਕਰਨਾ ਮੁਦਤਾ ਮੈਤਰੀ ਉਪੇਖਿਆ ਆਦਿ ਗੁਣਾਂ ਨੂੰ ਨਿਸ਼ਕਾਮ ਕਰਮਾਂ ਰੂਪੀ ਪਾਣੀ ਭਰਨ ਵਾਲੀਆਂ ਤੇ ਇਉਂ ਬਣਾਈਆਂ ਹੋਈਆਂ ਹਨ।
ਅੰਮ੍ਰਿਤ ਪੀਵਣ ਹਾਰ,
ਉਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਣ ਵਾਲਾ ਹੈ,
ਜਿਸ ਕੀ ਰਚਨਾ ਸੋ ਬਿਦ ਜਾਣੈ,
ਜਿਸ ਵਾਹਿਗੁਰੂ ਦੀ ਇਹ ਰਚਨਾ ਹੈ, ਉਹ ਸੰਸਾਰ ਦੀ ਰਚਨਾ ਜਿਸ ਨੇ ਕੀਤੀ ਹੈ, ਉਹ ਆਪ ਇਸ ਦੀ ਪਾਲਣ ਪੋਸ਼ਣ ਦੀ ਵਿਧੀ ਜੁਗਤੀ ਨੂੰ ਜਾਣਦਾ ਹੈ।
ਗੁਰਮੁਖ ਗਿਆਨ ਵਿਚਾਰ,
ਗੁਰਮੁਖਾਂ ਨੇ ਉਹਦੇ ਸਰੂਪ ਦੇ ਗਿਆਨ ਦੀ ਵਿਚਾਰ ਕੀਤੀ ਹੈ।
ਪਸਰੀ ਕਿਰਨ ਰਸ ਕਮਲ ਵਿਗਾਸੇ,
ਜਿਸ ਸਮੇਂ ਸਾਰੀ ਬੋਲਦੀ,
ਪਸਰੀ ਕਿਰਨ ਰਸ ਕਮਲ ਵਿਗਾਸੇ ਸੱਸ ਘਰ ਸੂਰ ਸਮਾਇਆ,
ਇੱਕ ਤਾਂ ਭਾਈ ਜਿਹੜਾ ਦੋ ਸੱਸੇ ਤੇ ਸਿਹਾਰੀ ਦੇ ਸਹਿਤ ਹੈ, ਇਹਨੂੰ ਕੱਸ ਕੇ ਨਾ ਬੋਲਿਓ, ਸੱਸ ਨਾ ਬਣਾ ਲਿਓ, ਸੱਸ ਤਾਂ ਫਿਰ ਉਹ ਜਿਹੜੀ ਰਿਸ਼ਤੇਦਾਰੀ ਚ ਹੁੰਦੀ ਹੈ ਉਹ ਬਣ ਜਾਂਦੀ ਹੈ, ਸੱਸ ਨਾਮ ਪੋਲਾ ਜਾ ਪਾਠ ਹੈ, ਚੰਦਰਮਾ ਦਾ ਵਾਚਕ ਹੈ। ਪਸਰੀ ਕਿਰਨ ਰਸ ਕਮਲ ਵਿਗਾਸੇ, ਜਿਵੇਂ ਸੱਸ ਚੰਦਰਮਾ ਦੇ ਘਰ ਵਿਚ ਸੱਸ ਘਰ ਸੂਰ ਸਮਾਇਆ, ਜਿਸ ਸਮੇਂ ਸੱਸ ਚੰਦਰਮਾ ਦੇ ਘਰ ਰਾਤ ਵੀ ਸੂਰਜ ਸਮਾਇਆ ਸਮਾ ਜਾਂਦਾ, ਭਾਵ ਕੀ ਹੈ ਚੜ ਆਉਂਦਾ ਹੈ, ਉਦੋਂ ਸੂਰਜ ਦੀਆਂ ਕਿਰਨਾਂ ਪਸਰਦੀਆਂ ਫੈਲਦੀਆਂ ਹਨ ਤੇ ਰਸ ਪਾਣੀ ਵਿਚ ਕਮਲ ਵਿਗਾਸੇ ਖੇਡਾਉਂਦਾ। ਇਸੇ ਪ੍ਰਕਾਰ ਜੀ
ਪਸਰੀ ਕਿਰਨ ਰਸ ਕਮਲ ਵਿਗਾਸੇ ਸੱਸ ਘਰ ਸੂਰ ਸਮਾਇਆ,
ਅਗਿਆਨ ਰੂਪੀ ਚੰਦਰਮਾ ਦੇ ਘਰ ਅਵਿਦਿਆ ਦੀ ਰਾਤ ਵਿਚ ਗਿਆਨ ਰੂਪੀ ਸੂਰਜ ਚੜ ਆਉਂਦਾ ਸਮਾ ਜਾਂਦਾ ਹੈ, ਭਾਵ ਬ੍ਰਹਮ ਗਿਆਨ ਦਾ ਦਿਨ ਚੜ ਆਉਂਦਾ, ਸ਼ਾਂਤੀ ਖਿਮਾ ਆਦਿ ਕਿਰਨਾਂ ਦੇ ਪਸਰਨ ਵਾਲਾ ਸੰਤ ਮਹਾਤਮਾ ਰੂਪੀ ਕੌਲ ਪਦਾਰਥਾਂ ਰੂਪੀ ਪਾਣੀ ਵਿਚ ਰਹਿੰਦੇ ਹੋਏ ਉਜਲ ਜੀਵਨ ਵਾਲਾ ਖਿੜ ਆਉਂਦਾ ਹੈ। ਇਸੇ ਪ੍ਰਕਾਰ ਜੀ
ਪਸਰੀ ਕਿਰਨ ਰਸ ਕਮਲ ਵਿਗਾਸੇ ਸੱਸ ਘਰ ਸੂਰ ਸਮਾਇਆ,
ਬ੍ਰਹਮ ਚੇਤਨ ਸੂਰਜ ਦੀ ਨਿਆਈ ਹੈ, ਜਿਸ ਦੀ ਸੱਤਾ ਰੂਪੀ ਕਿਰਨ ਪਸਰ ਰਹੀ ਹੈ, ਰਸ ਪ੍ਰੇਮ ਵਾਲੇ ਜਗਿਆਸੂ ਸੰਤ ਰੂਪੀ ਕਮਲ ਖਿੜ ਰਹੇ ਨੇ, ਚੰਦਰਮਾ ਦੀ ਨਿਆਈ ਉਹਨਾਂ ਦੇ ਸਤੋਗੁਣ ਵਾਲੇ ਹਿਰਦੇ ਰੂਪੀ ਘਰ ਵਿਚ ਅਪਰੋਹ ਗਿਆਨ ਰੂਪੀ ਸੂਰਜ ਤੇ ਸਮਾ ਮਿਲ ਰਿਹਾ। ਸੂਰਜ ਦੀ ਨਿਆਈ ਜਿਹੜਾ ਤਮੋ ਗੁਣ ਸਮਾ ਗਿਆ, ਮਿਟ ਗਿਆ ਹੈ।
ਕਾਲ ਵਿਧੁੰਸ ਮਨਸਾ ਮਨ ਮਾਰੀ,
ਤੇ ਇਉਂ ਜਦੋਂ ਗੁਰਾਂ ਦੀ ਪ੍ਰਸਾਦ ਸਾਰੀ ਬੋਲ
ਗੁਰ ਪ੍ਰਸਾਦ ਪ੍ਰਭ ਪਾਇਆ,
ਜਦੋਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਭੂ ਪਰਮਾਤਮਾ ਨੂੰ ਉਹਨਾਂ ਨੇ ਪਾਇਆ ਪਾਉਣਾ ਕੀਤਾ ਹੈ, ਤਾਂ ਫਿਰ ਉਹਨਾਂ ਉਸ ਵੇਲੇ ਨਾ ਕਾਲ ਦੇ ਤਾਂ ਹੀ ਵਿਧੁੰਸ ਵਿਸ਼ੇਸ਼ ਕਰਕੇ ਨਾਸ ਕਰ ਦਿੱਤਾ। ਮਨ ਦੀ ਮਨਸਾ ਵਾਸਨਾ ਮਨ ਦੇ ਵਿੱਚ ਹੀ ਮਾਰੀ ਮਾਰ ਦਿੱਤੀ ਹੈ।
ਅਤ ਰਸ ਰੰਗ ਚਲੂਲੇ ਰਾਤੀ,
ਅਤੀ ਅੰਤ ਹੀ ਰਸ ਪ੍ਰੇਮ ਕਰਕੇ ਚਲੂਲੇ ਗਾੜੇ ਬ੍ਰਹਮਾਨੰਦ ਦੇ ਰੰਗ ਵਿੱਚ ਉਹਨਾਂ ਦੀ ਬਿਰਤੀ ਰਤੀ ਗਈ, ਰੰਗੀ ਗਈ ਹੈ।
ਦੂਜਾ ਰੰਗ ਨਾ ਕੋਈ,
ਉਹਨਾਂ ਨੂੰ ਦਵੈਸ਼ ਵਾਲਾ ਕੋਈ ਵੀ ਰੰਗ ਨਹੀਂ ਰਹਿੰਦਾ ਹੈ। ਫਿਰ
ਦੂਜਾ ਰੰਗ ਨਾ ਕੋਈ,
ਉਹਨਾਂ ਦੂਜਾ ਦਵੈਸ਼ ਦਾ ਕੋਈ ਵੀ ਰੰਗ ਨਹੀਂ ਹੈ।
ਨਾਨਕ ਰਸਨ ਰਸਾਏ ਰਾਤੇ,
ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ, ਸਤਿਗੁਰੂ ਜੀ ਕਥਨ ਕਰਦੇ ਸਮਾਪਤੀ ਵੇਲੇ, ਉਹ ਆਪਣੀ ਪ੍ਰੀਤ ਰੂਪੀ ਰਸਨ ਜੀਵ ਨੂੰ ਪ੍ਰਭੂ ਦੇ ਪ੍ਰੇਮ ਵਿਚ ਰਸਾਏ ਰਸਾ ਕੇ ਆਨੰਦ ਦੇ ਵਿਚ ਰਾਤੇ ਰੰਗੇ ਰਹਿੰਦੇ ਹਨ।
ਰਵ ਰਹਿਆ ਪ੍ਰਭ ਸੋਈ,
ਇਹ ਉਹ ਨਿਸ਼ਚਾ ਕਰਦੇ ਹੈ ਕਿ ਸੋਈ ਉਹ ਪ੍ਰਭੂ ਸਭ ਥਾਂ ਹੀ ਰਵ ਵਿਆਪਕ ਹੋ ਰਿਹਾ ਹੈ। ਆਓ ਇੱਥੇ ਸਮਾਪਤੀ ਹੈ। ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ, ਤੇ ਕਿਉਂਕਿ ਅੱਗੇ ਸ਼ਬਦ ਕਰਦੇ ਆ ਭਾਈ ਫਿਰ ਲੰਮਾ ਹੁੰਦਾ ਹੈ, ਇਸ ਕਰਕੇ ਸਹਿਜ ਭਾਵ ਦੇ ਨਾਲ, ਕਿਉਂਕਿ ਕਥਾ ਜਿਸ ਆਪਣੇ ਢੰਗ ਤਰੀਕੇ ਨਾਲ, ਭਾਵੇਂ ਸੋਚਿਆ ਆਪਾਂ ਸੀ ਵੀ ਅੱਗੇ ਤੱਕ ਕਰਾਂਗੇ, ਪਰ ਨਹੀਂ, ਕਥਾ ਆਪਣੇ ਹਿਸਾਬ ਨਾਲ ਆਪਾਂ ਨੂੰ ਚਲਾ ਰਹੀ ਹੈ। ਆਓ ਇੱਥੇ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ।
ਅਤ ਰਸ ਰੰਗ ਚਲੂਲੇ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਹਿਆ ਪ੍ਰਭ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।